ਨਾਲ ਦਾ ਖੂਬਸੂਰਤ ਮਾਰਨਿੰਗ ਸੰਵਾਦ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ ਦਿਲ ਪੰਜਾਬੀ ਜਜ਼ਬਾ ਪੰਜਾਬੀ
ਜਾਣਕਿਆਂ ਨੇ ਕਿਹਾ ਸੀ ਕਿ ਜੋ ਗੱਲ ਬੀਤ ਚੁੱਕੀ ਹੈ ਉਸਦੀ ਚਿੰਤਾ ਨਾ ਕਰੋ ਨਾ ਹੀ ਆਉਣ ਵਾਲੇ ਵਕਤ ਦੀ ਚਿੰਤਾ ਕਰੋ ਸਮਝਦਾਰ ਲੋਕ ਵਰਤਮਾਨ ਵਿੱਚ ਹੀ ਸਮੱਸਿਆਵਾਂ ਦਾ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਨ
ਨਾ ਸੂਰਜ ਦਾ ਪੰਛੀ ਨਾ ਕਿਰਨਾਂ ਦਾ ਚੰਬਾ ਨਾ ਸੂਰਜ ਦਾ ਪੰਛੀ ਨਾ ਕਿਰਨਾਂ ਦਾ ਚੰਬਾ ਕੋਈ ਐਡਾ ਸੁੰਨਾ ਬਨੇਰਾ ਨਾ ਹੋਵੇ ਕਿਸੇ ਵਸ ਦੇ ਵਿਹੜੇ ਚ ਆਏ ਕਦੇ ਵੀ ਨਾ ਉਹ ਰਾਤ ਜਿਸ ਦਾ ਸਵੇਰਾ ਨਾ ਹੋਵੇ ਸੋ ਸਾਡੇ ਸਾਰਿਆਂ ਤੇ ਹੀ ਸਵੇਰੇ ਜਿਹੜੇ ਆ ਜੀ ਉਹ ਰੋਸ਼ਨ ਹੋਣ ਸਾਡੇ ਸਵੇਰਿਆਂ ਦੇ ਨਾਲ ਹੀ ਸਾਡੀ ਜਿਹੜੀ ਜ਼ਿੰਦਗੀ ਆ ਉਹ ਖੁਸ਼ੀਆਂ ਦੇ ਨਾਲ ਖੇੜਿਆਂ ਦੇ ਨਾਲ ਸ਼ੁਰੂ ਹੋਵੇ ਇਸ ਆਸਤੇ ਨਾਲ ਅੱਜ ਦਾ ਲਹਿਰਾਂ ਪ੍ਰੋਗਰਾਮ ਲੈ ਕੇ ਮੈਂ ਅਮਰਦੀਪ ਕੌਰ ਹਾਜ਼ਰ ਹਾਂ ਜੀ ਤੁਹਾਡੀ ਖਿਦਮਤ ਦੇ ਵਿਚ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਆਦਾਬ ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਿਨ ਮੰਗਲਵਾਰ ਹਮੇਸ਼ਾ ਦੀ ਤਰ੍ਹਾਂ ਤੇ ਸਾਲ 2016 ਦੇ ਨਵੰਬਰ ਮਹੀਨੇ ਦੀ ਜਿਹੜੀ 22 ਤਰੀਕ ਇਸ ਵੇਲੇ ਹੋ ਚੁੱਕੀ ਹੈ ਤੇ ਨਾਨਕ ਸ਼ਾਹੀ ਸੰਵਤ 548 ਦੇ ਮੱਘਰ ਮਹੀਨੇ ਦੀ ਅੱਜ 8 ਤਰੀਕ ਹੋ ਚੁੱਕੀ ਹੈ ਘੜੀਆਂ ਵੱਲ ਨਜ਼ਰ ਮਾਰਾਂ ਤਾਂ ਦੋਸਤੋ ਘੜੀਆਂ ਜਿਹੜੀਆਂ ਜੀ ਕਹਿ ਰਹੀਆਂ ਸਿਡਨੀ ਮੈਲਬਰਨ ਤੇ ਕੈਨਬਰਾ ਦੇ ਵਿਚ ਇਸ ਵੇਲੇ 8:02 ਹੋ ਚੁੱਕੇ ਨੇ ਐਡੀਲੇਡ ਦੇ ਵਿਚ 7:32 ਹੋਏ ਨੇ ਪਰਥ ਦੇ ਵਿਚ ਅਜੇ 5:02 ਹੋਏ ਨੇ ਤੇ ਬ੍ਰਿਸਬੇਨ ਦੇ ਵਿਚ 7:02 ਹੋਏ ਨੇ ਤੇ ਆਸਟ੍ਰੇਲੀਆ ਦੀਆਂ ਘੜੀਆਂ ਤੋਂ ਬਾਹਰ ਜੇ ਅਸੀਂ ਚਲੀਏ ਨਿਊਜ਼ੀਲੈਂਡ ਤੇ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿਚ 10:02 ਹੋਏ ਨੇ ਜੇ ਕੈਨੇਡਾ ਚਲੀਏ ਤਾਂ ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਵਿਚ ਸ਼ਾਮ ਦੇ 4:02 ਹੋਏ ਨੇ 21 ਨਵੰਬਰ ਦੀ ਸ਼ਾਮ ਹੈ ਸੋਮਵਾਰ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿਚ 21 ਨਵੰਬਰ ਸੋਮਵਾਰ ਦਾ ਬਾਅਦ ਦੁਪਹਿਰ ਦਾ 1:02 ਦਾ ਸਮਾਂ ਤੇ ਯੂ ਐਸ ਏ ਦੇ ਵਿਚ ਵੀ ਬਿਲਕੁਲ ਵੈਨਕੂਵਰ ਵਾਲਾ ਹੀ ਸਮਾਂ ਲਾਸ ਏਂਜਲਸ ਇਲਾਕੇ ਦੇ ਵਿਚ ਸੋ ਲਾਸ ਏਂਜਲਸ ਦੇ ਵਿਚ 1:02 21 ਨਵੰਬਰ ਦਿਨ ਸੋਮਵਾਰ ਦੇ ਤੇ ਕੈਨੇਡਾ ਦੇ ਕੈਲਗਰੀ ਸ਼ਹਿਰ ਦੇ ਵਿਚ ਜੀ 2:02 ਹੋਏ ਨੇ 21 ਨਵੰਬਰ ਉਥੇ ਵੀ ਚੱਲ ਰਿਹਾ ਬਾਅਦ ਦੁਪਹਿਰ ਹੈ ਤੇ ਯੂ ਐਸ ਏ ਦੇ ਮਿਆਮੀ ਸ਼ਹਿਰ ਦੇ ਵਿਚ ਸ਼ਾਮ ਦੇ 4:03 ਹੋ ਚੁੱਕੇ ਨੇ 21 ਨਵੰਬਰ ਦੀ ਸ਼ਾਮ ਉਥੇ ਪੈ ਚੁੱਕੀ ਹੈ ਤੇ ਹਾਂਗਕਾਂਗ ਦੇ ਵਿਚ 5:03 22 ਨਵੰਬਰ ਚੜ ਚੁੱਕਿਆ ਯਾਨੀ ਉਥੇ ਤੇ ਪਰਥ ਦੇ ਸਮੇਂ ਦੇ ਵਿਚ ਸਮਾਨਤਾ ਹੈ ਸੋ ਪਰਥ ਵਾਲਾ ਹੀ ਸਮਾਂ ਜਿਹੜਾ ਉਹ ਚੀਨ ਦੇ ਸ਼ਹਿਰ ਹਾਂਗਕਾਂਗ ਦੇ ਵਿਚ ਹੈ ਲਿਸਬਨ ਦੇ ਵਿਚ ਪੁਰਤਗਾਲ ਦਾ ਸ਼ਹਿਰ ਲਿਸਬਨ 9:03 ਉਥੇ ਹੋਏ ਨੇ ਰਾਤ ਦੇ 21 ਨਵੰਬਰ ਦੀ ਰਾਤ ਉਥੇ ਪੈ ਚੁੱਕੀ ਹੈ ਜੀ ਤੇ ਇਟਲੀ ਦੇ ਵਿਚ 10:03 3 ਨਵੰਬਰ ਦੀ ਰਾਤ ਦੇ ਹੋ ਚੁੱਕੇ ਹੈ ਡੁਬਈ ਦੇ ਵਿਚ ਇਸ ਵੇਲੇ 1:03 22 ਨਵੰਬਰ ਉਥੇ ਚੜ ਚੁੱਕੇ ਹੈ ਦਿਨ ਹੈਗਾ ਜੀ ਮੰਗਲਵਾਰ ਸੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ ਜਿਸ ਵੀ ਮੁਲਕ ਤੋਂ ਜਿਸ ਵੀ ਧਰਤੀ ਤੋਂ ਤੁਸੀਂ ਸਾਡੇ ਨਾਲ ਆਵਾਜ਼ ਦੇ ਸਫ਼ਰ ਦੇ ਵਿਚ ਸ਼ਾਮਲ ਹੁੰਦੇ ਹੋ ਆਵਾਜ਼ ਦੀਆਂ ਤਰੰਗਾਂ ਦੇ ਨਾਲ ਆਪਣਾ ਰਾਬਤਾ ਕਾਇਮ ਕਰਦੇ ਹੋ ਤੁਹਾਡਾ ਤਹਿ ਦਿਲ ਤੋਂ ਪ੍ਰੋਗਰਾਮ ਲਹਿਰਾਂ ਦੇ ਵਿਚ ਮੈਂ ਸਵਾਗਤ ਕਰਦੀ ਹਾਂ ਤੇ ਮੇਰੇ ਨਾਲ ਟੈਕਨੀਕਲ ਸਪੋਰਟ ਦੇ ਲਈ ਪਟਿਆਲਾ ਸਟੂਡੀਓ ਤੋਂ ਸਰਬਜੀਤ ਸਿੰਘ ਹੁਰੀ ਵੀ ਮੇਰਾ ਸਾਥ ਦੇ ਰਹੇ ਨੇ ਸੋ ਅਸੀਂ ਦੋਵੇਂ ਜਣੇ ਇਸ ਵੇਲੇ ਹਾਜ਼ਰ ਹਾਂ ਤੁਹਾਡੇ ਲਈ ਪ੍ਰੋਗਰਾਮ ਲਹਿਰਾਂ ਲੈ ਕੇ ਅੱਜ ਦੇ ਲਹਿਰਾਂ ਪ੍ਰੋਗਰਾਮ ਚ ਕੀ ਹੋਣ ਜਾ ਰਿਹਾ ਉਹਦੇ ਬਾਰੇ ਤੁਹਾਡੇ ਨਾਲ ਸਾਂਝ ਪਾ ਲੈਂਦੇ ਹਾਂ ਅੱਜ ਦੇ ਲਹਿਰਾਂ ਪ੍ਰੋਗਰਾਮ ਦੇ ਵਿਚ ਹਮੇਸ਼ਾ ਦੀ ਤਰ੍ਹਾਂ ਅਸੀਂ ਖ਼ਬਰਾਂ ਦੇ ਸੈਗਮੈਂਟ ਦੇ ਵਿਚ ਗੱਲਬਾਤ ਕਰਾਂਗੇ ਅੱਜ ਦੀਆਂ ਕੁਝ ਖਾਸ ਖ਼ਬਰਾਂ ਦੇ ਉੱਤੇ ਤੇ ਇਸ ਗੱਲਬਾਤ ਚ ਸਾਡਾ ਸਾਥ ਦੇਣਗੇ ਐਡੀਲੇਡ ਤੋਂ ਮਿੰਟੂ ਬਰਾੜ ਹੁਰੀ ਤੇ ਇਸ ਤੋਂ ਇਲਾਵਾ ਕੁਝ ਖਾਸ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆਵਾਂਗੇ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਚ ਯਾਨੀ ਅਗਲੇ ਘੰਟੇ ਦੇ ਵਿਚ ਸਾਡੇ ਨਾਲ ਟੈਕਸ ਐਕਸਪਰਟ ਮੈਕਸ ਮਾਰਜਿਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਜੱਜ ਉਹ ਸਾਡੇ ਨਾਲ ਜੁੜਨਗੇ ਤੇ ਅੱਜ ਅਸੀਂ ਕੰਪਨੀ ਬਿਜ਼ਨਸ ਸਟਰਕਚਰ ਦੇ ਬਾਰੇ ਚ ਉਹਨਾਂ ਦੇ ਨਾਲ ਡਿਟੇਲ ਦੇ ਵਿਚ ਗੱਲਬਾਤ ਕਰਾਂਗੇ ਜੀ ਤੇ ਇਸ ਤੋਂ ਇਲਾਵਾ ਗੀਤ ਸੰਗੀਤ ਤਾਂ ਹੋਵੇਗਾ ਹੀ ਹੋਵੇਗਾ ਤੇ ਨਾਲ ਹੀ ਨਾਲ ਤੁਹਾਡੇ ਸੁਨੇਹੇ ਹੋਣਗੇ ਸਾਡੇ ਲਈ ਅਹਿਮ ਸੋ ਸੁਨੇਹੇ ਤੁਸੀਂ ਭੇਜ ਸਕਦੇ ਹੋ ਜੀ ਰਿਕੁਐਸਟ ਐਟ ਹਰਮਨ ਰੇਡੀਓ .com ਤੇ ਜਾਂ ਫਿਰ ਸਾਨੂੰ ਟੈਲੀਗ੍ਰਾਮ ਤੇ ਤੁਸੀਂ ਆਪਣੇ ਮੈਸੇਜਿਸ ਜਿਹੜੇ ਆ ਜੀ ਉਹ ਭੇਜ ਸਕਦੇ ਹੋ ਯਾਨੀ ਸਾਡਾ ਈਮੇਲ ਪਤਾ ਹੈ ਜੀ ਰਿਕੁਐਸਟ ਐਟ ਹਰਮਨ ਰੇਡੀਓ .com ਤੇ ਸਾਡਾ ਜਿਹੜਾ ਟੈਲੀਗ੍ਰਾਮ ਨੰਬਰ ਹੈ ਉਹ ਤੁਸੀਂ ਜਾਣਦੇ ਹੀ ਹੋ +9175 08014489 ਸੋ 7508014499 ਤੁਸੀਂ ਇਸ ਨੰਬਰ ਤੇ ਟੈਲੀਗ੍ਰਾਮ ਤੇ ਸਾਨੂੰ ਮੈਸੇਜ ਜਿਹੜੇ ਆ ਉਹ ਆਪਣੇ ਭੇਜਣੇ ਆ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਜਿਹੜਾ ਜੀ ਉਹ ਚੱਲਦਾ ਰਹਿਣਾ ਪਰ ਗੀਤ ਸੰਗੀਤ ਜਿਹੜਾ ਉਹ ਵੀ ਬਹੁਤ ਜ਼ਰੂਰੀ ਹੁੰਦਾ ਤੇ ਪ੍ਰੋਗਰਾਮ ਦਾ ਪਹਿਲਾ ਗੀਤ ਤੁਹਾਡੇ ਲਈ ਆਪਾਂ ਪੇਸ਼ ਕਰਦੇ ਹਾਂ ਸੋ ਗੀਤ ਤੋਂ ਬਾਅਦ ਬਹੁਤ ਜਲਦੀ ਵਾਪਸ ਆਉਂਦੇ ਹਾਂ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਦੇ ਵਿੱਚ ਪਾਵਾਂਗੇ ਮੌਸਮ ਉੱਤੇ ਝਾਤ ਤੇ ਦਵਾਂਗੇ ਜੀ ਖਬਰਾਂ ਦੀ ਜਾਣਕਾਰੀ
ਹੋਵੇ ਯਾਰ ਨੱਚਣਾ ਪੈਂਦਾ ਏ।
ਕੰਬਲ ਗਰੇਵਾਲ ਦੀ ਆਵਾਜ਼ ਦੇ ਵਿੱਚ ਤੁਸੀਂ ਇਹ ਗੀਤ ਸੁਣ ਰਹੇ ਸੀ ਤੇ ਲਹਿਰਾਂ ਪ੍ਰੋਗਰਾਮ ਚ ਕੁਛ ਦੋਸਤ ਵੀ ਸਾਡੇ ਨਾਲ ਜੁੜ ਰਹੇ ਨੇ ਉਹਨਾਂ ਨੂੰ ਵੀ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਤੁਹਾਡਾ ਸਾਰਿਆਂ ਦਾ ਸੋ ਤੁਸੀਂ ਸਾਡੇ ਨਾਲ ਜੁੜਨਾ ਹੈ ਈਮੇਲ ਦੇ ਜ਼ਰੀਏ ਜਾਂ ਫਿਰ ਟੈਲੀਗ੍ਰਾਮ ਦੇ ਜ਼ਰੀਏ ਸੋ ਸਾਡਾ ਈਮੇਲ ਨੰਬਰ ਹੈ ਜੀ request@harmanradio.com ਤੇ ਟੈਲੀਗ੍ਰਾਮ ਨੰਬਰ ਸਾਡਾ ਹੈਗਾ +9175080144489 ਯਾਨੀ 91 ਲਗਾ ਕੇ 7508014499 ਸੋ ਹੁਣ ਇੱਕ ਝਾਤ ਜਿਹੜੀ ਆ ਉਹ ਮੌਸਮ ਦੇ ਉੱਤੇ ਪਾ ਦਿੰਦੇ ਆ ਕਿਉਂਕਿ ਅੱਜ ਸਾਡੇ ਮੈਲਬਨ ਦੇ ਵਿੱਚ ਤਾਂ ਜੀ ਮੌਸਮ ਜਿਹੜਾ ਬੜਾ ਖੂਬਸੂਰਤ ਹੋ ਗਿਆ ਗਰਮੀ ਜਿਹੜੀ ਆ ਪਿਛਲੇ ਦੋ ਦਿਨ ਕਾਫੀ ਕੜਕਵੀਂ ਰਹੀ ਆ ਪਰ ਅੱਜ ਸੋਹਣਾ ਆ ਮੌਸਮ ਮੀਂਹ ਪੈ ਰਿਹਾ ਤੇ ਅੱਜ ਸਾਰਾ ਦਿਨ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਆ ਉਹ ਦੱਸੀ ਗਈ ਆ ਸ਼ੁਰੂ ਸਿਡਨੀ ਤੋਂ ਕਰ ਲੈਂਦੇ ਆ ਸਿਡਨੀ ਦੇ ਵਿੱਚ ਅੱਜ ਘੱਟ ਤੋਂ ਘੱਟ ਤਾਪਮਾਨ 20 ਡਿਗਰੀ ਵੱਧ ਤੋਂ ਵੱਧ 31 ਡਿਗਰੀ ਤੱਕ ਜਾਣ ਦੀ ਸੰਭਾਵਨਾ ਤੇ ਧੁੱਪ ਜਿਹੜੀ ਆ ਉੱਥੇ ਖੇੜੀ ਰਹਿਣੀ ਆ ਤੇ ਗਰਮ ਹੈ ਜੀ ਸਿਡਨੀ ਅੱਜ ਤੇ ਮੈਲਬਨ ਜਿਵੇਂ ਮੈਂ ਦੱਸਿਆ ਜੀ ਅੱਜ ਸੋਹਣਾ ਸੋ 15 ਡਿਗਰੀ ਘੱਟ ਤੋਂ ਘੱਟ 17 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ ਬ੍ਰਿਸਬੇਨ ਦੇ ਵਿੱਚ 19 ਡਿਗਰੀ ਘੱਟ ਤੋਂ ਘੱਟ 28 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ ਤੇ ਇੱਥੇ ਵੀ ਧੁੱਪ ਬਣੀ ਰਹਿਣੀ ਆ ਕਿਤੇ ਕਿਤੇ ਬੱਦਲਵਾਈ ਦਿਖਾਈ ਦੇ ਸਕਦੀ ਆ ਪਰਥ ਦੇ ਵਿੱਚ 12 ਡਿਗਰੀ ਘੱਟ ਤੋਂ ਘੱਟ 28 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ ਇੱਥੇ ਵੀ ਧੁੱਪ ਜਿਹੜੀ ਖਿੜੀ ਰਹਿਣੀ ਆ ਯਾਨੀ ਕਿ ਗਰਮੀ ਜਿਹੜੀ ਆ ਉਹ ਆਪਣੇ ਜੋਬਨ ਤੇ ਹੋਣੀ ਆ ਐਡੀਲੇਡ ਦੇ ਵਿੱਚ ਦੱਸਿਆ ਗਿਆ ਜੀ ਕਿ 13 ਡਿਗਰੀ ਘੱਟ ਤੋਂ ਘੱਟ 21 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ ਤੇ ਇੱਥੇ ਵੀ ਧੁੱਪ ਬਣੀ ਰਹਿਣੀ ਆ ਬਾਕੀ ਆਪਾਂ ਬਰਾੜ ਸਾਹਿਬ ਤੋਂ ਪੁੱਛਾਂਗੇ ਮਿੰਟੂ ਬਰਾੜ ਜਿਹੜੇ ਕਿ ਸਾਡੇ ਨਾਲ ਖ਼ਬਰਾਂ ਦੇ ਸਿਲਸਿਲੇ ਚ ਸਾਂਝ ਪਾਉਣ ਜਾ ਰਹੇ ਆ ਬਹੁਤ ਜਲਦ ਤੇ ਕੈਨਬਰਾ ਦੇ ਵਿੱਚ 15 ਡਿਗਰੀ ਘੱਟ ਤੋਂ ਘੱਟ 31 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ ਜੀ ਇੱਥੇ ਪੋਸੀਬਲ ਥੰਡਰ ਸਟੋਰਮ ਦੱਸੇ ਗਏ ਆ ਹੋਬਾਰਟ ਦੇ ਵਿੱਚ 13 ਡਿਗਰੀ ਘੱਟ ਤੋਂ ਘੱਟ 20 ਡਿਗਰੀ ਵੱਧ ਤੋਂ ਵੱਧ ਜਾਣ ਦੀ ਸੰਭਾਵਨਾ ਤੇ ਇੱਥੇ ਬਾਅਦ ਦੁਪਹਿਰ ਛਰਾਟੇ ਜਿਹੜੇ ਉਹ ਮੀਂਹ ਦੇ ਪੈਣੇ ਆ ਡਾਰਵਿਨ ਦੇ ਵਿੱਚ ਮੌਸਮ ਚ ਕੋਈ ਜ਼ਿਆਦਾ ਤਬਦੀਲੀ ਨਹੀਂ ਹੁੰਦੀ ਉੱਥੇ ਇੱਕੋ ਜਿਹਾ ਹੀ ਮੌਸਮ ਵਧੇਰੇ ਕਰਕੇ ਰਹਿੰਦਾ ਸੋ 26 ਡਿਗਰੀ ਘੱਟ ਤੋਂ ਘੱਟ 33 ਡਿਗਰੀ ਵੱਧ ਤੋਂ ਵੱਧ ਤੇ ਇੱਥੇ ਵੀ ਥੰਡਰ ਸਟੋਰਮ ਜਿਹੜੇ ਆ ਜੀ ਉਹ ਦੱਸੇ ਗਏ ਆ ਸੋ ਇਹ ਸੀ ਮੌਸਮ ਦੇ ਉੱਤੇ ਕੁਡਮੀ ਜੀ ਝਾਤ ਤੇ ਹੁਣ ਸਿਲਸਿਲਾ ਸ਼ੁਰੂ ਹੋਣ ਜਾ ਰਿਹਾ ਜੀ ਖ਼ਬਰਾਂ ਦਾ ਤੇ ਖ਼ਬਰਾਂ ਦੇ ਇਸ ਸਿਲਸਿਲੇ ਦੇ ਵਿੱਚ ਸਾਡੇ ਨਾਲ ਸਾਂਝ ਪਾਉਣ ਦੇ ਲਈ ਇਸ ਵੇਲੇ ਐਡੀਲੇਡ ਤੋਂ ਮਿੰਟੂ ਬਰਾੜ ਹੋਰੀ ਸ਼ਿਰਕਤ ਕਰ ਚੁੱਕੇ ਨੇ ਉਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਆ ਸੋ ਬਰਾੜ ਸਾਹਿਬ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਚ ਸ਼ਾਮਲ ਹੋਣ ਦੇ ਲਈ ਸਤਿ ਸ੍ਰੀ ਅਕਾਲ ਸਾਡੇ ਵੱਲੋਂ
ਸਤਿ ਸ੍ਰੀ ਅਕਾਲ ਅਮਨਦੀਪ ਜੀ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਉਮੀਦ ਕਰਦੇ ਹਾਂ ਜੀ ਉਹ ਪ੍ਰੋਗਰਾਮ ਦਾ ਜਿਹੜਾ ਲੁਤਫ ਲੈ ਰਹੇ ਹੋਣੇ ਆ
ਜੀ ਬਿਲਕੁਲ ਪ੍ਰੋਗਰਾਮ ਦਾ ਲੁਤਫ ਲੈ ਰਹੇ ਆ ਤੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਵੀ ਹੋ ਰਹੇ ਆ ਸੋ ਸਾਡੇ ਨਾਲ ਕੁਝ ਦੋਸਤ ਜੁੜ ਚੁੱਕੇ ਆ ਗੁਰਜੀਤ ਸਿੰਘ ਚਾਹਲ ਮਲਬਨ ਵਾਲੇ ਉਹ ਵੀ ਸ਼ਾਮਲ ਹੋਏ ਆ ਰਾਜ ਮਹਿੰਦਰ ਸਿੰਘ ਹੋਰੀ ਸ਼ਾਮਲ ਹੋ ਚੁੱਕੇ ਆ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਸ਼ਾਮਲ ਹੋ ਚੁੱਕੇ ਆ ਅਸੀਂ ਉਹਨਾਂ ਸਾਰਿਆਂ ਨੂੰ ਜੀ ਆਇਆਂ ਨੂੰ ਵੀ ਕਹਿੰਦੇ ਆ ਤੇ ਉਹਨਾਂ ਦੇ ਸੁਨੇਹੇ ਜਿਹੜੇ ਅੱਜ ਉਹ ਲੈਂਦੇ ਜਾਵਾਂਗੇ ਪ੍ਰੋਗਰਾਮ ਦੇ ਵਿੱਚ ਨਾਲ ਨਾਲ
ਬਿਲਕੁਲ ਜੀ ਬਿਲਕੁਲ
ਸੋ ਬਰਾੜ ਸਾਹਿਬ ਖਬਰਾਂ ਦੇ ਉੱਤੇ ਨਜ਼ਰ ਮਾਰਨ ਤੋਂ ਪਹਿਲਾਂ ਵੈਸੇ ਤਾਂ ਮੈਂ ਤੁਹਾਡਾ ਮੌਸਮ ਜਿਹੜਾ ਜੀ ਐਡੀਲੇਡ ਦਾ ਦੱਸ ਦਿੱਤਾ ਮੈਨੂੰ ਲੱਗਦਾ ਕਿ ਖੁਸ਼ਗਵਾਰ ਹੀ ਹੈ ਕਿਉਂਕਿ ਮੈਲਬਨ ਦੇ ਵਿੱਚ ਵੀ ਅੱਜ ਮੌਸਮ ਸੋਹਣਾ ਤੇ ਅਸੀਂ ਤੁਹਾਡੇ ਤੋਂ ਵੀ ਜ਼ਰੂਰ ਜਾਣਨਾ ਚਾਹਾਂਗੇ ਪਰ
ਬਿਲਕੁਲ ਜੀ ਮੌਸਮ ਸਾਡੇ ਅੱਜ ਪੂਰਾ ਬੱਦਲਬਾਈ ਬਣੀ ਹੋਈ ਆ ਤੇ ਦੋ ਦਿਨਾਂ ਦੀ ਜਿਹੜੀ ਗਰਮੀ ਤੋਂ ਅੱਜ ਰਾਹਤ ਆਉਂਦੀ ਦਿਖਾਈ ਦੇ ਰਹੀ ਆ ਤੇ ਫਿਲਹਾਲ ਜਿਵੇਂ ਕਿ ਇਸ ਵੇਲੇ ਨਹੀਂ ਤਾਂ ਕੜਕ ਧੁੱਪ ਚੜ ਜਾਂਦੀ ਸੀਗੀ ਪਰ ਅੱਜ ਦਿਨ ਜਿਹੜਾ ਹਜੇ ਜਿਹੜਾ ਤੜਕੇ ਸਵਖਤੇ ਵੇਲੇ ਦਾ ਮਾਹੌਲ ਹੁੰਦਾ 6 ਵਜੇ ਦਾ ਉਹ ਮਾਹੌਲ ਦਰਸਾ ਰਿਹਾ ਜੀ ਹੁਣ ਵੀ ਇਸ ਟਾਈਮ ਦੇ ਉੱਤੇ
ਜੀ ਤੇ ਬਰਾੜ ਸਾਹਿਬ ਖਬਰਾਂ ਵੱਲ ਚੱਲੀਏ ਤਾਂ ਅੱਜ ਅਖਬਾਰਾਂ ਦਾ ਜਿਹੜਾ ਪਹਿਲਾ ਸਫ਼ਾ ਉਹਦੇ ਵਿੱਚ ਕੁਛ ਜ਼ਿਆਦਾ ਬਦਲਾਵ ਨਹੀਂ ਆ ਹਾਂ ਕੁਛ ਕੁ ਤਬਦੀਲੀਆਂ ਜਿਹੜੀਆਂ ਆ ਉਹ ਹੋਈਆਂ ਆ ਖਬਰਾਂ ਜਿਹੜੀਆਂ ਉਹ ਲਗਭਗ ਜਿਹੜੀਆਂ ਅਸੀਂ ਪਿਛਲੇ ਕੁਛ ਦਿਨਾਂ ਤੋਂ ਸ਼ਾਮਲ ਕਰਦੇ ਆ ਰਹੇ ਹਾਂ ਉਹੋ ਜਿਹੀਆਂ ਪਰ ਉਹਨਾਂ ਦੇ ਵਿੱਚ ਕੁਛ ਬਦਲਾਵ ਜਿਹੜਾ ਆ ਉਹ ਜ਼ਰੂਰ ਸਾਨੂੰ ਦੇਖਣ ਨੂੰ ਮਿਲ ਰਿਹਾ ਸੋ ਪੁਰਾਣੇ ਨੋਟਾਂ ਦੀ ਜਿਹੜੀ ਸਮੱਸਿਆ ਬਹੁਤ ਵੱਡੀ ਸਮੱਸਿਆ ਜਿਹੜੀ ਆ ਉਹ ਬਣੀ ਰਹੀ ਆ ਪਿਛਲੇ ਦਿਨਾਂ ਦੇ ਵਿੱਚ ਤੇ ਇੱਕ ਵੱਡੀ ਰਾਹਤ ਜਿਹੜੀ ਆ ਜੀ ਉਹ ਸਰਕਾਰ ਵੱਲੋਂ ਦਿੱਤੀ ਗਈ ਆ ਕਹਿੰਦੇ ਕਿ ਹਾੜੀ ਲਈ ਕਿਸਾਨਾਂ ਨੂੰ ਇੱਕ ਵੱਡੀ ਰਾਹਤ ਮਿਲੀ ਆ ਪੁਰਾਣੇ ਨੋਟਾਂ ਦੇ ਨਾਲ ਜਿਹੜੇ ਬੀਜ ਆ ਜੀ ਉਹ ਕਿਸਾਨ ਹੁਣ ਖਰੀਦ ਸਕਣਗੇ ਤੇ ਬੈਂਕਾਂ ਦੇ ਕੋਲ ਕਹਿੰਦੇ ਪਹੁੰਚੇ 5.5 ਲੱਖ ਕਰੋੜ ਰੁਪਏ ਦੇ ਨੋਟ ਜਿਹੜੇ ਆ ਇਸ ਵੇਲੇ ਪਹੁੰਚ ਚੁੱਕੇ ਆ ਰਿਜ਼ਰਵ ਬੈਂਕ ਦੇ ਕੋਲ ਤੇ ਇਹ ਜਿਹੜੀ ਰਾਹਤ ਕਿਸਾਨਾਂ ਨੂੰ ਦਿੱਤੀ ਗਈ ਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ
ਅਸਲ ਚ ਅਮਰਦੀਪ ਜਦੋਂ ਕੋਈ ਮਸਲਾ ਬਿਨਾਂ ਸੋਚੇ ਸਮਝੇ ਲਾਗੂ ਕੀਤਾ ਜਾਂਦਾ ਨਾ ਸਾਰੇ ਐਂਗਲਾਂ ਤੋਂ ਨਹੀਂ ਵਿਚਾਰਿਆ ਜਾਂਦਾ ਉਦੋਂ ਆ ਕੇ ਫਿਰ ਦਿੱਕਤਾਂ ਬਹੁਤ ਆਉਂਦੀਆਂ ਹੁਣ ਫਸਲ ਦੇ ਮਾਮਲੇ ਦੇ ਵਿੱਚ ਜਿਹੜੀ ਸਰਕਾਰ ਨੇ ਕੀ ਸੋਚੀ ਆ ਜਾਂ ਕੀ ਇਹਦੀ ਮਜਬੂਰੀ ਬਣੀ ਤਾਂ ਇਹ ਆ ਜੀ ਵੀ ਜਿਹੜੀ ਇਕਾਨਮੀ ਆ ਸਭ ਤੋਂ ਵੱਧ ਭਾਰਤ ਨੂੰ ਅਸੀਂ ਖੇਤੀ ਪ੍ਰਧਾਨ ਮੁਲਕ ਕਹਿੰਦੇ ਹਾਂ ਤਾਂ ਇਕਾਨਮੀ ਸਭ ਤੋਂ ਵੱਧ ਜਿਹੜੀ ਫਸਲ ਨੇ ਪ੍ਰਭਾਵਿਤ ਕਰਨੀ ਹੁੰਦੀ ਹੈ ਜੇ ਚੰਗਾ ਝਾੜ ਹੋ ਗਿਆ ਚੰਗਾ ਸਮਾਂ ਲੱਗ ਗਿਆ ਤਾਂ ਮੁਲਕ ਦੇ ਉੱਤੇ ਵੀ ਰੌਣਕ ਆ ਜਾਂਦੀ ਆ ਸੋ ਉਹੀ ਹੁਣ ਜਿਹੜੀ ਸਮੱਸਿਆ ਆ ਗਈ ਵੀ ਜਿਹੜੇ ਕਿਸਾਨਾਂ ਦੀ ਬਿਜਾਈ ਦਾ ਟਾਈਮ ਸੀ ਹੁਣ ਤੇ ਬਿਜਾਈ ਦੇ ਟਾਈਮ ਦੇ ਵਿਚ ਜੇ ਤੁਹਾਡੇ ਕੋਲ ਬੀ ਲੈਣ ਲਈ ਪੈਸੇ ਨਹੀਂ ਹੈ ਤਾਂ ਤੁਸੀਂ ਕਿਵੇਂ ਬਿਜਾਈ ਕਰੋਗੇ ਤੇ ਜੇ ਪੈਸੇ ਹੈਗੇ ਵੀ ਤਾਂ ਪੈਸੇ ਵਿਅਰਥ ਆ ਤੁਹਾਡੇ ਲਈ ਜਦੋਂ ਉਹ ਚੱਲਦੇ ਨਹੀਂ ਕਿਤੇ ਤਾਂ ਇਹ ਚੀਜ਼ ਦੇ ਜਦੋਂ ਦਿੱਕਤ ਆਈ ਉਦੋਂ ਫਿਰ ਉਹਨਾਂ ਨੂੰ ਮਹਿਸੂਸ ਹੋਇਆ ਵੀ ਇਸ ਦਿੱਕਤ ਨੂੰ ਆਪਾਂ ਹੱਲ ਕਰਨਾ ਪੈਣਾ ਤੇ ਇਹਨੂੰ ਹੱਲ ਕਰੀਏ ਪਰ ਜਿੱਥੋਂ ਤੱਕ ਮੈਨੂੰ ਲੱਗਦਾ ਵੀ ਇਸ ਦਿੱਕਤ ਨਾਲ ਇਹਦੀ ਦਿੱਕਤ ਓਨੀ ਨਹੀਂ ਸੀਗੀ ਕਿਉਂਕਿ ਜਿਹੜੀ ਹੁਣ ਬਿਜਾਈ ਹੋ ਰਹੀ ਸੀ ਕਣਕ ਦੀ ਬਿਜਾਈ ਹੋਣੀ ਸੀ ਤੇ ਕਣਕ ਦੀ ਬਿਜਾਈ ਲਈ ਜ਼ਿਮੀਂਦਾਰ ਬਹੁਤ ਘੱਟ ਚਾਂਸ ਹੁੰਦਾ ਵੀ ਬਾਹਰੋਂ ਖਰੀਦਦਾ ਕਣਕ ਦਾ ਐਵੇਂ 10% ਵੀ ਕਣਕ ਦਾ ਬਾਹਰੋਂ ਖਰੀਦਦਾ ਨਹੀਂ ਤਾਂ ਕਣਕ ਦਾ ਬੀਜ ਤਾਂ ਜ਼ਿਮੀਂਦਾਰ ਨੇ ਪਹਿਲਾਂ ਹੀ ਆਪਣਾ ਸਾਂਭ ਕੇ ਰੱਖਿਆ ਹੁੰਦਾ ਤੇ ਆਪਣਾ ਬੀਜ ਹੀ ਵਰਤਦਾ ਪਰ ਇਹ ਵੱਖਰੀ ਗੱਲ ਆ ਵੀ ਯੂਰੀਆ ਵੀ ਚਾਹੀਦੀ ਹੁੰਦੀ ਹੈ DAP ਵੀ ਚਾਹੀਦੀ ਹੁੰਦੀ ਆ ਉਹ ਚੀਜ਼ਾਂ ਲਈ ਪੈਸਾ ਚਾਹੀਦਾ ਪਰ ਹੁਣ ਦੂਜਾ ਗੱਲ ਇਹ ਆ ਗਈ ਵੀ ਜੇ ਚਾਹੀਦਾ 25-30% ਸੀ ਤਾਂ ਬਾਕੀ ਦਾ 75% ਹੁਣ ਫੇਰ ਬਲੈਕ ਮਨੀ ਨੂੰ ਵਾਈਟ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ ਬਹੁਤ ਸਾਰੇ ਆੜਤੀ ਹੈ ਜਿਹੜੇ ਮੈਂ ਕੱਲ ਵੀ ਆਪਣੀ ਮੰਡੀ ਦੇ ਵਿੱਚ 2-4 ਆੜਤੀਆਂ ਨੂੰ ਸਪੈਸ਼ਲ ਫੋਨ ਲਾ ਕੇ ਗੱਲ ਕੀਤੀ ਮੈਂ ਕਿਹਾ ਯਾਰ ਆਪਣੀ ਮੰਡੀ ਦੇ ਵਿੱਚ ਤਾਂ ਬਲੈਕ ਮਨੀ ਦੀ ਬੜੀ ਵੱਡੀ ਸਮੱਸਿਆ ਹੋਣੀ ਚਾਹੀਦੀ ਆ ਤੇ ਕਿਵੇਂ ਮਹਿਸੂਸ ਹੋ ਰਿਹਾ ਉਹ ਕਹਿੰਦਾ ਨਾ ਯਾਰ ਕੋਈ ਗੱਲ ਜੀ ਨਿਕਲ ਨਹੀਂ ਰਹੀ ਬਾਹਰ ਸਾਰੇ ਚੁੱਪ ਜੇ ਆ ਤੇ ਕੋਈ ਕਿਸੇ ਦੀ ਸੁਣੀ ਨਹੀਂ ਵੀ ਕਿਸੇ ਦਾ ਕੁਛ ਆ ਮੈਂ ਕਿਹਾ ਯਾਰ ਵੀ ਬੰਦੇ ਦਾ ਤਾਂ ਚਿਹਰਾ ਹੀ ਪੜਿਆ ਜਾ ਸਕਦਾ ਹੁਣ ਜਿਹਦੇ ਪੈਸੇ ਰੇਤਾ ਹੋ ਰਹੇ ਆ ਜਾਂ ਜਿਹਦੇ ਤੇ ਪ੍ਰੈਸ਼ਰ ਆ ਉਹਦੇ ਚਿਹਰੇ ਤੋਂ ਪਤਾ ਲੱਗ ਸਕਦਾ ਕਹਿੰਦਾ ਨਾ ਸਾਰੇ ਜਾਣੇ ਅੱਜ ਕੱਲ ਐਕਟਰ ਹੋ ਗਏ ਆ ਤੇ ਐਕਟਿੰਗ ਕਰ ਕਰਕੇ ਆਪਣੇ ਆਪ ਨੂੰ ਬੜਾ ਸ਼ੋਅ ਕਰ ਰਿਹਾ ਵੀ ਮੈਂ ਤਾਂ ਠੀਕ ਆ ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਪਰ ਪ੍ਰੋਬਲਮ ਅੰਦਰ ਖਾਤੇ ਤਕਰੀਬਨ ਹੈਗੀ ਆ ਤੇ ਉਹਦੇ ਚ ਕਹਿੰਦੇ ਸਭ ਤੋਂ ਜਿਹੜੀ ਸਹਾਈ ਆ ਉਹ ਲਿਮਟਾਂ ਹੋ ਰਹੀਆਂ ਜਿਹੜੀਆਂ ਲਿਮਟਾਂ ਚੱਕੀਆਂ ਸੀ ਜ਼ਿਮੀਂਦਾਰਾਂ ਨੇ ਜਾਂ ਲਿਮਟਾਂ ਚੱਕੀਆਂ ਅੱਜ ਕੱਲ੍ਹ ਦੁਕਾਨਾਂ ਵਾਲੇ ਵੀ ਲਿਮਟਾਂ ਚੱਕਦੇ ਆਪਦੇ ਆਪ ਨੂੰ ਸੇਵ ਕਰਨ ਲਈ ਤਾਂ ਹੁਣ ਉਹ ਲਿਮਟਾਂ ਦੇ ਵਿੱਚ ਪੈਸੇ ਪਾਏ ਜਾ ਰਹੇ ਆ ਲਿਮਟਾਂ ਨੂੰ ਭਰਿਆ ਜਾ ਰਿਹਾ ਤੇ ਪਰ ਕਿਤੇ ਨਾ ਕਿਤੇ ਆ ਕੇ ਕਿਸੇ ਨਾ ਕਿਸੇ ਮੋੜ ਦੇ ਉੱਤੇ ਉਹ ਜਵਾਬ ਤਾਂ ਦੇਣਾ ਹੀ ਪੈਣਾ ਵੀ ਉਹ ਲਿਮਟ ਚ ਪਾਏ ਪੈਸੇ ਕਿੱਥੋਂ ਆਏ ਹੁਣ ਕੀ ਹੋਊਗਾ ਹੁਣ ਜ਼ਿਮੀਂਦਾਰ ਦੇ ਨਾਂ ਦੇ ਉੱਤੇ ਬੀਆਂ ਦੇ ਨਾਂ ਦੇ ਉੱਤੇ 2500 ਦਾ ਤੇ 50,000 ਬੀ ਦੇ ਨਾਂ ਦੇ ਉੱਤੇ ਜਿਹੜਾ ਇੱਕ ਨੰਬਰ ਦੇ ਵਿੱਚ ਕਰ ਲਿਆ ਜਾਇਆ ਕਰੂਗਾ ਪੈਸਾ ਵੱਖੋ ਵੱਖਰੇ ਜ਼ਿਮੀਂਦਾਰਾਂ ਦੇ ਨਾਂ ਦੇ ਉੱਤੇ ਪਰ ਹੁਣ ਦੇਖਦੇ ਹਾਂ ਵੀ ਮੋਦੀ ਸਰਕਾਰ ਨੇ ਇਹ ਫੈਸਲਾ ਵੀ ਕਾਹਲੀ ਦੇ ਵਿੱਚ ਹੀ ਕੀਤਾ ਕਿ ਇਹਦੇ ਪਿੱਛੇ ਕੋਈ ਸਟਰਕਚਰ ਬਣਾਇਆ ਜਾਂ ਕੋਈ ਸਪੈਸ਼ਲ ਫਾਰਮ ਬਣਾਇਆ ਜਿਹੜਾ ਕਿ ਭਰ ਕੇ ਫੇਰ ਉਹਦੀ ਉਹਨੂੰ ਜੇ ਜਮ੍ਹਾਂ ਕਰਾਉਂਗੇ ਤੇ ਪ੍ਰੂਫ ਦੇਵੋਗੇ ਸੈਲਫ ਡਿਕਲੇਰੇਸ਼ਨ ਲਿਆਉਂਗੇ ਤਾਂ ਕਿ ਕੱਲ ਨੂੰ ਬੰਦਾ ਇਹਦੇ ਉੱਤੇ ਕੋਈ ਪ੍ਰੈਸ਼ਰ ਹੋਵੇ ਵੀ ਮੈਂ ਜੇ ਕੋਈ ਲਿਖ ਕੇ ਦੇ ਰਿਹਾ ਤਾਂ ਮੈਂ ਜਵਾਬ ਦੇ ਵੀ ਹਾਂ ਉਸਦਾ ਤਾਂ ਉਹੋ ਜਿਹਾ ਸਿਸਟਮ ਹੋ ਸਕਦਾ ਪਰ ਦੂਜਾ ਸਾਡੇ ਪੰਗਾ ਇਹ ਵੀ ਆ ਵੀ ਲਿਖ ਕੇ ਦਿੱਤੇ ਨੂੰ ਵੀ ਕੌਣ ਮੰਨਦਾ ਉਹ ਵੀ ਕਹਿਣਗੇ ਐਵੇਂ ਇੱਕ ਗਿੱਦੜ ਚਿੱਠੀ ਜੀ ਆ ਲਿਖਦੇ ਤੇ ਕਾਗਜ਼ਾਂ ਚ ਦੱਬੀ ਪਈ ਰਹੂਗੀ ਪਰ ਮੇਰੀ ਸੋਚ ਇਹ ਆ ਵੀ ਜੇ ਆਧੁਨਿਕ ਇਸ ਦੌਰ ਦੇ ਵਿੱਚ ਜੇ ਇਹੋ ਜਿਹੀਆਂ ਚੀਜ਼ਾਂ ਬਣਾਉਣੀਆਂ ਵੀ ਆ ਕਰਨੀਆਂ ਵੀ ਆ ਤਾਂ ਜਦੋਂ ਅਸੀਂ ਇੱਕ ਸੈਂਟਰਲ ਪੁਆਇੰਟ ਬਣਾਉਣ ਦੀ ਕੋਸ਼ਿਸ਼ ਕੀਤੀ ਆ ਪੈਨ ਨੰਬਰ ਬਣਾਉਣ ਦੀ ਕੋਸ਼ਿਸ਼ ਕੀਤੀ ਆ ਹਰ ਚੀਜ਼ ਉਹਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਆ ਤਾਂ ਇਹ ਵੀ ਉਹਦੇ ਨਾਲ ਜੋੜੀ ਜਾ ਸਕਦੀ ਸੀ ਬਹੁਤ ਸਾਰੇ ਮੈਸੇਜ ਆ ਰਹੇ ਆ ਸਾਨੂੰ ਇਹੋ ਜਿਹੇ ਕਿਸਮ ਦੇ ਧਿਆਨ ਦਵਾਉਂਦੇ ਆ ਲੋਕ ਵੀ ਇਹ ਹੋਣ ਜਾ ਰਿਹਾ ਉਹ ਹੋਣ ਜਾ ਰਿਹਾ ਜਿਹਦੇ ਬਾਰੇ ਨੈਕਸਟ ਜਿਹੜੀ ਸਰਜੀਕਲ ਸਟ੍ਰਾਈਕ ਦੀ ਗੱਲ ਕਰਦੇ ਆ ਉਹ ਕਹਿੰਦੇ ਜੀ ਜੇ ਪ੍ਰੋਪਰਟੀ ਤੇ ਹੋਣੀ ਆ ਤਾਂ ਪ੍ਰੋਪਰਟੀ ਦੇ ਮਾਮਲੇ ਦੇ ਵਿੱਚ ਲੰਮੀਆਂ ਚੌੜੀਆਂ ਗੱਲਾਂ ਆ ਰਹੀਆਂ ਸਾਹਮਣੇ ਉਹਦੇ ਚ ਇੱਕ ਗੱਲ ਨਿਕਲ ਕੇ ਆ ਰਹੀ ਆ ਹਜੇ ਤੱਕ ਜਿਹੜੀ ਅਫੀਸ਼ੀਅਲ ਅਨਾਊਂਸਮੈਂਟ ਨਹੀਂ ਮੈਂ ਸੁਣੀ ਕਿਤੋਂ ਪਰ ਇੱਕ ਗੱਲ ਨਿਕਲ ਕੇ ਆ ਰਹੀ ਹੈ ਵੀ ਤੁਹਾਨੂੰ ਪ੍ਰੋਪਰਟੀ ਹੈ ਜਿਹੜੀ ਉਹ ਨਾਲ ਦੀ ਨਾਲ ਹੁਣ ਨਾ ਇੱਕ ਡਿਪਾਰਟਮੈਂਟ ਬਣਾ ਰਹੇ ਆ ਕੋਈ EBBP ਕਰਕੇ ਤੇ ਉਸ ਡਿਪਾਰਟਮੈਂਟ ਦੇ ਵਿੱਚ ਤੁਹਾਨੂੰ ਰਜਿਸਟਰਡ ਕਰਾਉਣੀ ਪਊਗੀ ਆਪਦੀ ਪ੍ਰੋਪਰਟੀ ਦੇਖੋ ਸਾਡੀਆਂ ਪ੍ਰੋਪਰਟੀਆਂ ਜਿਹਦੇ ਕੋਲੇ ਵੀ ਹੈ ਜਿਵੇਂ ਵੀ ਉਹ ਰਜਿਸਟਰਡ ਤਾਂ ਹੈਗੀਆਂ ਹੀ ਇਹ ਤਾਂ ਅਸੀਂ ਕਹਿ ਨਹੀਂ ਸਕਦੇ ਉਹ ਰਜਿਸਟਰਡ ਨਹੀਂ ਹੈ ਰਜਿਸਟਰੀ ਬਿਨਾਂ ਉਹ ਸਾਡੀ ਕਿਵੇਂ ਹੋਊਗੀ ਰਜਿਸਟਰੀ ਵੀ ਹੈ ਤੇ ਉਹਦਾ ਇੰਤਕਾਲ ਵੀ ਆ ਉਹ ਜਮ੍ਹਾਂਬੰਦੀ ਦੇ ਵਿੱਚ ਵੀ ਦਰਜ ਆ ਪਰ ਹੁਣ ਇੱਕ ਸੈਂਟਰਲ ਪੁਆਇੰਟ ਬਣਾਇਆ ਜਾ ਰਿਹਾ ਉਹੀ ਪੈਨ ਨੰਬਰ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪ੍ਰੋਪਰਟੀਆਂ ਦੀ ਤੇ ਉਹਦੇ ਚ ਇਹ ਕਿਹਾ ਜਾ ਰਿਹਾ ਵੀ ਇੰਨੀ ਤਰੀਕ ਤੱਕ ਇੱਕ ਡੇਟ ਫਿਕਸ ਹੋ ਜਾਣੀ ਹੈ ਪ੍ਰੋਪਰਟੀ ਇੱਕ ਸਾਲ ਦੇ ਰਹੇ ਆ ਮੇਰੇ ਹਿਸਾਬ ਨਾਲ ਉਹਦੇ ਚ ਤਾਂ ਉਹ ਸਾਰੀਆਂ ਪ੍ਰੋਪਰਟੀਆਂ ਜੇ ਉਹ ਆਪੋ ਆਪਣੀਆਂ ਪੈਨ ਨੰਬਰ ਨਾਲ ਜੋੜ ਲੈਣਗੇ ਤਾਂ ਵਧੀਆ ਜੇ ਆਟੋਮੈਟਿਕਲੀ ਜਿਹੜੀ ਗੌਰਮੈਂਟ ਦੇ ਕੋਲੇ ਚਲੀ ਜਾਊਗੀ ਗੌਰਮੈਂਟ ਉਹਦੀ ਮਾਲਕ ਬਣ ਜੂਗੀ ਸੋ ਦੇਖੋ ਹਜੇ ਤੱਕ ਇਹ ਅਫਵਾਹ ਹੋ ਸਕਦੀ ਆ ਪਰ ਜੇ ਇਹਦੇ ਤੇ ਵਰਕਆਊਟ ਕਰਕੇ ਤੇ ਪ੍ਰੋਪਰ ਢੰਗ ਨਾਲ ਲੈ ਕੇ ਆਉਂਦੇ ਆ ਤਾਂ ਹੋ ਸਕਦਾ ਵੀ ਇਹ ਵੀ ਇੱਕ ਸਹਾਈ ਸਿੱਧ ਹੋਵੇ ਕਿਉਂਕਿ ਬਹੁਤ ਸਾਰਾ ਮੋਟਾ ਪੈਸਾ ਜਿਹੜਾ ਪ੍ਰੋਪਰਟੀਆਂ ਚ ਇੰਜੀ ਲੁਕੋਇਆ ਹੋਇਆ ਇਮੇਜ ਕਿ ਸਿਆਉਣੇ ਦੇ ਮਾਮਲੇ ਚ ਗੱਲ ਹੋ ਰਹੀ ਆ ਵੀ ਹੁਣ ਸਿਆਉਣੇ ਦੀ ਵੀ ਇਹ ਗੱਲ ਹੋ ਰਹੀ ਆ ਵੀ ਸਿਆਉਣਾ ਵੀ ਰਜਿਸਟਰਡ ਸਿਆਉਣਾ ਹੀ ਤੁਸੀਂ ਰੱਖ ਪਾਓਗੇ ਇੰਜ ਨਹੀਂ ਹੈ ਵੀ ਕੋਈ ਸਿਆਉਣਾ ਕੋਈ ਮਰਜ਼ੀ ਲਓ ਕਿਤੇ ਮਰਜ਼ੀ ਰੱਖੋ ਇਹ ਨਹੀਂ ਹੋ ਰਿਹਾ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਵੀ ਸਿਆਉਣੇ ਦੇ ਵੀ ਸਰਟੀਫਿਕੇਟ ਇਸ਼ੂ ਹੋਣਗੇ ਜਿਹੜਾ ਸਰਟੀਫਿਕੇਟ ਵਾਲਾ ਸਿਆਉਣਾ ਹੈਗਾ ਉਹੀ ਉਹਦਾ ਮੰਨਿਆ ਜਾਊਗਾ ਬਾਕੀ ਜਦੋਂ ਮਰਜ਼ੀ ਜਿੱਥੇ ਮਰਜ਼ੀ ਸਰਕਾਰ ਨੂੰ ਜ਼ਬਤ ਜਾਂ 2 ਨੰਬਰ ਦਾ ਡਿਕਲੇਅਰ ਕਰਕੇ ਤੁਹਾਡੇ ਦੇ ਉੱਤੇ ਕਿਸੇ ਕਿਸਮ ਦਾ ਪ੍ਰੈਸ਼ਰ ਪਰਚਾ ਕਰ ਸਕਦੀ ਹੈ ਤੁਹਾਨੂੰ ਜੇਲ੍ਹ ਤੱਕ ਭੇਜ ਸਕਦੀ ਆ ਸੋ ਅਮਰਦੀਪ ਜਿਹੜਾ ਫੈਸਲਾ ਸੀ ਇਹ ਬਿਨਾਂ ਸੋਚਿਆ ਸਮਝਿਆ ਤੇ ਬੜੀ ਤੇਜ਼ੀ ਨਾਲ ਲਿਆ ਹੋਇਆ ਫੈਸਲਾ ਸੀ ਜਿੱਦਾਂ ਕਿ ਅਸੀਂ ਪਹਿਲਾਂ ਹੀ ਕਿਹਾ ਵੀ ਦਲੇਰੀ ਨਾਲ ਲਿਆ ਹੋਇਆ ਬਿਨਾਂ ਸਮਝ ਤੇ ਦਲੇਰੀ ਨਾਲ ਲਿਆ ਗਿਆ ਫੈਸਲਾ ਸੀ ਤੇ ਇਹਦੇ ਵਿਚ ਅੜਿੱਕੇ ਆਉਣੇ ਲਾਜ਼ਮੀ ਸੀ ਉਹ ਅੜਿੱਕਿਆਂ ਨੂੰ ਦੂਰ ਕੀਤਾ ਜਾ ਰਿਹਾ ਪਰ ਉਹ ਅੜਿੱਕਿਆਂ ਚੋਂ ਗਾਂ ਚੀਜ਼ਾਂ ਜਿਹੜੀਆਂ ਲੱਭੀਆਂ ਜਾ ਰਹੀਆਂ ਜਿਹੜੀਆਂ ਮੋਰੀਆਂ ਕੱਢੀਆਂ ਜਾ ਰਹੀਆਂ ਉਹ ਮੋਰੀਆਂ ਦੇ ਵਿਚ ਦੀ ਜਿਹੜੀਆਂ ਇਹ ਗੱਲਾਂ ਨਿਕਲ ਕੇ ਆ ਰਹੀਆਂ ਵੀ ਪੈਸਾ ਕਿਵੇਂ ਕਿੱਥੇ ਤੇ ਕਿਵੇਂ ਮਿਸ ਯੂਜ਼ ਕੀਤਾ ਜਾ ਸਕਦਾ ਤੇ ਉਹ ਮਿਸ ਯੂਜ਼ ਹੁਣ ਬੀਆਂ ਦੇ ਰੂਪ ਚ ਵੀ ਹੋਊਗਾ ਅਸੀਂ ਰੋਜ਼ ਇੱਕ ਅੱਧੀ ਖ਼ਬਰ ਦੇਖਦੇ ਹਾਂ ਵੀ ਕਿਵੇਂ ਬੈਂਕ ਦੇ ਕੈਸ਼ੀਅਰ ਜਿਹੜਾ ਇੱਕ ਅਸੀਂ ਇਨੀਸ਼ੀਅਲ ਸਟੇਜ ਤੇ ਫਾਰਮ ਭਰਦੇ ਹਾਂ ਉਸ ਫਾਰਮ ਦੇ ਵਿਚ ਵੀ ਹੇਰਾ ਫੇਰੀਆਂ ਕਰਦੇ ਫੜੇ ਗਏ ਆ ਉਹਦੇ ਚ ਵੀ 500 ਦੇ ਨੋਟ ਸ਼ੋ ਕਰ ਰਹੇ ਆ ਫਿਰ ਏਟੀਐਮ ਦੇ ਵਿਚ ਪੈਸੇ ਫਿਲ ਕਰਨ ਵਾਲੇ ਬੰਦੇ ਹੀ ਪੈਸੇ ਚੱਕ ਚੱਕ ਭੱਜੀ ਜਾਂਦੇ ਆ ਤੇ ਉਹਦੇ ਚ ਗੱਲਾਂ ਇਹੀ ਨਿਕਲ ਕੇ ਆ ਰਹੀਆਂ ਵੀ ਅਸੀਂ ਨਾ ਕਈ ਵਾਰੀ ਬੜੀ ਕਾਹਲ ਕਰਦੇ ਹਾਂ ਅਸੀਂ ਅਕਸਰ ਦੇਖ ਰਹੇ ਹਾਂ ਜਗ੍ਹਾ ਜਗ੍ਹਾ ਵੀਡੀਓ ਫੋਟੋਆਂ ਆ ਰਹੀਆਂ ਵੀ 500,000 ਦੇ ਨੋਟਾਂ ਦੀਆਂ ਲੋਕ ਮੱਝਾਂ ਨੂੰ ਪਾਈ ਜਾਂਦੇ ਆ ਬੱਕਰੀਆਂ ਨੂੰ ਪਾਈ ਜਾਂਦੇ ਆ ਤੇ ਉਹਨਾਂ ਦੀ ਬੇਕਦਰੀ ਹੁੰਦੀ ਅਕਸਰ ਅਸੀਂ ਥਾਂ ਥਾਂ ਦੇਖ ਰਹੇ ਹਾਂ ਪਰ ਅਸੀਂ ਇਹ ਭੁੱਲ ਜਾਂਦੇ ਹਾਂ ਵੀ ਉਹ ਨੋਟ ਤਾਂ ਚੱਲ ਰਿਹਾ ਹਜੇ ਉਹ ਚੱਲਣੋਂ ਥੋੜਾ ਹਟਿਆ ਉਹ ਨੋਟ ਤਾਂ ਚੱਲ ਰਿਹਾ ਉਹਦੀ ਕੀਮਤ ਆ ਜਿੰਨਾ ਚ ਇੱਕ ਸਰਕਾਰ ਉਹਨੂੰ ਲੈ ਰਹੀ ਆ ਉਹਨਾਂ ਚ ਉਹਦੀ ਕੀਮਤ ਆ ਸੋ ਇਸ ਕਰਕੇ ਸਾਨੂੰ ਥੋੜਾ ਜਿਹਾ ਸੋਚਣਾ ਪੈਣਾ ਇਹਨਾਂ ਚੀਜ਼ਾਂ ਦੇ ਉੱਤੇ ਤੇ ਇਸ ਚੀਜ਼ਾਂ ਨੂੰ ਇਹ ਨਾ ਹੋਵੇ ਵੀ ਅਸੀਂ ਕਈ ਵਾਰੀ ਨਾ ਕਾਲ ਦੇ ਵਿਚ ਜਲਦਬਾਜ਼ੀ ਦੇ ਵਿਚ ਬਹੁਤ ਸਾਰੇ ਫੈਸਲੇ ਗਲਤ ਲੈ ਲੈਂਦੇ ਹਾਂ ਤੇ ਉਹੀ ਗਲਤ ਫੈਸਲਿਆਂ ਦੇ ਨਤੀਜੇ ਅਸੀਂ ਪਹਿਲਾਂ ਵੀ ਭੁਗਤੇ ਆ ਗਾਂ ਵੀ ਭੁਗਤਾਂਗੇ ਪਰ ਮੈਂ ਜ਼ਿਮੀਦਾਰ ਵੀਰਾਂ ਨੂੰ ਬੇਨਤੀ ਕਰਦਾ ਵੀ ਕਈ ਵਾਰੀ ਭਲਾ ਕਰਨ ਚ ਨਾ ਵੀ ਅਸੀਂ ਬੀਆਂ ਦੇ ਮਾਮਲੇ ਚ ਭਲਾ ਕਰ ਦਈਏ ਕਿਸੇ ਦਾ ਉਹਦੇ ਚਾਰ ਪੈਸੇ ਕਰਾ ਦਈਏ ਆਪ ਨਾ ਬੁਰੇ ਚ ਫਸ ਜਾਓ ਇਹ ਜੇ ਆਪ ਬੰਦਾ ਫਸ ਗਿਆ ਨਿਕਲਣਾ ਬਹੁਤ ਔਖਾ ਕਿਉਂਕਿ ਇਹ ਇੱਕ ਮਰਿਆ ਸੱਪ ਆ ਤੇ ਮਰਿਆ ਸੱਪ ਜਿਹਨੇ ਵੀ ਗਲ ਚ ਪਾ ਲਿਆ ਹੁਣ ਤੇ ਉਸੇ ਨੂੰ ਪਤਾ ਭੁਗਤਣਾ ਪੈਣਾ ਵੀ ਇਹ ਕੀ ਪੰਗਾ ਲੈ ਲਿਆ ਬਾਅਦ ਚ ਪਛਤਾਉਣਾ ਪੈਣਾ ਉਹਨੂੰ ਬੰਦੇ ਨੂੰ
ਜੀ ਜੀ ਬਿਲਕੁਲ ਤੇ ਬਰਾੜ ਸਾਹਿਬ ਜਿਵੇਂ ਤੁਸੀਂ ਨੋਟਾਂ ਦੀ ਬੇਕਦਰੀ ਦੀ ਗੱਲ ਕੀਤੀ ਹੈ ਸਾਡੇ ਨਾਲ ਨਿਰਵੈਰ ਸਿੰਘ ਨਵੀਂ ਵਿਨੀਪੈਗ ਵਾਲੇ ਵੀ ਜੁੜੇ ਆ ਤੇ ਉਹਨਾਂ ਨੇ ਵੀ ਤੁਹਾਡੇ ਵਾਲੀ ਇਹੀ ਗੱਲਬਾਤ ਜਿਹੜੀ ਉਹ ਆਪਣੇ ਮੈਸੇਜ ਦੇ ਵਿਚ ਕੀਤੀ ਆ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਬੁਲਾ ਰਹੇ ਆ ਤੇ ਕਹਿੰਦੇ ਬਰਾੜ ਸਾਹਿਬ ਰੋਜ਼ ਖ਼ਬਰਾਂ ਪੜ੍ਹਦੇ ਆ ਕਿ ਕਿਸੇ ਨੇ ਕਾਲਾ ਧਨ ਸਾੜ ਦਿੱਤਾ ਕਿਸੇ ਨੇ ਗਿਟਾਰ ਜਾਂ ਨਹਿਰ ਵਿਚ ਰੋੜ ਦਿੱਤਾ ਤੇ ਕਿਸੇ ਨੇ ਕੋਈ ਹੋਰ ਤਰੀਕਾ ਵਰਤਿਆ ਕਹਿੰਦੇ ਕਿਸੇ ਨੇ ਪੋਸਟ ਸ਼ੇਅਰ ਕੀਤੀ ਸੀ ਕਿ ਨੋਟਾਂ ਦੀ ਬੇਕਦਰੀ ਕਰਵਾਉਣ ਦੀ ਬਜਾਏ ਜੇਕਰ ਇੰਡੀਅਨ ਆਰਮੀ ਦੀ ਕੋਈ ਖਾਤਾ ਖੋਲ ਕੇ ਲੋਕਾਂ ਨੂੰ ਬਿਨਾਂ ਕਿਸੇ ਜੁਰਮਾਨੇ ਜਾਂ ਸਜ਼ਾ ਦੇ ਉਸ ਖਾਤੇ ਵਿਚ ਪੈਸੇ ਜਮ੍ਹਾਂ ਕਰਾਉਣ ਦੀ ਸਲਾਹ ਦੇ ਦਿੱਤੀ ਜਾਂਦੀ ਤਾਂ ਬਹੁਤ ਫਾਇਦਾ ਹੋ ਜਾਣਾ ਸੀ ਤੇ ਭਾਜੀ ਕਹਿੰਦੇ ਸੁਝਾਅ ਵੇਖਣ ਨੂੰ ਤਾਂ ਸਹੀ ਲੱਗਦਾ ਜੀ ਬਾਕੀ ਤੁਸੀਂ ਚਾਨਣਾ ਪਾ ਦਿਓ
ਦੇਖੋ ਇਹ ਸੁਝਾਅ ਆਇਆ ਸੀਗਾ ਬਹੁਤ ਕਿਉਂਕਿ ਕਹਿੰਦੇ ਨੀ ਹੁੰਦੇ ਦੁਨੀਆਂ ਦੇ ਵਿਚ ਸਾਰੇ ਜਾਣਿਆਂ ਦੀ ਸੋਚ ਜੇ ਰਲ ਕੇ ਹੀ ਕੋਈ ਨਜ਼ਰੀਏ ਹੁੰਦੇ ਆਪੋ ਆਪਣੇ ਵੱਖਰੇ ਵੱਖਰੇ ਤੇ ਉਹ ਨਜ਼ਰੀਆਂ ਦੇ ਵਿਚੋਂ ਪਤਾ ਨੀ ਹੁੰਦਾ ਕਿਹੜੇ ਬੰਦੇ ਦਾ ਕਿਹੜਾ ਨਜ਼ਰੀਆ ਕਲਿੱਕ ਕਰ ਜੇ ਤੇ ਕਈ ਵਾਰੀ ਕੀ ਹੁੰਦਾ ਵੀ ਆਪਾਂ ਕਿਸੇ ਬੰਦੇ ਨੂੰ ਨਾ ਜਮੇ ਹੀ ਸਮਝਦੇ ਨੀ ਹੁੰਦੇ ਵੀ ਇਹ ਤਾਂ ਜੀਰੋ ਆ ਇਹਨੂੰ ਤਾਂ ਪਤਾ ਹੀ ਨੀ ਇਹਨੂੰ ਤਾਂ ਅਕਲ ਨੀ ਤੇ ਪਰ ਉਹਦਾ ਦਿੱਤਾ ਗਿਆ ਵਿਚਾਰ ਉਹਦੀ ਦਿੱਤੀ ਗਈ ਗੱਲ ਤੇ ਉਹ ਕੰਮ ਕਰ ਜਾਂਦੀ ਹੈ ਕਈ ਵਾਰੀ ਪਰ ਇੱਥੇ ਗੱਲ ਇਹ ਆ ਜਾਂਦੀ ਹੈ ਵੀ ਸਾਨੂੰ ਆਪਦੀ ਹੋਮਿਓ ਦੀਆਂ ਐਨਕਾਂ ਲਾ ਕੇ ਦੇਖਣਾ ਪੈਂਦਾ ਜੇ ਅਸੀਂ ਹੋਮਿਓ ਦੀਆਂ ਐਨਕਾਂ ਲਾ ਕੇ ਹੀ ਦੇਖਦੇ ਰਹਾਂਗੇ ਵੀ ਮੈਂ ਹੀ ਸਿਆਣਾ ਮੈਂ ਹੀ ਸਭ ਕੁਛ ਆ ਤਾਂ ਹੋ ਸਕਦਾ ਵੀ ਅਸੀਂ ਨਾ ਕਾਮਯਾਬ ਹੋ ਸਕੀਏ ਤੇ ਨਾ ਅਸੀਂ ਕੋਈ ਫਾਇਦਾ ਕਰ ਸਕੀਏ ਕਿਸੇ ਕੰਮ ਦੇ ਵਿਚ ਪਰ ਪ੍ਰੋਬਲਮ ਤਾਂ ਇੱਥੇ ਆਉਂਦੀ ਹੈ ਵੀ ਅਸੀਂ ਹੋਮਿਓ ਦੀਆਂ ਐਨਕਾਂ ਨੀ ਲਾਉਂਦੇ ਤੇ ਸਾਨੂੰ ਐਂ ਲੱਗਦਾ ਵੀ ਅਸੀਂ ਸਿਆਣੇ ਆ ਸਾਡੇ ਲੀਡਰਾਂ ਨੂੰ ਵੀ ਇਹੀ ਲੱਗਦਾ ਵੀ ਅਸੀਂ ਸਿਆਣੇ ਆ ਸੋ ਬਹੁਤ ਵਧੀਆ ਸਕੀਮ ਸੀ ਜੀ ਇਹਦੇ ਵਿਚ ਮੈਨੂੰ ਨੀ ਲੱਗਦਾ ਵੀ ਇਹਦੇ ਵਿਚ ਕੁਛ ਕੋਈ ਚੀਜ਼ ਆੜੇ ਆਊਗੀ ਦੇਖੋ ਹੁਣ ਇੱਕ ਚੀਜ਼ ਤਾਂ ਇਹ ਕਹਿ ਸਕਦੇ ਆ ਵੀ ਉਹਦੇ ਨਾਲ ਸਾਨੂੰ ਟੈਕਸ ਦੀ ਮਾਰ ਪੈਂਦੀ ਸੀ ਤੇ ਟੈਕਸ ਜਦੋਂ ਮਚਾ ਰਹੇ ਆ ਜਾਂ ਉਹਦੇ ਕਿਸੇ ਕੰਮ ਹੀ ਨਹੀਂ ਆ ਰਿਹਾ ਤਾਂ ਫਿਰ ਟੈਕਸ ਦੀ ਮਾਰ ਤਾਂ ਫਿਰ ਵੀ ਪੈ ਗਈ ਤਾਂ ਉਦੋਂ ਬਿਹਤਰ ਸੀ ਵੀ ਉਹ ਪੈਸਾ ਗੌਰਮੈਂਟ ਦੇ ਖਾਤੇ ਦੇ ਵਿਚ ਆ ਜਾਂਦਾ ਤੇ ਗੌਰਮੈਂਟ ਆਪਣੀ ਫੌਜ ਦੇ ਖਾਤੇ ਦੇ ਵਿਚ ਆ ਜਾਂਦਾ ਤਾਂ ਫੌਜ ਲਈ ਇੱਕ ਫੰਡ ਖੜਾ ਹੋ ਜਾਂਦਾ ਵੱਡੇ ਪੱਧਰ ਦਾ ਫੰਡ ਖੜਾ ਕੀਤਾ ਜਾ ਸਕਦਾ ਸੀ ਹੋਰ ਵੀ ਬਹੁਤ ਸਾਰੇ ਪ੍ਰਧਾਨ ਮੰਤਰੀ ਰਾਹਤ ਕੋਸ਼ ਵੀ ਇਸੇ ਲਈ ਬਣਿਆ ਹੋਇਆ ਜੀ ਪ੍ਰਧਾਨ ਮੰਤਰੀ ਰਾਹਤ ਕੋਸ਼ ਦੇ ਵਿਚ ਉਹ ਜਮ੍ਹਾਂ ਕਰਵਾਇਆ ਜਾ ਸਕਦਾ ਸੀ ਤੇ ਉਸ ਦੇ ਵਿਚ ਉਹਦਾ ਲੇਟਰ ਆਉਣ ਉਹਦੇ ਬਹੁਤ ਸਾਰੇ ਬੈਨੀਫਿਟ ਹੋ ਜਾਂਦੇ ਆ ਕਿਉਂਕਿ ਬਹੁਤ ਸਵਾਰੀ ਥੋੜੇ ਥੋੜੇ ਬਾਅਦ ਕਿਤੇ ਕੁਦਰਤੀ ਆਫ਼ਤ ਆ ਗਈ ਕਿਤੇ ਕੋਈ ਇਹੋ ਜਿਹਾ ਆ ਗਿਆ ਤੇ ਉਦੋਂ ਜਿਹੜਾ ਇਹ ਪਹਿਲੀ ਜਿਹੜੀ ਮਦਦ ਹੁੰਦੀ ਆ ਉਹ ਪ੍ਰਧਾਨ ਮੰਤਰੀ ਰਾਹਤ ਫੰਡ ਦੇ ਵਿਚੋਂ ਹੀ ਜਾਂਦੀ ਆ ਸੋ ਸੁਝਾਅ ਚੰਗੇ ਆ ਜੀ ਵਧੀਆ ਹੁੰਦੇ ਆ ਪਰ ਸਾਡੀ ਲੋਕਾਂ ਦੀ ਸੋਚ ਆ ਜਿਹੜੀ ਉਹ ਨਾ ਇਹ ਸਮਝਦੀ ਆ ਵੀ ਸਿਆਣਾ ਮੈਂ ਹੀ ਆ ਮੈਂ ਨਾ ਇੱਥੇ ਇੱਕ ਛੋਟਾ ਜਿਹਾ ਵਾਕਿਆ ਸੁਣਾਉਣਾ ਹੈ ਤਾਂ ਹੱਸੋ ਹੀ ਨਾ ਅਮਰਦੀਪ ਪਰ ਹੈ ਸਾਡੇ ਪਿੰਡ ਦਾ ਸੱਚ ਤੇ ਉਹ ਨਾ ਸਾਡੇ ਪਿੰਡ ਦੇ ਵਿਚ ਇੱਕ ਬੰਦਾ ਸੀ ਤੇ ਮੈਂ ਹੁਣ ਨਾਂ ਨੀ ਲਊ ਤੇ ਉਹਨੂੰ ਬੇਚਾਰੇ ਨੂੰ ਦਿਮਾਗੀ ਪ੍ਰੋਬਲਮ ਹੋ ਗਈ ਤੇ ਉਹ ਗਲੀਆਂ ਦੇ ਵਿਚ ਭੱਜਿਆ ਫਿਰਿਆ ਕਰੇ ਕਿਤੇ ਕਿਸੇ ਮਗਰ ਇੱਟ ਡਾਲਾ ਲੈ ਕੇ ਪੈਦਾ ਚੰਗਾ ਜ਼ਿਮੀਦਾਰ ਤੇ ਸਿਆਣੀ ਉਮਰ ਦਾ ਸੀ ਤੇ ਪਰ ਜਦੋਂ ਹਾਲਾਤ ਇਹ ਹੋ ਜਾਣ ਬੰਦੇ ਦੇ ਤੇ ਉਦੋਂ ਉਹ ਇੱਕ ਮਜ਼ਾਕ ਦਾ ਪਾਤਰ ਬਣ ਜਾਂਦਾ ਪਰਿਵਾਰ ਬੜਾ ਦੁਖੀ ਤੇ ਸਭ ਨੂੰ ਕੋਸ਼ਿਸ਼ ਵੀ ਇਹਨੂੰ ਕਿਵੇਂ ਨਾ ਕਿਵੇਂ ਡਾਕਟਰ ਦੇ ਲਿਜਾਇਆ ਜਾਵੇ ਫੜ ਕੇ ਤਾਂ ਉਹ ਡਾਕਟਰਾਂ ਦੇ ਉਹਨੂੰ ਲਿਜਾਂਦੇ ਸੀ ਪਰ ਗੱਲ ਨੀ ਮੰਨਦੀ ਤੇ ਇੱਕ ਵਾਰੀ ਸਾਰਿਆਂ ਨੇ ਦੱਸਿਆ ਉਸ ਉਦੋਂ ਪੁਰਾਣਾ ਟਾਈਮ ਸੀ ਵੀ ਅੰਮ੍ਰਿਤਸਰ ਦੇ ਵਿੱਚ ਇਲਾਜ ਹੁੰਦਾ ਜਿਹੜਾ ਇਹੋ ਜਿਹਾ ਪ੍ਰੋਬਲਮ ਆ ਜਾਏ ਤੇ ਉੱਥੇ ਲੈ ਚੱਲੀਏ। ਤਾਂ ਇੱਕ ਦਿਨ ਕੀ ਕੀਤਾ ਜੀ ਪਰਿਵਾਰ ਨੇ ਜੀਪ ਕਿਰਾਏ ਤੇ ਕਰਾ ਲੈਂਦੀ ਤੇ ਉਸ ਨੂੰ ਕਹਿੰਦੇ ਵੀ ਚਲੋ ਅੰਮ੍ਰਿਤਸਰ ਲੈ ਕੇ ਚੱਲੀਏ ਪਰ ਵੱਡੀ ਸਮੱਸਿਆ ਇਹ ਹੋ ਗਈ ਵੀ ਉਹਨੂੰ ਫੜੀਏ ਕਿਵੇਂ। ਉਹ ਕਿਤੇ ਵੀ ਹੱਥ ਨਾ ਆਵੇ ਜੇ ਕੋਈ ਉਹਨੂੰ ਫੜਨ ਦੀ ਕੋਸ਼ਿਸ਼ ਕਰੇ ਉਹਦੇ ਉਹ ਇੱਟ ਡਲਾ ਮਾਰੇ ਤੇ ਉਹ ਕਿਤੇ ਉਧਰ ਗਲੀਆਂ ਚ ਭੱਜ ਜੇ ਕਿਤੇ ਉਧਰ ਗਲੀਆਂ ਚ ਤੇ ਪਿੰਡ ਦੇ ਵਿੱਚ ਨਾ ਇੱਕ ਵੱਡਾ ਮਿਸ਼ਨ ਬਣਿਆ ਹੋਇਆ ਤੁਸੀਂ ਆਪ ਹੀ ਮਹਿਸੂਸ ਕਰਕੇ ਦੇਖੋ ਵੀ ਜਵਾਕ ਚਾਂ ਚ ਝਗਾਣਾ ਮਾਰਦੇ ਫਿਰਦੇ ਹੋਣਗੇ ਸਿਆਣੇ ਬੰਦੇ ਕੀ ਕਰਦੇ ਹੋਣਗੇ ਵੀ ਇਧਰਲੀ ਗਲੀ ਭੱਜ ਇਧਰਲੀ ਗਲੀ ਭੱਜ ਏਦਾਂ ਦਾ ਮਾਹੌਲ ਬਣਿਆ ਹੋਇਆ ਤੇ ਪਰ ਉਹ ਹੱਥ ਨਹੀਂ ਆ ਰਿਹਾ ਸੀਗਾ ਕਿਸੇ ਦੇ ਵੀ। ਤਾਂ ਉਸ ਟਾਈਮ ਦੇ ਵਿੱਚ ਇੱਕ ਨੌਜਵਾਨ ਅਨਪੜ੍ਹ ਨੌਜਵਾਨ ਸੀ ਪਰ ਮੇਰੇ ਵਾਂਗੂ ਬੋਲਣ ਦੀ ਜ਼ਿਆਦਾ ਲੱਤ ਸੀਗੀ ਤੇ ਉਹਨੂੰ ਬਹੁਤ ਘੱਟ ਲੋਕ ਅੰਗਦੇ ਸੀ ਇਸ ਗੱਲ ਦੇ ਉੱਤੇ ਵੀ ਉਹ ਬੰਦਾ ਵੀ ਇਹ ਬੰਦਾ ਕੀ ਸਿਆਣਾ ਉਹ ਤਾਂ ਐਵੇਂ ਭੌਂਕੀ ਜਾਂਦਾ ਐਵੇਂ ਬੋਲੀ ਜਾਂਦਾ ਵੀ ਉਹਦੀ ਉਹਦੀ ਕੋਈ ਕਿਤੇ ਉਹਦੀ ਕਦਰ ਨਹੀਂ ਸੀ ਪਿੰਡ ਚ। ਤੇ ਉਹ ਜਦੋਂ ਸਾਰੇ ਪਿੰਡ ਵਾਲੇ ਨਾ ਤੜਕੇ ਤੇ ਦੋ ਤਿੰਨ ਘੰਟੇ ਭੱਜ ਨੱਸ ਕੇ ਹਟ ਗਏ ਤੇ ਬੁੜਾਂ ਥੱਲੇ ਬੈਠ ਗਏ ਵੀ ਆਪਾਂ ਕੀ ਹੱਲ ਕੀਤਾ ਜਾਵੇ ਇਹਦਾ ਤੇ ਉਹ ਕਹਿੰਦੇ ਕੋਈ ਅੱਡੋ ਅੱਡ ਰਾਇਆਂ ਦੇਈ ਗਿਆ ਕਿਸੇ ਦਾ ਕੋਈ ਹੱਲ ਨਹੀਂ ਆਇਆ ਤੇ ਇਹਨੇ ਨੂੰ ਮੇਰੇ ਵਰਗਾ ਬੜਬੋਲਾ ਸੀ ਜਿਹੜਾ ਉਹ ਕਹਿੰਦਾ ਬਾਈ ਕਹਿੰਦਾ ਵੀ ਮੈਨੂੰ ਜੇ 5 ਮਿੰਟ ਦੇ ਦਿਓ ਤੇ ਮੈਂ 5 ਮਿੰਟ ਚ ਤਾਏ ਨੂੰ ਫੜ ਉਹ ਤਾਇਆ ਲੱਗਦਾ ਸੀ ਉਹਦੇ ਰਿਸ਼ਤੇ ਕਹਿੰਦਾ ਮੈਂ ਤਾਏ ਨੂੰ 5 ਮਿੰਟਾਂ ਚ ਲਿਆ ਕੇ ਜੀਪ ਚ ਬਾਹ ਦਿੰਦਾ। ਉਹ ਸਾਰੇ ਆਦੇ ਵੀ ਲੈ ਹੁਣ ਤੂੰ ਦੇਖ ਲੈ ਭਾਈ ਜਿੱਥੇ ਇੰਨਾ ਚਿਰ ਹੋ ਗਿਆ ਤੇ ਉਹ ਕਹਿੰਦੇ ਵੀ ਉਹ ਗਿਆ ਜਾ ਕੇ ਤੇ ਤਾਏ ਦੇ ਨੇੜੇ ਤਾਇਆ ਕਾਂ ਤਾਂ ਟਿੱਬੇ ਤੇ ਚੜਿਆ ਬੈਠਾ ਕਹਿੰਦੇ ਤੇ ਜਦੋਂ ਉੱਤੇ ਨੇੜੇ ਜਾ ਕੇ ਉਹਨੂੰ ਆਦਾ ਆਵਾਜ਼ ਮਾਰ ਕੇ ਦਾ ਵੀ ਤਾਇਆ ਤੈਨੂੰ ਪਤਾ ਕਹਿੰਦਾ ਯਾਰ ਆਪਣੇ ਤਾਂ ਬੜੀ ਮੇਰੇ ਨਾਲ ਤਾਂ ਉਹ ਹੋ ਗਈ ਜੱਗੋਂ 13ਵੀਂ ਹੋ ਗਈ ਤੇ ਉਹ ਹੁਣ ਜਦੋਂ ਉਹਨੇ ਕਮਲੇ ਬੰਦੇ ਨੂੰ ਦੂਰੋਂ ਉਖੜ ਕੇ ਗੱਲਾਂ ਕਰਨ ਲੱਗ ਗਿਆ ਤੇ ਕਮਲੇ ਬੰਦੇ ਨੇ ਵੀ ਆਖਿਆ ਵੀ ਆਹ ਪਹਿਲਾ ਬੰਦਾ ਆਇਆ ਨਹੀਂ ਤਾਂ ਫੜ ਲਓ ਇਹ ਮਾਰ ਦਿਓ ਮਰਜੋ ਵਾਲੀ ਗੱਲਾਂ ਵਾਲੇ ਆਉਂਦੇ ਸੀ ਉਹ ਤੋਂ ਰਾਇ ਲੈਣ ਲੱਗ ਗਿਆ ਵੀ ਤਾਇਆ ਯਾਰ ਤੂੰ ਹੀ ਕੋਈ ਹੱਲ ਕਰ ਉਹ ਆਹਦਾ ਕੀ ਹੋ ਗਿਆ ਉਹ ਆਹਦਾ ਤੈਨੂੰ ਪਤਾ ਯਾਰ ਮੇਰੇ ਆਹ ਪਿੰਡ ਚ ਇੰਨਾ ਭੱਜੇ ਫਿਰਦੇ ਆ ਲੋਕ ਤੜਕੇ ਦੇ ਜਿਹੜੇ ਤੈਨੂੰ ਪਤਾ ਕੀ ਹੋਇਆ ਇਹ ਕਹਿੰਦਾ ਕੀ ਹੋ ਗਿਆ ਕਹਿੰਦਾ ਮੇਰੇ ਬਾਈ ਦਾ ਨਾ ਉਹ ਬਾਈ ਆਪਦੇ ਬਾਪ ਨੂੰ ਬਾਈ ਕਹਿੰਦਾ ਬਾਈ ਕਹਿੰਦਾ ਮੇਰੇ ਬਾਈ ਦਾ ਦਿਮਾਗ ਹਿੱਲ ਗਿਆ ਤੇ ਉਹਨੂੰ ਨਾ ਫੜ ਕੇ ਡਾਕਟਰ ਦੇ ਲਿਜਾਣਾ ਤੇ ਉਹ ਜਾਂਦਾ ਨੀ ਤੇ ਸਾਰਾ ਪਿੰਡ ਉਹਦੇ ਮਗਰ ਲੱਗਿਆ ਫਿਰਦਾ ਤੇ ਫੜਿਆ ਨੀ ਜਾਂਦਾ ਤੇ ਤੇਰਾ ਆੜੀ ਆ ਉਹ ਜੇ ਤੂੰ ਕਵੇਂ ਤੇ ਉਹਨੂੰ ਫੜ ਕੇ ਜੀਪ ਚ ਬਾ ਲੇ ਤਾਂ ਉਹ ਜਾ ਵੜੇ ਨੀ ਕਹਿੰਦਾ ਉਹਨੇ ਜਾਣਾ ਨੀ ਤੇ ਲੈ ਕਿੱਥੇ ਕਹਿੰਦਾ ਲੈ ਦਿਖਾ ਮੈਨੂੰ ਕਿੱਥੇ ਕਹਿੰਦਾ ਹੋ ਬੈਠਾ ਬੰਦਿਆਂ ਦੇ ਵਿੱਚ ਤੇ ਬੋਝ ਕੇ ਜਾ ਕੇ ਨਾ ਉਹਨੂੰ ਬਾਂਹ ਫੜ ਕੇ ਤੇ ਉਹ ਜੀਪ ਚ ਬਾ ਲਾ ਤੇ ਕਹਿੰਦੇ ਉਹ ਕਮਲਾ ਆਇਆ ਆ ਕੇ ਤੇ ਉਹਦੀ ਪ੍ਰਤੱਖ ਦਰਖੀ ਦਰਸੀ ਦੱਸਦੇ ਇਸ ਗੱਲ ਨੂੰ ਤੇ ਉਹਨੇ ਉਹਦੇ ਪਿਓ ਦੀ ਬਾਂਹ ਫੜੀ ਤੇ ਲਿਜਾ ਕੇ ਜੀਪ ਦੇ ਵਿੱਚ ਬਾ ਲਿਆ ਤੇ ਜੀਪ ਚ ਜਦੋਂ ਬਹਿ ਗਏ ਦੋਨੇ ਜਾਣੇ ਦੇ ਲੋਕਾਂ ਨੇ ਫਿਰ ਉਹ ਆਪਦੀ ਕਾਰਵਾਈ ਪਾ ਲਈ ਉਹਨੂੰ ਫੜ ਲਿਆ ਤੇ ਉਹਨੂੰ ਹਾਸਪਿਟਲ ਲੈ ਗਏ ਤੇ ਉਸ ਤੋਂ ਬਾਅਦ ਉਹ ਵਿਚਾਰੇ ਕਮਲੇ ਬੰਦੇ ਦੀ ਜਿਹੜੀ ਜਿਹੜੇ ਬੜਬੋਲੇ ਬੰਦੇ ਦੀ ਜਿਹੜੀ ਪਿੰਡ ਚ ਕਦਰ ਪੈ ਗਈ ਵੀ ਭਾਈ ਇਹਦੇ ਕੋਲੇ ਵੀ ਕੋਈ ਸੀਗਾ ਕੁਛ ਇਹੋ ਜਿਹੀ ਗੱਲ ਨੀ ਹੈ ਸੋ ਕਿਸੇ ਕੋਲੇ ਵੀ ਕੋਈ ਵੀ ਗੁਣ ਹੋ ਸਕਦਾ ਜੇ ਅਸੀਂ ਉਹਨੂੰ ਉਹਨੂੰ ਹੋਮਿਆਂ ਦੀ ਐਨਕ ਲਾ ਕੇ ਦੇਖੀਏ।
ਬਿਲਕੁਲ ਸੋ ਬਹੁਤ ਵਧੀਆ ਜੀ ਤੁਸੀਂ ਬਰਾੜ ਸਾਹਿਬ ਜਿਹੜੀ ਐਗਜ਼ਾਮਪਲ ਦਿੱਤੀ ਹੈ ਵੈਸੇ ਬਹੁਤ ਸਲਾਹਣ ਯੋਗ ਹੈ ਤੇ ਤੁਹਾਡਾ ਇਹ ਅੰਦਾਜ਼ ਜਿਹੜਾ ਆ ਇਹ ਵਾਕਈ ਸਰੋਤਿਆਂ ਨੂੰ ਵੀ ਇਸੇ ਕਰਕੇ ਪਸੰਦ ਆਉਂਦਾ ਕਿਉਂਕਿ ਕੋਈ ਨਾ ਕੋਈ ਨਿੱਜੀ ਜ਼ਿੰਦਗੀ ਦਾ ਜਿਹੜਾ ਤਜਰਬਾ ਜੋ ਤੁਸੀਂ ਸਾਂਝਾ ਕਰਦੇ ਹੋ ਸੋ ਬਿਲਕੁਲ ਜਿਹੜਾ ਅਜੋਕੇ ਦੌਰ ਦੇ ਵਿੱਚ ਜੋ ਹੋ ਰਿਹਾ ਕਈ ਵਾਰ ਵਧੀਆ ਫਿੱਟ ਬਹਿ ਜਾਂਦਾ ਜੀ।
ਅਮਰਦੀਪ ਮੈਂ ਇਹਨੂੰ ਅੱਗੇ ਥੋੜੇ ਦਿਨ ਹੋ ਗਏ ਅੱਗੇ ਬੱਬਲ ਹੋ ਰਹੇ ਸੀ ਜਾਂਦੇ ਸੀ ਇੱਕ ਦਿਨ ਕਾਨਫਰੰਸ ਕਾਲ ਤੇ ਸਾਰੇ ਜਾਣੇ ਲੱਗੇ ਹੁੰਦੇ ਆ ਤੇ ਮੈਨੂੰ ਆਹਦੇ ਕਹਿੰਦੇ ਬਾਈ ਤੇਰੀਆਂ ਹੱਡ ਬੀਤੀਆਂ ਵਧੀਆ ਹੁੰਦੀਆਂ ਤੇ ਤੇਰੀ ਹਰ ਥਾਂ ਤੇ ਤੇਰੀ ਹੱਡ ਬੀਤੀ ਹੁੰਦੀ ਹੈ ਮੈਨੂੰ ਆਹਦੇ ਇੰਨੇ ਸਾਲ ਹੋ ਗਏ ਤੇਰੀ ਹਰ ਥਾਂ ਤੇ ਹੱਡ ਬੀਤੀ ਆ ਜਾਂਦੀ ਹੈ ਕਿਤੇ ਨਾ ਕਿਤੇ ਫਿਰ ਮੈਂ ਥੋੜੀ ਜਿਹੀ ਨਾ ਇਹਦੇ ਤੋਂ ਪਰਦਾ ਵੀ ਲਾਉਣਾ ਲਾਇਆ ਉਹਨਾਂ ਨੂੰ ਵੀ ਲਾਇਆ ਸੀ ਮੈਂ ਅੱਜ ਸਰੋਤਿਆਂ ਨੂੰ ਵੀ ਲਾਉਣਾ ਵੀ ਇੱਕ ਜਿਹੜਾ ਲੇਖਕ ਹੁੰਦਾ ਨਾ ਲੇਖਕ ਦੇ ਵਿੱਚ ਵੀ ਕਈ ਕੁਆਲਿਟੀਆਂ ਹੁੰਦੀਆਂ ਕੋਈ ਸ਼ਾਇਰ ਹੁੰਦਾ ਕੋਈ ਫਿਕਸ਼ਨ ਲਿਖਦਾ ਕੋਈ ਕੋਈ ਪਰ ਜੋ ਫਿਕਸ਼ਨ ਦੀ ਗੱਲ ਆਵੇ ਤਾਂ ਉਹਦੇ ਵਿੱਚ ਗੱਲ ਫਿਕਸ਼ਨ ਦੇ ਹਰ ਚੀਜ਼ ਚ ਬੰਦੇ ਨੂੰ ਵੱਖਰੋ ਵੱਖਰੀ ਮਹਾਰਤ ਹਾਸਲ ਹੁੰਦੀ ਆ ਲੇਖਕ ਉਹੀ ਹੁੰਦਾ ਜਿਹੜਾ ਫਿਕਸ਼ਨ ਦੇ ਵਿੱਚ ਉਹਦੇ ਚ ਬਹਾ ਚ ਬਹਾ ਸਕੇ ਆਪਦੇ ਆਪ ਨਾਲ ਪਾਠਕਾਂ ਨੂੰ ਸਰੋਤਿਆਂ ਨੂੰ ਨਾਲ ਬਹਾ ਸਕੇ ਉਹਨੂੰ ਇਸ ਢੰਗ ਨਾਲ ਫਿੱਟ ਕਰ ਬੈਠ ਸਕੇ ਸ਼ਬਦਾਂ ਨੂੰ ਸ਼ਬਦ ਤਾਂ ਉਹੀ ਹੁੰਦੇ ਆ ਸ਼ਬਦਾਂ ਨੂੰ ਬੁਣਨਾ ਹੁੰਦਾ ਲੇਖਕ ਦਾ ਕੰਮ ਹੁੰਦਾ ਬੁਣਨਾ ਸੋ ਰੱਬ ਨੇ ਚਲੋ ਸਾਨੂੰ ਲਿਖਣ ਦੀ ਸ਼ੈਲੀ ਦੀ ਜਾਂ ਇਸ ਕਰਿਆ ਥੋੜਾ ਬਹੁਤ ਬਖਸ਼ਿਆ ਜਿਹਦੇ ਚ ਕੋਸ਼ਿਸ਼ ਕਰ ਰਹੇ ਹਾਂ ਵੀ ਸਿੱਖਣ ਦੀ ਹੋਰ ਸੋ ਕਈ ਵਾਰੀ ਨਾ ਕੁਝ ਇੱਕ ਹੱਡ ਬੀਤੀਆਂ ਆਪਦੀਆਂ ਨਹੀਂ ਹੁੰਦੀਆਂ ਪਰ ਉਹ ਹੁੰਦੀਆਂ ਸੱਚੀਆਂ ਹੀ ਆ ਤੇ ਪਰ ਉਹਨੂੰ ਪਰੋ ਲਿਆ ਜਾਂਦਾ ਸ਼ਬਦਾਂ ਦੇ ਵਿੱਚ ਤਾਂ ਕਿ ਥੋੜੀ ਜਿਹੀ ਉਹਦੀ ਤਸਦੀਕ ਵੱਧ ਜੇ ਥੋੜਾ ਜਿਹਾ ਉਹਦਾ ਜਿਹੜਾ ਹੋਂਦ ਨੂੰ ਹੋਰ ਮਜ਼ਬੂਤੀ ਮਿਲ ਜੇ ਸੋ ਇਸ ਕਰਕੇ ਵੀ ਕਈ ਵਾਰੀ ਇਹ ਚੀਜ਼ਾਂ ਵੀ ਮੰਨ ਲਿਆ ਕਰੋ ਜੀ ਵੀ ਐਡੀ ਵੀ ਕੋਈ ਗੱਲ ਨਹੀਂ ਹੁੰਦੀ ਪਰ ਕੋਸ਼ਿਸ਼ ਹੁੰਦੀ ਆ ਵੀ ਸੱਚ ਦੇ ਦਾਇਰੇ ਦੇ ਵਿੱਚ ਰਹਿ ਕੇ ਗੱਲ ਕੀਤੀ ਜਾ ਸਕੇ।
ਬਿਲਕੁਲ ਮੈਂ ਬਾਕਮਾਲ ਕਹੂੰਗੀ ਕਿਉਂਕਿ ਜਿੱਦਾਂ ਜਿੱਦਾਂ ਤੁਸੀਂ ਵਿਖਿਆਨ ਕਰ ਰਹੇ ਸੀਗੇ ਨਾ ਉਸ ਘਟਨਾ ਦਾ ਤੇ ਮੇਰੇ ਸਾਹਮਣੇ ਉਹ ਸਾਰੀ ਸਿਚੁਏਸ਼ਨ ਜਿਹੜੀ ਸੀ ਉਹ ਅੱਖਾਂ ਦੇ ਸਾਹਮਣੇ ਸਾਕਾਰ ਹੋ ਰਹੀ ਸੀ ਸੋ ਇੱਕ ਹੁੰਦਾ ਲਫ਼ਜ਼ਾਂ ਸ਼ਬਦਾਂ ਨੂੰ ਪਰੋਣੇ ਆ ਤੁਸੀਂ ਕਲਮ ਦੇ ਰਾਹੀਂ ਤੇ ਇੱਕ ਜਿਹੜਾ ਇਸ ਤਰ੍ਹਾਂ ਦਾ ਬਿਆਨ ਆ ਉਹ ਵੀ ਕਈ ਵਾਰ ਤੁਹਾਡੇ ਸਾਹਮਣੇ ਉਹ ਸਿਚੁਏਸ਼ਨ ਜਿਹੜੀ ਆ ਉਹ ਖੜੀ ਕਰਦਾ ਸੋ ਕਿਸ ਤਰ੍ਹਾਂ ਉਹਦੇ ਪਿੱਛੇ ਭੱਜ ਰਹੇ ਸੀ ਕਿਸ ਤਰ੍ਹਾਂ ਤੁਸੀਂ ਉਹ ਸਾਰਾ ਵਿਖਿਆਨ ਕੀਤਾ ਸੋ ਕਾਬਲੇ ਤਾਰੀਫ ਆ ਜੀ ਵਾਕਮਾਲ ਆ ਤੇ ਬਰਾੜ ਸਾਹਿਬ ਖਬਰਾਂ ਦੇ ਵਿੱਚ ਅਸੀਂ ਅੱਗੇ ਚੱਲਦੇ ਆ ਹੁਣ ਤੇ ਅਗਲੀ ਖਬਰ ਜਿਹੜੀ ਆ ਵੈਸੇ ਪਿਛਲੇ ਕੱਲ ਤੋਂ ਹੀ ਕਾਫੀ ਸੁਰਖੀਆਂ ਦੇ ਵਿੱਚ ਆ ਕਿਉਂਕਿ ਬੈਂਸ ਭਰਾਵਾਂ ਨੇ ਆਪ ਪਾਰਟੀ ਨੂੰ ਜੁਆਇਨ ਕੀਤਾ ਤੇ ਆਪ ਪਾਰਟੀ ਨੇ ਬੈਂਸ ਭਰਾਵਾਂ ਦੇ ਲਈ 5 ਸੀਟਾਂ ਜਿਹੜੀਆਂ ਆ ਜੀ ਉਹ ਛੱਡੀਆਂ ਆ ਤੇ ਇਹਦੇ ਨਾਲ ਹੁਣ ਜਿਹੜੀਆਂ ਬਾਕੀ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਆ ਜੀ ਉਹਨਾਂ ਦੇ ਵੱਲੋਂ ਵੱਖ ਵੱਖ ਤਰ੍ਹਾਂ ਦੇ ਜਿਹੜੇ ਕਮੈਂਟ ਆ ਉਹ ਆ ਰਹੇ ਆ ਸੋ ਜੇ ਅਸੀਂ ਕੈਬਨਿਟ ਮੰਤਰੀ ਦਲਜੀਤ ਸਿੰਘ ਚੀਮਾ ਹੋਰਾਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਜੀ ਆਪ ਬੈਂਸ ਗੱਠਜੋੜ ਜਿਹੜਾ ਆ ਜੀ ਮੌਕਾ ਪ੍ਰਸਤਾਂ ਵਿਚਾਲੇ ਮਜਬੂਰੀ ਦਾ ਵਿਆਹ ਆ ਤੇ ਕਹਿੰਦੇ ਆ ਕਿ ਕੇਜਰੀਵਾਲ ਦੀ ਕਹਿਣੀ ਤੇ ਕਰਨੀ ਦਾ ਸੱਚ ਨੰਗਾ ਹੋਇਆ ਖੈਰ ਉਹ ਵਿਰੋਧੀ ਪਾਰਟੀ ਆ ਸੋ ਇਸ ਕਰਕੇ ਉਨ੍ਹਾਂ ਵੱਲੋਂ ਇਹੋ ਜਿਹੇ ਕਮੈਂਟ ਆ ਉਹ ਆਉਣੇ ਲਾਜ਼ਮੀ ਆ ਪਰ ਬਰਾੜ ਸਾਹਿਬ ਦੂਜੇ ਪਾਸੇ ਜਿਹੜੇ ਪੰਜਾਬ ਦੀ ਸਿਆਸਤ ਦੇ ਵਿੱਚ ਉਤਰਾਅ ਚੜਾਅ ਆ ਰਹੇ ਆ ਉਹਦੇ ਨਾਲ ਹੋਰ ਕਈ ਸਵਾਲ ਜਿਹੜੇ ਖੜੇ ਹੋਏ ਆ ਬੈਂਸ ਭਰਾਵਾਂ ਦੇ ਆਪ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਨਵਜੋਤ ਸਿੱਧੂ ਜਿਹੜੇ ਉਹ ਅਜੇ ਤੱਕ ਖਾਮੋਸ਼ ਆ ਤੇ ਇਹ ਵੀ ਕਿਹਾ ਜਾ ਰਿਹਾ ਕਿ 74 ਦਿਨਾਂ ਦੇ ਵਿੱਚ ਜਿਹੜਾ ਸਿੱਧੂ ਦਾ ਵਾਜਦੇ ਪੰਜਾਬ ਫਰੰਟ ਆ ਉਹ ਖਿੱਲਰ ਗਿਆ ਤੇ ਇਸ ਵੇਲੇ ਸਾਰੇ ਸਿੱਧੂ ਦਾ ਜਿਹੜਾ ਸਾਥ ਆ ਉਹ ਛੱਡ ਚੁੱਕੇ ਆ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਸਾਡੇ ਕੁਛ ਸਰੋਤੇ ਆ ਉਹਨਾਂ ਨੇ ਵੀ ਕੁਛ ਇਸ ਪੱਖ ਬਾਰੇ ਜਾਣਨ ਦੀ ਲੋੜ ਸਮਝੀ ਆ ਸੋ ਥੋੜਾ ਜਿਹਾ ਇਹਦੇ ਬਾਰੇ ਚ
ਬਿਲਕੁਲ ਜੀ ਦੇਖੋ ਪਹਿਲੀ ਗੱਲ ਤਾਂ ਇਹ ਵੀ ਆਪਾਂ ਇੱਥੇ ਇਹ ਗੱਲ ਕਲੀਅਰ ਕਰ ਦਈਏ ਵੀ ਕਿਉਂਕਿ ਕਨਫਿਊਜ਼ਨ ਬਹੁਤ ਪੈਦਾ ਕਰਦੀਆਂ ਨਿਊਜ਼ ਜਾਂ ਅਫਵਾਹਾਂ ਪਹਿਲੀ ਗੱਲ ਤਾਂ ਇਹ ਹੈ ਵੀ ਬੈਂਸ ਭਰਾਵਾਂ ਨੇ ਆਮ ਆਦਮੀ ਪਾਰਟੀ ਨਹੀਂ ਜੁਆਇਨ ਕੀਤੀ ਇਹ ਇੱਕ ਸੱਚ ਆ ਆਮ ਆਦਮੀ ਪਾਰਟੀ ਨਾਲ ਗੱਠਜੋੜ ਕੀਤਾ ਦੋਨਾਂ ਗੱਲਾਂ ਚ ਦਿਨ ਰਾਤ ਦਾ ਫਰਕ ਆ ਉਹ ਗੱਲ ਨਹੀਂ ਹੈ ਜਿਹੜੀ ਪਹਿਲਾਂ ਕਿਉਂਕਿ ਉਹਦੇ ਵਿੱਚ ਜਿਹੜੀ ਆੜੇ ਆ ਰਹੀ ਸੀ ਗੱਲ ਉਹ ਇਹ ਆ ਰਹੀ ਸੀ ਵੀ ਆਮ ਆਦਮੀ ਪਾਰਟੀ ਕਹਿੰਦੀ ਵੀ ਸਾਡੇ ਸੰਵਿਧਾਨ ਦੇ ਵਿੱਚ ਭਾਈ ਭਤੀਜਾਵਾਦ ਨੂੰ ਥਾਂ ਨਹੀਂ ਹੈ ਤੇ ਅਸੀਂ ਟਿਕਟ ਇੱਕ ਜਾਣੇ ਨੂੰ ਦੇ ਸਕਦੇ ਹਾਂ ਦੋਨਾਂ ਭਰਾਵਾਂ ਚੋਂ ਅਸੀਂ ਸਕੇ ਦੋ ਭਰਾਵਾਂ ਨੂੰ ਟਿਕਟਾਂ ਨਹੀਂ ਦੇ ਸਕਦੇ ਭਾਵੇਂ ਕਿਤੇ ਨਾ ਕਿਤੇ ਇਹ ਗੱਲਾਂ ਚੱਲ ਰਹੀਆਂ ਵੀ ਫੂਲਕਾ ਦੇ ਦੋ ਰਿਸ਼ਤੇਦਾਰਾਂ ਨੂੰ ਟਿਕਟਾਂ ਦੇ ਦਿੱਤੀਆਂ ਗਈਆਂ ਤੇ ਇਹ ਵੀ ਆਉਣ ਵਾਲੇ ਦਿਨਾਂ 'ਚ ਜੋ ਸਾਰੀਆਂ ਟਿਕਟਾਂ ਦਾ ਲੇਖਾ ਜੋਖਾ ਹੋਊਗਾ ਉਦੋਂ ਪਤਾ ਲੱਗਣਾ ਵੀ ਆਮ ਆਦਮੀ ਪਾਰਟੀ ਨੇ ਕਿੰਨੇ ਵੱਡੇ ਪੱਧਰ ਤੇ ਇਸ ਗੱਲ ਉੱਤੇ ਪਹਿਰਾ ਦਿੱਤਾ ਪਰ ਦੂਜੇ ਪਾਸੇ ਇਹ ਜਿਹੜੀ ਬੈਂਸ ਭਰਾਵਾਂ ਦੀ ਜਿਹੜੀ ਪੋਜੀਸ਼ਨ ਆ ਬੈਂਸ ਭਰਾਵਾਂ ਦੀ ਪੋਜੀਸ਼ਨ ਦੇ ਵਿੱਚ ਪਹਿਲੀ ਗੱਲ ਤਾਂ ਇਹ ਹੋ ਗਈ ਵੀ ਇਹਨਾਂ ਨੇ ਗੱਠਜੋੜ ਕੀਤਾ ਪਾਰਟੀ ਪੱਧਰ ਦੇ ਉੱਤੇ ਉਹਨਾਂ ਨੇ ਲੋਕ ਇਨਸਾਫ਼ ਆਪਦੀ ਪਾਰਟੀ ਦਾ ਨਾਂ ਰੱਖਿਆ ਤੇ ਲੋਕ ਇਨਸਾਫ਼ ਪਾਰਟੀ ਨੇ ਆਮ ਆਦਮੀ ਪਾਰਟੀ ਨਾਲ ਗੱਠਜੋੜ ਕੀਤਾ ਤੇ ਉਹਦੇ ਲਈ ਉਹ ਪੰਜਾਬ ਦੇ ਵਿੱਚ 112 ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਨੂੰ ਮਦਦ ਕਰੇਗੀ ਤੇ 5 ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਲੋਕ ਇਨਸਾਫ਼ ਪਾਰਟੀ ਦੇ ਕੈਂਡੀਡੇਟਾਂ ਨੂੰ ਮਦਦ ਕਰੇਗੀ ਇਹ ਜਿਹੜਾ ਇਨੀਸ਼ਲੀ ਸਮਝੌਤਾ ਹੋਇਆ ਹੁਣ ਗੱਲ ਆ ਜਾਂਦੀ ਹੈ ਵੀ ਬੈਂਸ ਭਰਾਵਾਂ ਦੀ ਜਿਹੜੀ ਲੋਕ ਕਹਿ ਰਹੇ ਆ ਵੀ ਮਜਬੂਰੀ ਦਾ ਵਿਆਹ ਮੌਕਾ ਪ੍ਰਸਤੀ ਜਾਂ ਉਹ ਆ ਉਹਦੇ ਚ ਗੱਲ ਇਹ ਆ ਜਾਂਦੀ ਆ ਵੀ ਬੈਂਸ ਭਰਾਵਾਂ ਦਾ ਜੇ ਤੁਸੀਂ ਕੰਮ ਕਰਨ ਦਾ ਤਰੀਕਾ ਦੇਖੋ ਜਾਂ ਬੈਂਸ ਭਰਾਵਾਂ ਦਾ ਹੁਣ ਤੱਕ ਦੀ ਉਹਨਾਂ ਦੀ ਸਕਾਲਣਾ ਦੇਖੋ ਮੈਂ ਵੀ ਉਹਨਾਂ ਚੋਂ ਇੱਕ ਹਾਂ ਉਹਨਾਂ ਦਾ ਘਾਇਲ ਆ ਉਹਨਾਂ ਦੇ ਕੰਮ ਕਰਨ ਦੇ ਤਰੀਕੇ ਦੇ ਉਹਨਾਂ ਦੇ ਉਹਨਾਂ ਨੇ ਜੋ ਤਰੱਕੀਬ ਕੀਤੀ ਆ ਉਹ ਉਹਨੂੰ ਮੈਂ ਵੀ ਪਸੰਦ ਕਰਦਾ ਤੇ ਉਹ ਜੇ ਸਿਸਟਮ ਦੇ ਸੀ ਜਿਹੜੀਆਂ ਗੱਲਾਂ ਕਹੀ ਆ ਨਾ ਬਾਕੀ ਚੀਜ਼ਾਂ ਦੀਆਂ ਕਈ ਉੱਛਲ ਜਾਂਦੀਆਂ ਪਰ ਆਮ ਇਹਨਾਂ ਦੇ ਮਾਮਲੇ ਚ ਥੋੜੀਆਂ ਜਿਹੀਆਂ ਗੱਲਾਂ ਬਾਹਰ ਘੱਟ ਆਈਆਂ ਪਰ ਜੇ ਲੋਕਲ ਪੱਧਰ ਤੇ ਤੁਸੀਂ ਲੁਧਿਆਣੇ ਚ ਜਾ ਕੇ ਦੇਖੋ ਜਾਂ ਇਹਨਾਂ ਦੇ ਹਲਕਿਆਂ ਚ ਜਾ ਕੇ ਦੇਖੋ ਇਹਨਾਂ ਨੇ ਬਿਨਾਂ ਪਾਵਰ ਹੁੰਦਿਆਂ ਕੰਮ ਕੀਤੇ ਬਿਨਾਂ ਪਾਵਰ ਹੁੰਦਿਆਂ ਕੱਲੇ ਕੱਲੇ ਵੋਟਰ ਨਾਲ ਜੁੜ ਕੇ ਜਿਹੜੇ ਵੋਟਰ ਚਾਹੁੰਦੇ ਹੁੰਦੇ ਆ ਵੀ ਸਾਡਾ ਐਮ ਐਲ ਏ ਹਰ ਟਾਈਮ ਉਪਲਬਧ ਰਵੇ ਉਹ ਦਫ਼ਤਰ ਚ ਬੈਠੇ ਜਦੋਂ ਜੀ ਕਰੇ ਮਿਲ ਸਕੀਏ ਉਹ ਸਾਰੇ ਕੰਮ ਇਹਨਾਂ ਨੇ ਕੀਤੇ ਪਰ ਗੱਲ ਕਿੱਥੇ ਸਮੱਸਿਆ ਕਿੱਥੇ ਆ ਗਈ ਵੀ ਇਹਨਾਂ ਨੂੰ ਇੰਨਾ ਕੁਛ ਰੋਲ ਮਾਡਲ ਬਣਨ ਦੀ ਥਾਂ ਤੇ ਫੇਰ ਵੀ ਇਹ ਉਹ ਥਾਂ ਕਿਉਂ ਨਹੀਂ ਬਣਾ ਸਕੇ ਲੋਕਾਂ ਦੇ ਦਿਲਾਂ ਦੇ ਵਿੱਚ ਤਾਂ ਉਹਦੇ ਪਿੱਛੇ ਇਹਨਾਂ ਦੇ ਇੱਕ ਗਲਤ ਫੈਸਲਾ ਹੋ ਗਿਆ ਜਿਹੜਾ ਗਲਤ ਫੈਸਲਾ ਹੋਇਆ ਇਹਨਾਂ ਨੇ ਪਹਿਲਾਂ ਬਾਹਰ ਰਹਿ ਕੇ ਜਿੱਤੇ ਫੇਰ ਅਕਾਲੀ ਦਲ ਚ ਚਲੇ ਗਏ ਜਿਹੜੀ ਉਹ ਇਹਨਾਂ ਨੇ ਜਿਹੜਾ ਫੈਸਲਾ ਲਿਆ ਸੀ ਉਸ ਫੈਸਲੇ ਨੇ ਇਹਨਾਂ ਦਾ ਕੱਦ ਜਿੱਥੋਂ ਤੱਕ ਹੋਣਾ ਚਾਹੀਦਾ ਸੀ ਜਾਂ ਜਿਹੜੇ ਇਹਨਾਂ ਨੇ ਕੰਮ ਕੀਤੇ ਉਥੋਂ ਤੱਕ ਇਹਨਾਂ ਦਾ ਕੱਦ ਨਹੀਂ ਜਾਣ ਦਿੱਤਾ ਸੋ ਇੱਕ ਤਾਂ ਬੈਂਸ ਭਰਾਵਾਂ ਦਾ ਜਿਹੜਾ ਨੈਗੇਟਿਵ ਪੱਖ ਹੋ ਗਿਆ ਜੀ ਇਹ ਹੁਣ ਦੂਜੇ ਪਾਸੇ ਆ ਗਿਆ ਵੀ ਬੈਂਸ ਭਰਾਵਾਂ ਦੀ ਜਿਹੜੀ ਕੋਸ਼ਿਸ਼ ਸੀ ਲੋਕ ਇਨਸਾਫ਼ ਪਾਰਟੀ ਬਣਾਉਣ ਦੀ ਤੇ ਉਹਦੇ ਚ ਦਾਇਰਾ ਵਧਾਉਣ ਦੀ ਲੁਧਿਆਣੇ ਤੋਂ ਬਾਹਰ ਨਿਕਲਣ ਦੀ ਗੱਲ ਤਾਂ ਉਹਦੇ ਲਈ ਉਹਨਾਂ ਨੂੰ ਵਧੀਆ ਚਾਂਸ ਲੱਗਦਾ ਸੀ ਉਦੋਂ ਵੀ ਨਵਜੋਤ ਸਿੱਧੂ ਪ੍ਰਗਟ ਸਿੰਘ ਜਾਂ ਕੁਝ ਇਹੋ ਜਿਹੇ ਲੋਕ ਜਿਹੜੇ ਨਾਮੀ ਆ ਬੇਦਾਗ ਆ ਤੇ ਕੁਝ ਨਾ ਕੁਝ ਕਰ ਸਕਦੇ ਆ ਤੇ ਉਹਨਾਂ ਨਾਲ ਜੁੜਿਆ ਜਾਵੇ। ਪਰ ਇਹ ਸਾਰੇ ਘਟਨਾਕ੍ਰਮ ਦੇ ਵਿਚ ਵੀ ਉਹਨਾਂ ਦੇ ਤਕਰੀਬਨ 2 ਮਹੀਨਿਆਂ ਤੋਂ ਉੱਤੇ 74 ਦਿਨ ਜਿਹੜੇ ਖਰਾਬ ਹੋਏ ਆ। 74 ਦਿਨ ਹੋ ਗਏ, 74 ਦਿਨ ਤਾਂ ਸਾਹਮਣੇ ਹੋ ਗਏ ਗੱਲ ਨੂੰ, ਪਰ ਉਦੋਂ ਪਹਿਲਾਂ ਵੀ ਮਹੀਨਾ ਲੱਗਿਆ ਨੂੰ ਹੋ ਗਿਆ ਸੀ ਗੱਠਜੋੜ ਕਰਨ ਦੀ ਕੋਸ਼ਿਸ਼ ਚ। ਸੋ 3 ਮਹੀਨੇ ਜਿਹੜਾ ਪ੍ਰਾਈਮ ਟਾਈਮ ਬੈਸ ਭਰਾਵਾਂ ਨੇ ਇਹਦੇ ਵਿਚ ਖਰਾਬ ਕੀਤਾ ਇਸ ਪ੍ਰੋਜੈਕਟ ਦੇ ਵਿਚ, ਇਕ ਹੋਰ ਧੜਾ, ਚੌਥਾ ਧੜਾ ਖੜਾ ਕਰਨ ਦੀ, ਜਿਹੜਾ ਇਹ ਵੀ ਮੇਰੇ ਹਿਸਾਬ ਨਾਲ ਇੱਕ ਗਲਤ ਕੰਮ ਸੀ। ਜਿੱਥੇ ਅਸੀਂ ਕਹਿਣੇ ਆ ਵੀ ਉਹ ਲੋਕ ਇਨਸਾਫ਼ ਦੇ ਤਹਿਤ ਉਹ ਸਾਫ਼ ਸੁਥਰਾ ਇਨਸਾਫ਼ ਚਾਹੁੰਦੇ ਆ, ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਨਾਲ ਉਹਨਾਂ ਦੇ ਵਿਚਾਰਕ ਕਾਫ਼ੀ ਸਮਾਨਤਾਵਾਂ ਸਨ, ਤਾਂ ਉਹਨਾਂ ਦਾ ਫਰਜ਼ ਬਣਦਾ ਸੀ ਵੀ ਉੱਥੇ ਹੀ ਉਹਨਾਂ ਦੀ ਆਪਸ ਵਿਚ ਡੀਲ ਕਰ ਲੈਂਦੇ, ਉਸ ਟਾਈਮ ਉਹਦੇ ਤੇ ਲਾ ਲੈਂਦੇ ਤਾਂ ਜ਼ਿਆਦਾ ਚੰਗਾ ਸੀ। ਪਰ ਹੁਣ ਦੂਜੇ ਪਾਸੇ ਜਿਹੜੀ ਆਮ ਆਦਮੀ ਪਾਰਟੀ ਦੇ ਵਿਚ ਕੁਝ ਇੱਕ ਗੱਲਾਂ ਜਿਹੜੀਆਂ ਹੁੰਦੀਆਂ ਨਾ, ਜਦੋਂ ਅਸੀਂ ਸ਼ੁਰੂਆਤ ਦੌਰ ਹੁੰਦਾ ਬਚਪਨ ਦੇ ਵਿਚ ਆਮ ਆਦਮੀ ਪਾਰਟੀ, ਤੇ ਬਚਪਨ ਦੇ ਵਿਚ ਗਲਤੀਆਂ ਆਉਣੀਆਂ ਲਾਜ਼ਮੀ ਆ। ਕਾਨੂੰਨ ਸੰਵਿਧਾਨ ਆ ਜਿਹੜਾ, ਉਹ ਜਿੰਨਾ ਵਿਚਰ ਕੇ ਬਣਦਾ ਉਹ ਓਨਾ ਹੀ ਵਧੀਆ ਹੁੰਦਾ। ਜੇ ਡਾਕਟਰ ਅੰਬੇਦਕਰ ਹੋਰਾਂ ਨੇ ਜਿਹੜਾ ਸੰਵਿਧਾਨ ਤਿਆਰ ਕੀਤਾ ਤੇ ਜੋ ਇੰਨਾ ਹੀ ਪਰਫੈਕਟ ਹੁੰਦਾ, ਬਹੁਤ ਵਿਚਰਿਆ ਸੀ, ਤਾਂ ਉਹਦੇ ਵਿਚ ਜਿਹੜੀਆਂ ਹੁਣ ਤੱਕ ਸੋਧਾਂ ਹੋ ਚੁੱਕੀਆਂ ਤਾਂ ਉਹ ਸੋਧਾਂ ਦੀ ਲੋੜ ਨਹੀਂ ਪੈਣੀ ਸੀ। ਤੇ ਸੋਧਾਂ ਦੀ ਤਾਂ ਲੋੜ ਪੈਂਦੀ ਆ ਵੀ ਜਦੋਂ ਜ਼ਮੀਨੀ ਪੱਧਰ ਦੇ ਉੱਤੇ ਲਾਗੂ ਕੀਤੀ ਜਾਂਦੀ ਹੈ ਕੋਈ ਵੀ ਗੱਲ, ਤੇ ਉਦੋਂ ਪਤਾ ਲੱਗਦਾ। ਹੁਣ ਆਮ ਆਦਮੀ ਪਾਰਟੀ ਦੇ ਵਿਚ ਇਹ ਗੱਲ ਹੋਈ ਵੀ ਅਸੀਂ ਪਰਿਵਾਰਵਾਦ ਨਹੀਂ ਫੈਲਾਉਣਾ, ਉਹਦੇ ਪਤਾ ਉਹਦੇ ਲਈ ਉਹਨਾਂ ਨੂੰ ਨਵਜੋਤ ਸਿੱਧੂ ਤੇ ਮੈਡਮ ਸਿੱਧੂ ਨੂੰ ਉਹਨਾਂ ਨੇ ਪਾਸੇ ਕੀਤਾ, ਬੈਂਸ ਭਰਾਵਾਂ ਨੂੰ ਪਾਸੇ ਕੀਤਾ। ਉਦੋਂ ਬਾਅਦ ਉਹਨਾਂ ਨੇ ਕਿਹਾ ਜੀ ਸਾਡੇ ਇਸ ਦੇ ਵਿਚ ਗਠਬੰਧਨ ਨੂੰ ਕੋਈ ਥਾਂ ਨਹੀਂ ਹੈ, ਅਸੀਂ ਗਠਬੰਧਨ ਨਹੀਂ ਕਰਨਾ। ਉਹਦੇ ਵਿਚ ਪਹਿਲਾਂ ਇਹਨਾਂ ਨੂੰ ਦਿੱਲੀ ਦੇ ਵਿਚ ਦੇਖੋ ਕਾਂਗਰਸ ਨਾਲ ਸਰਕਾਰ ਬਣਾਉਣ ਵੇਲੇ ਗਠਬੰਧਨ ਕਰਨਾ ਪਿਆ, ਉਹ ਨਹੀਂ ਰਾਸ ਆਇਆ, ਤੇ ਹੁਣ ਫੇਰ ਜਦੋਂ ਕੱਲ ਸੰਜੇ ਸਿੰਘ ਨੂੰ ਇਹਦੇ ਸਵਾਲ ਕੀਤੇ ਗਏ ਵੀ ਗਠਬੰਧਨ ਕਿਉਂ ਕੀਤਾ, ਤਾਂ ਉਹਦੇ ਕੋਲ ਕੋਈ ਜਵਾਬ ਨਹੀਂ ਸੀਗਾ। ਸੋ ਕਈ ਗੱਲਾਂ ਇਹ ਹੁੰਦੀਆਂ ਵੀ ਜਾਂ ਤਾਂ ਅਸੀਂ ਪਰਫੈਕਟ ਹੋ ਗਏ ਤਾਂ ਬਿਆਨਬਾਜ਼ੀ ਕਰੀਏ, ਜੇ ਨਹੀਂ ਪਰਫੈਕਟ ਹੋ ਗਏ ਤਾਂ ਸਾਨੂੰ ਬਿਆਨਬਾਜ਼ੀ ਤੋਂ ਗੁਰੇਜ਼ ਕਰਨਾ ਚਾਹੀਦਾ। ਸਾਨੂੰ ਉਹਦੇ ਇੱਕ ਤੋੜ ਹੁੰਦਾ, ਉਹਦੇ 'ਚ ਇਹ ਕਿਹਾ ਜਾ ਸਕਦਾ ਵੀ ਪਾਰਟੀ ਹਜੇ ਸੈਟਅਪ ਦੇ ਦੌਰ ਦੇ ਵਿੱਚ ਆ, ਜੋ ਵੀ ਭਲਾ ਹੋਊਗਾ, ਜਿਹੜਾ ਆਮ ਲੋਕਾਂ ਦਾ ਭਲਾ ਹੋਊਗਾ, ਉਹ ਜਿਹੇ ਡਿਸੀਜਨ ਲਿਆ ਜਾਊਗਾ। ਸੋ ਇਹਦੇ ਨਾਲ ਤੁਹਾਡੇ ਲਈ ਕੁਝ ਇੱਕ ਮੋਰਚੇ ਖੁੱਲ੍ਹ ਜਾਂਦੇ ਆ, ਤੁਹਾਡੇ ਲਈ ਕੁਝ ਇੱਕ ਰਾਹ ਖੁੱਲ੍ਹ ਜਾਂਦੇ ਆ। ਸੋ ਕਾਫੀ ਰਾਹ ਇਹਨਾਂ ਨੇ ਆਪਸ ਮੇਂ ਆਪੇ ਬੰਦ ਕੀਤੇ ਹੋਏ ਆ, ਤੇ ਜਿਨ੍ਹਾਂ ਦਾ ਬਾਅਦ 'ਚ ਫਿਰ ਇਹ ਜਵਾਬ ਦੇਣ 'ਚ ਬਹੁਤ ਸਾਰਾ ਸਮਾਂ ਤੇ ਐਨਰਜੀ ਵੇਸਟ ਹੁੰਦੀ ਹੈ, ਜਦੋਂ ਤੁਸੀਂ ਉਸੇ ਟਾਈਮ ਦੇ ਵਿੱਚ ਵੋਟਾਂ ਬਣਾ ਸਕਦੇ ਹੋ, ਉਸੇ ਟਾਈਮ ਦੇ ਵਿੱਚ ਤੁਸੀਂ ਲੋਕਾਂ ਨੂੰ ਹੋਰ ਜੋੜ ਸਕਦੇ ਹੋ, ਜਿਹੜੇ ਟਾਈਮ ਦੇ ਵਿੱਚ ਤੁਸੀਂ ਟੇਢੇ ਵਿੰਗੇ ਸਵਾਲਾਂ ਦੇ ਜਵਾਬ ਦੇਣ 'ਚ ਆਪਣੀ ਐਨਰਜੀ ਵੇਸਟ ਕਰਦੇ ਹੋ। ਸੋ ਇਹ ਵੀ ਇੱਕ ਕਾਰਨ ਆ। ਪਰ ਹੁਣ ਜਿਹੜਾ ਇਹ ਗੱਠਜੋੜ ਦੀ ਜੇ ਗੱਲ ਕਰੀਏ ਵੀ ਇਹਦੇ ਕੀ ਫਾਇਦੇ ਹੋਣਗੇ ਜਾਂ ਕੀ ਇਫੈਕਟ ਹੋਣਗੇ, ਦੇਖੋ ਜਿਹੜੀਆਂ ਤਾਂ ਬੈਂਸ ਭਰਾਵਾਂ ਦੀਆਂ 2 ਸੀਟਾਂ, ਉਹ ਸੀਟਾਂ ਨੂੰ ਤਾਂ ਅਸੀਂ ਹੁਣ ਪੱਕਾ ਮੰਨ ਰਹੇ ਹਾਂ ਕਿਉਂਕਿ ਉਹਨਾਂ ਨੇ 2 ਵਾਰ ਆਪਦਾ ਦਿਖਾਤਾ ਤੇ ਲੋਕ ਉਹਨਾਂ ਨੂੰ ਉੱਥੋਂ ਖੁਸ਼ ਆ। ਹੁਣ ਇਹ ਦੇਖਣਾ ਬਣਦਾ ਵੀ ਅਗਲੀਆਂ 3 ਸੀਟਾਂ ਕਿਹੜੀਆਂ, ਤੇ ਅਗਲੀਆਂ 3 ਸੀਟਾਂ ਦੇ ਵਿੱਚ ਪਹਿਲਾਂ ਤਾਂ ਇਹੀ ਲਾਉਂਦੇ ਸੀ ਵੀ ਜਲੰਧਰ ਤੋਂ ਪ੍ਰਗਟ ਸਿੰਘ, ਨਵਜੋਤ ਸਿੱਧੂ ਤੇ ਉਹਦੇ ਘਰ ਵਾਲੀ 2 ਸੀਟਾਂ ਕਿਤੋਂ ਵੀ, ਤੇ 2 ਇਹਨਾਂ ਦੀਆਂ 5 ਸੀਟਾਂ ਇਹ ਲਾਉਂਦੇ ਸੀ। ਪਰ ਹਜੇ ਜਿਹੜੀ ਪ੍ਰਗਟ ਸਿੰਘ ਵਾਲੀ ਤਾਂ ਭਾਵੇਂ ਗੱਲ ਬਾਹਰ ਹੋ ਹੀ ਚੁੱਕੀ ਆ, ਉਹ ਤਾਂ ਕਾਂਗਰਸ ਨੂੰ ਜੁਆਇਨ ਕਰ ਹੀ ਰਹੇ ਆ, ਤੇ ਪਰ ਦੂਜੇ ਪਾਸੇ ਨਵਜੋਤ ਸਿੱਧੂ ਵਾਲੇ ਪੱਤੇ ਹਜੇ ਵੀ ਨਹੀਂ ਖੁੱਲੇ ਵੀ ਕੋਈ ਪਤਾ ਨਹੀਂ ਹਜੇ ਨਵਜੋਤ ਸਿੱਧੂ ਇਸ ਪਾਸਿਓਂ ਵੀ ਆ ਸਕਦੇ ਆ, 2 ਸੀਟਾਂ ਉਹਨਾਂ ਦੀਆਂ ਹੋ ਸਕਦੀਆਂ। ਪਰ ਫੇਰ ਇਹੀ ਆ ਵੀ ਆਮ ਆਦਮੀ ਪਾਰਟੀ ਨੇ ਇਸ ਨਾਲ ਸੱਪ ਵੀ ਮਾਰ ਲਿਆ, ਸੋਟੀ ਵੀ ਵਿਚਾਲੀ, ਵੀ ਦੋਨੇ ਭਰਾਵਾਂ ਨੂੰ ਸੀਟਾਂ ਮਿਲ ਗਈਆਂ, ਦੋਨੇ ਉਹਨਾਂ ਨੂੰ ਮੀਆਂ ਬੀਬੀ ਨੂੰ ਸੀਟਾਂ ਮਿਲ ਗਈਆਂ, ਤੇ ਆਮ ਆਦਮੀ ਪਾਰਟੀ ਦਾ ਸਹਿਯੋਗ ਵੀ ਹੋ ਗਿਆ, ਪਰ ਉਹ ਰਹਿ ਗਏ ਲੋਕ ਇਨਸਾਫ਼ ਪਾਰਟੀ ਦੇ ਜ਼ਰੀਏ। ਸੋ ਇਹ ਸਿਆਸੀ ਗੱਲਾਂ ਜੀ, ਸਿਆਸੀ ਦਾਅ ਪੇਚ ਆ, ਇਹਨਾਂ ਦਾ ਨਤੀਜਾ ਆਉਣ ਦੇ ਉੱਤੇ ਹੀ ਪਤਾ ਲੱਗਣਾ ਵੀ ਇਹਨਾਂ ਦੇ ਕੀ ਨਤੀਜੇ ਆਉਂਦੇ ਆ। ਪਰ ਕੁੱਲ ਮਿਲਾ ਕੇ ਜਿਹੜਾ ਇਹ ਇਹਨਾਂ ਨੇ ਸਮਝੌਤਾ ਕੀਤਾ, ਇਹ ਦੇਰੀ ਨਾਲ ਹੋਇਆ, ਦਰੁਸਤ ਸਮਝੌਤਾ ਮੈਂ ਇਹਨੂੰ ਕਹੂੰਗਾ।
ਬਿਲਕੁਲ, ਪੰਜਾਬ ਦੇ ਜਿਹੜੇ ਪ੍ਰਸਿੱਧ ਬੁੱਧੀਜੀਵੀ ਸਰਦਾਰ ਸਿੰਘ ਜੌਹਲ ਹੋਰਾਂ ਨੇ ਵੀ ਫੇਸਬੁੱਕ ਤੇ ਇੱਕ ਸਟੇਟਸ ਦੇ ਵਿੱਚ ਬੈਂਸ ਭਰਾਵਾਂ ਦਾ ਜਿਹੜਾ ਗੱਠਜੋੜ ਆਮ ਆਦਮੀ ਪਾਰਟੀ ਨਾਲ ਹੋਇਆ, ਵੈਸੇ ਉਹਨੂੰ ਵਡਿਆਇਆ ਵੀ ਹੈ, ਤੇ ਨਾਲ ਹੀ ਨਾਲ ਉਹਨਾਂ ਨੇ ਵੀ ਇਹੀ ਕਿਹਾ ਕਿ ਜਦੋਂ ਤੱਕ ਚੋਣਾਂ ਜਿਹੜੀਆਂ ਉਹ ਨੇੜੇ ਨਹੀਂ ਪਹੁੰਚਦੀਆਂ ਜਾਂ ਨਤੀਜੇ ਜਿਹੜੇ ਆ ਸਾਹਮਣੇ ਨਹੀਂ ਆਉਂਦੇ ਉਦੋਂ ਤੱਕ ਆਪਾਂ ਕੁਛ ਕਹਿ ਨਹੀਂ ਸਕਦੇ। ਤੇ ਬਰਾੜ ਸਾਹਿਬ ਜਗਤਾਰ ਗਿੱਲ ਟੁੱਡੀ ਕੇ ਹਾਂਗਕਾਂਗ ਵਾਲੇ ਵੀ ਸਾਡੇ ਨਾਲ ਜੁੜੇ ਨੇ, ਤੇ ਉਨ੍ਹਾਂ ਨੇ ਕੁਛ ਸਵਾਲ ਸਾਡੇ ਲਈ ਰੱਖੇ ਆ, ਖਬਰਾਂ ਦੇ ਸਿਲਸਿਲੇ ਨਾਲ ਸੰਬੰਧਿਤ ਨੇ, ਪਰ ਕੁਛ ਗੱਲਾਂ ਅਸੀਂ ਕਰ ਵੀ ਚੁੱਕੇ ਆ। ਸੋ ਕਹਿੰਦੇ ਸਤਿ ਸ੍ਰੀ ਅਕਾਲ ਬਰਾੜ ਸਾਹਿਬ, ਆਮ ਆਦਮੀ ਰੈਲੀਆਂ ਚ ਕੇਜਰੀਵਾਲ ਦਾ ਮੌਜੂਦਾ ਰਵਾਇਤੀ ਪਾਰਟੀਆਂ ਨੂੰ ਦੋਸ਼ੀ ਠਹਿਰਾਉਣਾ ਕਿੱਥੋਂ ਤੱਕ ਸਹੀ ਆ, ਬਾਕੀ ਉਹਨਾਂ ਨੇ ਬੈਂਸ ਭਰਾ ਤੇ ਆਪ ਦੇ ਬਾਰੇ ਗੱਲ ਕਰਨੀ ਚਾਹੀਦੀ, ਸੋ ਇਹਦੇ ਬਾਰੇ ਆਪਾਂ ਕਾਫੀ ਹੱਦ ਤੱਕ ਗੱਲ ਕਰ ਚੁੱਕੇ ਆ। ਭਗਵੰਤ ਮਾਨ ਦਾ ਸੁਖਵੀਰ ਦੇ ਖਿਲਾਫ ਚੋਣ ਲੜਨਾ, ਕਹਿੰਦੇ ਤਕੜੇ ਨਾਲ ਤਕੜਾ ਵਾਲੀ ਰੀਤ ਸ਼ੁਰੂ ਹੋ ਰਹੀ ਹੈ ਜੀ, ਤੁਹਾਡਾ ਇਸ ਦੇ ਬਾਰੇ ਕੀ ਕਹਿਣਾ? ਸੋ ਸਾਡੇ ਨਾਲ ਇਸੇ ਸੰਬੰਧ ਦੇ ਵਿਚ ਕਰਨ ਜੁੜੇ ਆ ਜੀ, ਸੋ ਉਹਨਾਂ ਨੇ ਵੀ ਕਰਨ ਸੰਧੂ ਜਿਹੜੇ ਕਿ ਸੰਧੂ ਬੱਸ ਲਾਈਨਸ ਦੇ ਡਾਇਰੈਕਟਰ ਨੇ ਉਹਨਾਂ ਨੇ ਵੀ ਇਸ ਬਾਰੇ ਤੁਹਾਡਾ ਜਿਹੜਾ ਪੱਖ ਹੈ ਉਹ ਪੁੱਛਣਾ ਚਾਹਿਆ ਭਗਵੰਤ ਮਾਨ ਤੇ ਸੁਖਵੀਰ ਦਾ ਇੱਕ ਦੂਸਰੇ ਦੇ ਜਿਹੜੇ ਖਿਲਾਫ ਚੋਣ ਲੜਨ ਦੇ ਬਾਰੇ ਸੋ ਬ੍ਰਾਟ ਸਾਹਿਬ ਇਹਦੇ ਉੱਤੇ ਤੁਸੀਂ ਕੀ ਟਿੱਪਣੀ ਕਰਨੀ ਚਾਹੋਗੇ
ਦੇਖੋ ਪਹਿਲੀ ਗੱਲ ਤਾਂ ਟਿੱਪਣੀ ਮੈਂ ਜਿਹੜਾ ਕੇਜਰੀਵਾਲ ਦੇ ਮਾਮਲੇ ਚ ਇਹਨਾਂ ਨੇ ਕਿਹਾ ਵੀ ਵਿਰੋਧੀ ਪਾਰਟੀਆਂ ਦੇ ਉੱਤੇ ਜਿਹੜੇ ਵਾਰ ਕਰ ਰਹੇ ਆ ਜਾਂ ਉਹਨਾਂ ਬਾਰੇ ਬਿਆਨਬਾਜ਼ੀ ਕਰ ਰਹੇ ਆ ਉਹਦੇ ਬਾਰੇ ਜਗਤਾਰ ਸਿੰਘ ਹੋਰਾਂ ਨੇ ਪੁੱਛਿਆ ਤਾਂ ਦੇਖੋ ਜਦੋਂ ਜੇ ਹੁਣ ਕੇਜਰੀਵਾਲ ਆਉਂਦੇ ਆ ਤੇ ਉਹ ਲੈਕਚਰ ਦਿੰਦੇ ਆ ਤੇ ਲੈਕਚਰ ਦੇ ਵਿੱਚ ਉਹਨਾਂ ਕੋਲ ਕੀ ਆ ਇਹਨਾਂ ਸਵਾਏ ਤੋਂ ਇਹਨਾਂ ਗੱਲਾਂ ਤੋਂ ਸਵਾਏ ਉਹਨਾਂ ਕੋਲ ਹੋਰ ਕਿਹੜੀ ਗੱਲ ਆ ਜਿਹੜੀ ਕਰ ਸਕਦੇ ਆ ਤੁਸੀਂ ਇਹਦੇ ਤੇ ਸੋਚ ਕੇ ਦੇਖੋ ਵੀ ਕੋਈ ਵੀ ਹੋਰ ਮੁੱਦਾ ਉਹ ਉਹਨਾਂ ਕੋਲ ਨਹੀਂ ਹੈ ਹਾਲੇ ਤੱਕ ਕਿਉਂਕਿ ਉਹਨਾਂ ਨੇ ਹਾਲੇ ਤੱਕ ਸਰਕਾਰ ਨਹੀਂ ਬਣਾਈ ਜਾਂ ਹਾਲੇ ਤੱਕ ਉਹਨਾਂ ਨੇ ਕੁਛ ਕਰਕੇ ਨਹੀਂ ਦਿਖਾਇਆ ਪੰਜਾਬ ਦੇ ਵਿੱਚ ਤਾਂ ਫਿਰ ਉਹ ਉਹਨਾਂ ਕੋਲ ਮੁੱਦਾ ਦੂਜੀਆਂ ਪਾਰਟੀਆਂ ਦੀਆਂ ਕਮਜ਼ੋਰੀਆਂ ਗਿਣਾਉਣਾ ਹੀ ਹੈ ਤੇ ਇਹੀ ਇੱਕ ਸਟ੍ਰੈਟਜੀ ਹੁੰਦੀ ਆ ਸੋ ਇਸ ਕਰਕੇ ਉਹਦੇ ਚ ਤਾਂ ਕੋਈ ਗਲਤ ਨਹੀਂ ਹੈ ਜੇ ਤੁਸੀਂ ਇਹ ਦੱਸਦੇ ਹੋ ਵੀ ਫਲਾਨਿਆਂ ਨੇ ਇਹ ਗਲਤ ਕੀਤਾ ਤੇ ਅਸੀਂ ਇਹ ਗਲਤੀ ਨੂੰ ਦੂਰ ਕਰਾਂਗੇ ਅਸੀਂ ਸਹੀ ਕਰਾਂਗੇ ਤਾਂ ਉਹ ਚ ਕੋਈ ਬੁਰਾਈ ਨਹੀਂ ਪਰ ਦੂਜੇ ਪਾਸੇ ਥੋੜੀ ਜੀ ਮੈਂ ਸ਼ਬਦਾਂ ਦੀ ਚੋਣ ਤੋਂ ਮੈਂ ਥੋੜਾ ਜਿਹਾ ਹੈਰਾਨ ਹੁੰਦਾ ਉਹਨਾਂ ਕੁਝ ਕੁ ਸ਼ਬਦਾਂ ਦੀ ਚੋਣ ਆ ਜਿਹੜੀ ਉਹ ਚੰਗੀ ਨਹੀਂ ਹੁੰਦੀ ਜਿਨ੍ਹਾਂ ਕਰਕੇ ਉਹਨਾਂ ਨੂੰ ਬਹੁਤ ਸਾਰਾ ਆਪਦਾ ਟਾਈਮ ਵੇਸਟ ਕਰਨਾ ਪੈਂਦਾ ਐਨਰਜੀ ਵੇਸਟ ਕਰਨੀ ਪੈਂਦੀ ਆ ਤੇ ਉਹਨਾਂ ਗੱਲਾਂ ਨੂੰ ਉਵੇਂ ਕਹਿਣ ਦੀ ਥਾਂ ਤੇ ਹੋਰ ਬਹੁਤ ਤਰੀਕੇ ਹੁੰਦੇ ਆ ਕਹਿਣ ਦੇ ਪਰ ਗੱਲ ਤਾਂ ਇਹ ਆ ਜਾਂਦੀ ਆ ਜੀ ਵੀ ਲੋਕ ਅੱਜ ਕੱਲ ਸਿੱਧਾ ਵਾਰ ਚਾਹੁੰਦੇ ਆ ਜਦੋਂ ਸਿੱਧਾ ਵਾਰ ਕਿਸੇ ਦੇ ਉੱਤੇ ਹੁੰਦਾ ਤਾਂ ਉਹ ਫਿਰ ਭਾਵੁਕਤਾ ਦੇ ਤੌਰ ਤੇ ਜੁੜਦੇ ਆ ਤੁਹਾਡੇ ਨਾਲ ਇੱਕ ਪਾਸੇ ਅਦਾਲਤ ਨੇ ਉਹਨਾਂ ਦੇ ਉੱਤੇ ਜਿਹੜਾ ਪੱਖ ਤੈਅ ਕਰ ਦਿੱਤੇ ਆ ਤੇ ਇੱਕ ਕੇਸ ਚੱਲ ਰਿਹਾ ਮਾਨਹਾਨੀ ਦਾ ਦੂਜੇ ਪਾਸੇ ਉਹੀ ਜਿਹੜੀ ਸ਼ਬਦਾਵਲੀ ਆ ਜਿਹੜੀ ਕੋਰਟ ਦੇ ਵਿੱਚ ਵਿਚਾਰ ਅਧੀਨ ਆ ਤੇ ਉਹੀ ਸ਼ਬਦਾਵਲੀ ਉਹ ਫਿਰ ਉੱਥੇ ਵਰਤ ਰਹੇ ਆ ਵੀ 2 ਮਹੀਨੇ ਦੇ ਨਹੀਂ ਤਾਂ ਤੂੰ ਅੰਦਰ ਹੋਏਗਾ ਜਾਂ ਮੈਨੂੰ ਅੰਦਰ ਕਰ ਇਹ ਜਿਹੀਆਂ ਸ਼ਬਦਾਵਲੀਆਂ ਜਾਂ ਨਾਂ ਬੋਰਡ ਲੈ ਕੇ ਸਿੱਧਾ ਜਿਹੜਾ ਉਹਨਾਂ ਨੂੰ ਕਹਿ ਰਹੇ ਆ ਉਹਦੇ ਚ ਇਹੀ ਹੈ ਜੀ ਵੀ ਲੋਕ ਹੁਣ ਸਿੱਧਾ ਸੁਣਨਾ ਚਾਹੁੰਦੇ ਆ ਲੋਕ ਲੇਲੇ ਪੇਪੇ ਦੀਆਂ ਗੱਲਾਂ ਨਹੀਂ ਸੁਣਨਾ ਚਾਹੁੰਦੇ ਤੇ ਕੁਝ ਕੁ ਮਜਬੂਰੀਆਂ ਹੋਈਆਂ ਪਰ ਇਹ ਸਿਆਣਪ ਹੁੰਦੀ ਆ ਲੀਡਰ ਦੀ ਵੀ ਉਹਨੇ ਕਿਵੇਂ ਸ਼ਬਦਾਂ ਦੀ ਚੋਣ ਕਰਨੀ ਆ ਤੇ ਕਿਵੇਂ ਉਸ ਸਾਰੇ ਚੀਜ਼ ਨੂੰ ਲੋਕਾਂ ਨੂੰ ਇੱਕ ਰਿਲਾਈਜ਼ ਕਰਾਉਣਾ ਵੀ ਮੈਂ ਸਹੀ ਰਾਹ ਤੇ ਚੱਲ ਰਿਹਾ ਪਰ ਮੈਨੂੰ ਟਾਈਮ ਦਿਓ ਮੈਂ ਵਕਤ ਨਾਲ ਸਹੀ ਟਾਈਮ ਤੇ ਸਹੀ ਸੱਟ ਮਾਰੂੰਗਾ ਤੇ ਉਸ ਢੰਗ ਨਾਲ ਵੀ ਗੱਲਬਾਤ ਕੀਤੀ ਜਾ ਸਕਦੀ ਆ ਪਰ ਦੂਜੇ ਪਾਸੇ ਜਿਹੜੀ ਭਗਵੰਤ ਮਾਨ ਹੋਰਾਂ ਦੀ ਗੱਲ ਆਉਂਦੀ ਆ ਵੀ ਸੁਖਵੀਰ ਬਾਦਲ ਨਾਲ ਤਾਂ ਇੱਕ ਗੱਲ ਤਾਂ ਕਲੀਅਰ ਹੈ ਜੀ ਵੀ ਮੁਕਾਬਲਾ ਜਿੱਡਾ ਵੱਡਾ ਹੁੰਦਾ ਤੇ ਜਿਹੜਾ ਉਹਦੇ ਚ ਜਿੱਤ ਕੇ ਆਉਂਦਾ ਜਿੱਤ ਵੀ ਓਡੀ ਵੱਡੀ ਹੁੰਦੀ ਆ ਹੁਣ ਇੱਕ ਕਮਜ਼ੋਰ ਕੈਂਡੀਡੇਟ ਦੇ ਅਗੇਂਸਟ ਜਿੱਤਣਾ ਸ਼ਾਇਦ ਉਹਦੀ ਓਨੀ ਚਰਚਾ ਨਾ ਹੋਵੇ ਜਿਹੜਾ ਇੱਕ ਸਟਰੋਂਗ ਕੈਂਡੀਡੇਟ ਦੇ ਖਿਲਾਫ਼ ਜਿੱਤਣ ਦੀ ਚਰਚਾ ਭਗਵੰਤ ਮਾਨ ਹੋਰਾਂ ਨੂੰ ਲੋਕ ਬਲੀ ਦਾ ਬੱਕਰਾ ਕਹਿ ਰਹੇ ਆ ਕੋਈ ਕੁਛ ਕਹਿ ਰਿਹਾ ਕੋਈ ਕੁਛ ਕਹਿ ਰਿਹਾ ਤੇ ਪਰ ਮੇਰਾ ਇਹ ਮੰਨਣਾ ਵੀ ਦੇਖੋ ਮੈਨੂੰ ਅੱਜ ਦੀ ਪੋਜੀਸ਼ਨ ਦੇ ਵਿੱਚ ਮੈਂ ਕਲੀਅਰ ਕੱਟ ਮੈਨੂੰ ਲੱਗਦਾ ਵੀ ਭਗਵੰਤ ਮਾਨ ਦੀ ਜਿੱਤ ਸੁਖਵੀਰ ਦੇ ਖਿਲਾਫ਼ ਹੋਵੇਗੀ ਮੈਂ ਆਪਦੀ ਇਮਾਨਦਾਰੀ ਨਾਲ ਜੇ ਇੱਥੇ ਨਿਰਪੱਖ ਤੌਰ ਤੇ ਕਹਾਂ ਤਾਂ ਮੇਰੇ ਹਿਸਾਬ ਨਾਲ ਮੁਸ਼ਕਲ ਆ ਸੁਖਵੀਰ ਬਾਦਲ ਦੇ ਖਿਲਾਫ਼ ਉੱਥੇ ਜਿੱਤਣਾ ਭਾਵੇਂ ਇਹ ਗੱਲ ਕੋਈ ਅਤਕਤ ਨਹੀਂ ਕਿਤੇ ਵੀ ਹੋ ਸਕਦੀ ਹੈ ਇੰਦਰਾ ਗਾਂਧੀ ਵਰਗਿਆਂ ਨੂੰ ਹਰਾ ਤਾ ਸੀ ਇੱਕ ਉਦੋਂ ਭਾਰਤ ਸਾਰਥੀ ਹੋਰਾਂ ਨੇ ਤੇ ਤਾਂ ਕਰਕੇ ਕੋਈ ਏਡੀ ਗੱਲ ਨਹੀਂ ਹੈ ਉਹ ਵੀ ਹੋ ਸਕਦਾ ਕੋਈ ਵੱਡੀ ਗੱਲ ਨਹੀਂ ਤੇ ਪਰ ਜਿਹੜੀ ਜਿਹੜੀ ਅੱਜ ਦੀ ਪੋਜੀਸ਼ਨ ਆ ਜਾਂ ਜੋ ਜਲਾਲਾਬਾਦ ਦੇ ਕੰਮ ਆ ਉਹ ਚੀਜ਼ਾਂ ਕਰਕੇ ਸੁਖਵੀਰ ਨੂੰ ਉੱਥੋਂ ਸੁਖਵੀਰ ਹੀ ਹਰਾ ਸਕਦਾ ਹੋਰ ਨਹੀਂ ਹਰਾ ਸਕਦਾ ਇੰਨੀ ਕੁ ਤਾਂ ਅੱਜ ਦੀ ਪੋਜੀਸ਼ਨ ਹੈਗੀ ਕੱਲ ਨੂੰ ਹਵਾ ਕਿੱਧਰ ਨੂੰ ਵੀ ਚਲੀ ਜਾਵੇ ਉਹਦੇ ਚ ਉਹਦਾ ਵਕਤ ਦੱਸੂਗਾ ਸਾਨੂੰ ਦੂਜੇ ਪਾਸੇ ਇਹ ਹੈ ਵੀ ਜੇ ਇਹੋ ਜਿਹੀ ਸੋਚ ਦੇ ਟਾਈਮ ਤੇ ਇਹੋ ਜਿਹੇ ਵਕਤ ਦੇ ਤੌਰ ਤੇ ਭਗਵੰਤ ਮਾਨ ਜਿੱਤ ਜਾਂਦੇ ਆ ਤਾਂ ਉਹ ਜਿੱਤ ਬਹੁਤ ਵੱਡੀ ਜਿੱਤ ਹੋਊਗੀ ਬਹੁਤ ਵੱਡੀ ਤੇ ਬਹੁਤ ਵੱਡਾ ਮਨੋਬਲ ਲੈ ਕੇ ਆਊਗੀ ਚਾਹੇ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਬਣੇ ਪਰ ਉਹ ਕੱਲੀ ਜਿੱਤ ਹੀ ਐਡਾ ਵੱਡਾ ਮਨੋਬਲ ਹੋਊਗੀ ਵੀ ਜਿਵੇਂ ਦਿੱਲੀ ਦੇ ਵਿੱਚ 29 ਤੋਂ ਸਿੱਧੀਆਂ 67 ਸੀਟਾਂ ਹੋਈਆਂ ਉਹ ਪੋਜੀਸ਼ਨ ਲੈ ਕੇ ਜਾ ਵੜੂਗੀ ਪਾਰਟੀ ਨੂੰ ਇੱਕੇਦਮ ਇਹ ਵੀ ਇੱਕ ਗੱਲ ਇਹਦੇ ਵਿੱਚ ਕੋਈ ਅਤਕਥਨੀ ਨਹੀਂ ਹੈ ਪਰ ਮੇਰਾ ਜਿਹੜਾ ਪਰਸਨਲ ਮੰਨਣਾ ਇਹ ਆ ਵੀ ਜੇ ਹੁਣ ਅਸੀਂ ਮਜੀਠੀਆ ਦੇ ਖਿਲਾਫ਼ ਘੁੱਗੀ ਸੁਖਵੀਰ ਦੇ ਖਿਲਾਫ਼ ਭਗਵੰਤ ਇੱਦਾਂ ਦੇ ਨਾਂ ਖੜੇ ਕਰਦੇ ਹਾਂ ਤੇ ਜਿਹੜੇ ਮੇਨ ਸੀਟਾਂ ਜਿਹੜੇ ਕਿ ਕਿਸੇ ਹੋਰ ਸੀਟ ਦੇ ਉੱਤੇ ਬੜੀ ਆਸਾਨੀ ਨਾਲ ਉਹ ਸੀਟ ਕੱਢ ਸਕਦੇ ਆ ਤਾਂ ਮੈਨੂੰ ਲੱਗਦਾ ਕਿਤੇ ਅਸੀਂ ਅੱਜ ਜੂਆ ਖੇਡਣ ਦੀ ਪੋਜੀਸ਼ਨ ਚ ਨਹੀਂ ਹੈ ਆਮ ਆਦਮੀ ਪਾਰਟੀ ਜਦੋਂ ਜੂਆ ਖੇਡਣ ਦੀ ਪੋਜੀਸ਼ਨ ਚ ਹੋਊਗੀ ਉਦੋਂ ਉਹਨੂੰ ਖੇਡ ਲੈਣਾ ਚਾਹੀਦਾ ਪਰ ਅੱਜ ਦੀ ਪੋਜੀਸ਼ਨ ਇਹ ਹੈ ਵੀ ਉਹਨਾਂ ਦੀ ਗਿਣਤੀ ਦਾ ਝੋਲੀ ਚ ਦਾਣਿਆਂ ਦਾ ਅਸਰ ਆਉਣਾ ਝੋਲੀ ਦੇ ਦਾਣਿਆਂ ਦੇ ਰਿਜ਼ਲਟ ਆਉਣਾ ਜੇ ਝੋਲੀ ਚ ਦਾਣੇ ਵੱਧ ਹੋਣਗੇ ਨਾ ਤਾਂ ਹੀ ਉਹਨੂੰ ਸਰਕਾਰ ਬਣਾ ਸਕਣਗੇ ਤੇ ਸੋ ਅੱਜ ਦੀ ਜਿਹੜੀ ਪੋਜੀਸ਼ਨ ਆਮ ਆਦਮੀ ਦੀ ਸਟ੍ਰੈਟਜੀ ਇਹ ਹੋਣੀ ਚਾਹੀਦੀ ਆ ਜਿੱਥੇ ਜਿੱਥੇ ਉਹਨਾਂ ਨੂੰ ਸੀਟ ਲੱਗਦਾ ਵੀ ਇੱਥੇ ਆ ਬੰਦਾ ਦੀ ਸੀਟ ਦੀ ਸ਼ਿਓਰਟੀ ਆ ਉਸ ਬੰਦੇ ਨੂੰ ਹੀ ਲੈ ਕੇ ਆਉਣਾ ਚਾਹੀਦਾ ਭਾਵੇਂ ਅਸੀਂ ਪਿਛਲੇ ਦਿਨਾਂ ਚ ਦੇਖਿਆ ਪੱਟੀ ਤੇ ਹੋਰ ਖੰਡੂਰ ਸਾਹਿਬ ਦੀਆਂ ਸੀਟਾਂ ਦੇ ਵਿੱਚ ਜਿੱਥੇ ਸ਼ਿਓਰਟੀ ਸੀ ਜਿਹੜੇ ਬੰਦਿਆਂ ਦੀ ਜਿੱਤਣ ਦੀ ਜਿਹੜੇ ਬੰਦਿਆਂ ਬਾਰੇ ਇਹ ਗੱਲਾਂ ਕਲੀਅਰ ਹੋ ਗਈਆਂ ਸੀ ਵੀ ਜੇ ਇਹ ਬੰਦਾ ਖੜਾ ਹੋ ਗਿਆ ਤਾਂ ਇਹਨੂੰ ਹਰਾਉਣੀ ਕੋਈ ਨਹੀਂ ਤਾਂ ਉਹ ਬੰਦਿਆਂ ਦੇ ਤੁਹਾਨੂੰ ਸੀਟ ਨਾ ਦੇ ਕੇ ਵੀ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੇ ਗਲਤੀ ਕੀਤੀ ਆ। ਸੋ ਕੋਸ਼ਿਸ਼ ਅੱਜ ਜਿਹੜੀ ਸੋਚ ਆ ਉਹਦਾ ਵਿਜ਼ਨ ਉੱਚਾ ਚੱਕਣਾ ਪੈਣਾ ਉਹਨਾਂ ਨੂੰ, ਕਿਸੇ ਵੀ ਜਿਹੜੀ ਇੱਕ ਸ਼ਬਦੀ ਜੰਗ ਜਾਂ ਇੱਕ ਕਹਿ ਸਕਦੇ ਹਾਂ ਸ਼ੇਰ ਬਣ ਕੇ ਦਿਖਾਉਣ ਦੀ ਕੋਸ਼ਿਸ਼ ਨਾਲੋਂ ਉਹਨਾਂ ਨੂੰ ਬੜੀ ਚਲਾਕੀ ਨਾਲ ਇਹੋ ਜਿਹੇ ਸਿਸਟਮ ਨਾਲ ਆਪਣੀ ਸਟ੍ਰੈਟਜੀ ਬਣਾਉਣੀ ਚਾਹੀਦੀ ਆ ਵੀ ਜਿਹੜਾ ਐਂਡ ਆਫ ਦੀ ਡੇ ਉਹਨਾਂ ਦੀ ਝੋਲੀ ਚ ਦਾਣੇ ਹੋਣ ਤੇ ਝੋਲੀ ਚ ਦਾਣੇ ਵਾਲਿਆਂ ਦੀ ਸਰਕਾਰ ਹੋਊਗੀ ਤੇ ਸਰਕਾਰ ਹੋਣ ਤੋਂ ਬਾਅਦ ਉਹ ਕੁਛ ਕਰੀ ਜਾਣ।
ਜੀ ਤੇ ਬ੍ਰਾਦਰ ਸਾਹਿਬ, ਖਬਰਾਂ ਦੇ ਵਿੱਚ ਕੁਛ ਖਬਰਾਂ ਜਿਹੜੀਆਂ ਆਪਾਂ ਹੋਰ ਲਵਾਂਗੇ, ਪਰ ਸਾਡੇ ਨਾਲ ਬਹੁਤ ਸਾਰੇ ਦੋਸਤ ਜਿਹੜੇ ਆ ਜੀ ਉਹ ਵੀ ਜੁੜ ਰਹੇ ਆ, ਤੇ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਪਹਿਲਾਂ ਮੈਂ ਉਹਨਾਂ ਸਾਰਿਆਂ ਦੇ ਸੁਨੇਹੇ ਤੁਹਾਡੇ ਨਾਲ ਸਾਂਝੇ ਕਰ ਲਵਾਂ।
ਜੀ ਜੀ ਬਿਲਕੁਲ ਜੀ, ਦੇਖੋ ਆਪਾਂ ਬੇਰੁਜ਼ਗਾਰ ਬੰਦੇ ਆ, ਆਪਣੇ ਨਾ ਕੰਮ ਤੇ ਜਾਣਾ ਨਾ ਕਿਤੇ, ਕੁਛ ਕਰਾਈਓ
ਜੀ। ਸਾਡੇ ਨਾਲ ਅੱਗੇ ਦੋਸਤ ਜੁੜੇ ਨੇ ਜੀ, ਗੁਰਜੀਤ ਸਿੰਘ ਚਾਹਲ ਹੈ ਨਾ, ਇਹਨਾਂ ਨੇ ਵੀ ਬੈਂਸ ਭਰਾਵਾਂ ਦੇ ਬਾਰੇ ਜਿਹੜਾ ਸਪਸ਼ਟੀਕਰਨ ਸੀ, ਤੁਹਾਡਾ ਟਿੱਪਣੀ ਜਿਹੜੀ ਸੀਗੀ ਉਹ ਮੰਗੀ ਸੀਗੀ, ਤੇ ਇਹਦੇ ਬਾਰੇ ਅਸੀਂ ਕਾਫੀ ਜ਼ਿਆਦਾ ਜਿਹੜੀ ਗੱਲਬਾਤ ਆ ਉਹ ਕਰ ਚੁੱਕੇ ਆ, ਤੇ ਨਾਲ ਹੀ ਨਾਲ ਨਿਰਵੈਰ ਸਿੰਘ ਨਵੀ ਹੋਰਾਂ ਨੇ ਵੀ ਇਸੇ ਮਾਮਲੇ ਬਾਰੇ ਇਹਦੇ ਨਾਲ ਜੁੜਦੀਆਂ ਹੋਈਆਂ ਕੁਛ ਖਬਰਾਂ ਜਿਹੜੀਆਂ ਅਸੀਂ ਪਹਿਲਾਂ ਸ਼ੁਰੂ ਦੇ ਵਿੱਚ ਸਾਂਝੀਆਂ ਕੀਤੀਆਂ ਦੋਸਤਾਂ ਦੇ ਨਾਲ, ਉਹਦੇ ਬਾਰੇ ਜਿਵੇਂ ਨੋਟਾਂ ਦੀ ਗੱਲ ਉਹਨਾਂ ਨੇ ਕੀਤੀ ਸੀਗੀ। ਤੇ ਅੱਗੇ ਸਾਡੇ ਨਾਲ ਜੁੜੇ ਨੇ ਜੀ ਹਰਮੀਤ ਸਿੰਘ ਚਾਨਾ, ਮੈਲਬਨ ਵਾਲੇ। ਸੋ ਉਹ ਉਹਨਾਂ ਦੇ ਨਾਲ ਨੇ ਬੱਬੂ ਧੀਰਾ ਕੋਬਰਮ ਤੋਂ, ਤੇ ਕਹਿੰਦੇ ਪ੍ਰੋਗਰਾਮ ਅਸੀਂ ਸੁਣ ਰਹੇ ਹਾਂ ਤੇ ਸਤਿ ਸ੍ਰੀ ਅਕਾਲ ਭੈਣ ਜੀ, ਮਿੰਟੂ ਬਰਾੜ ਜੀ, ਸਰਬਜੀਤ ਭਾਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਲਿਸਨਰਸ ਨੂੰ ਵੀ। ਤੇ ਕਹਿੰਦੇ ਅਸੀਂ ਸਾਰੇ ਠੀਕ ਠਾਕ ਆ, ਤੇ ਅਸੀਂ ਆਸ ਕਰਦੇ ਹਾਂ ਜੀ ਵੀ ਤੁਸੀਂ ਸਾਰੇ ਵਧੀਆ ਹੋਵੋਗੇ। ਤੇ ਇੱਥੇ ਕਹਿੰਦੇ ਜਿਹੜਾ ਮੌਸਮ ਆ ਜੀ ਉਹ ਬੱਦਲਵਾਈ ਬਣੀ ਹੋਈ ਆ, ਤੇ ਮੀਂਹ ਜਿਹੜਾ ਆ ਜੀ ਉਹ ਵੀ ਕੋਬਰਮ ਏਰੀਏ ਦੇ ਵਿੱਚ ਸ਼ੁਰੂ ਹੋ ਚੁੱਕਿਆ। ਤੇ ਇੱਕ ਗੀਤ ਇਹਨਾਂ ਨੇ ਸੁਣਨ ਦੀ ਫਰਮਾਇਸ਼ ਕੀਤੀ ਹੈ, ਸੋ ਆਪਾਂ ਗੀਤ ਪ੍ਰੋਗਰਾਮ ਦੇ ਦੌਰਾਨ ਉਹਨਾਂ ਨੂੰ ਜ਼ਰੂਰ ਕੋਸ਼ਿਸ਼ ਕਰਦੇ ਹਾਂ ਜੀ ਸੁਣਾਉਣ ਦੀ। ਤੇ ਤੇਜਿੰਦਰ ਸਿੱਧੂ ਹੋਰਾਂ ਨੇ ਸਹਿਮਤੀ ਜਤਾਈ ਹੈ ਜੀ ਤੁਹਾਡੇ ਨਾਲ, ਹੁਣੇ ਹੁਣੇ ਸ਼ਾਮਲ ਹੋਏ ਆ ਪ੍ਰੋਗਰਾਮ ਦੇ ਵਿੱਚ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੁਹਾਨੂੰ। ਤੇ ਕਹਿੰਦੇ ਮੈਂ ਐਗਰੀਡ ਵਿਦ ਬਰਾੜ ਜੀ, ਕਹਿੰਦੇ ਤੁਹਾਡੇ ਨਾਲ ਸਹਿਮਤੀ, ਮੇਰਾ ਖਿਆਲ ਜਿਹੜੀਆਂ ਅਸੀਂ ਖ਼ਬਰਾਂ ਦੇ ਬਾਰੇ ਤੁਹਾਡੀਆਂ ਟਿੱਪਣੀਆਂ ਲਈਆਂ ਉਹਦੇ ਉੱਤੇ ਉਹਨਾਂ ਨੇ ਆਪਣੀ ਸਹਿਮਤੀ ਜਿਹੜੀ ਹੈ ਜੀ ਉਹ ਜਤਾਈ ਆ। ਤੇ ਇਹਦੇ ਨਾਲ ਹੀ ਸਾਡੇ ਨਾਲ ਅੱਗੇ ਜੀ ਕੁਛ ਹੋਰ ਦੋਸਤ ਸ਼ਾਮਲ ਹੋਏ ਆ, ਸੋ ਉਹਨਾਂ ਦਾ ਪੂਰਾ ਵੇਰਵਾ ਸਾਡੇ ਤੱਕ ਪਹੁੰਚਿਆ ਨਹੀਂ ਆ, ਤੇ ਮੈਂ ਸਰਬਜੀਤ ਭਾਜੀ ਨੂੰ ਬੇਨਤੀ ਕਰੂੰਗੀ ਕਿ ਉਹ ਸਾਡੇ ਤੱਕ ਪੂਰਾ ਉਹਨਾਂ ਦਾ ਵੇਰਵਾ ਜਿਹੜਾ ਜੀ ਉਹ ਪਹੁੰਚਾਉਣ। ਮੈਨੂੰ ਲੱਗਦਾ ਕਿ ਕੈਪਟਨ ਹੋਰਾਂ ਦੀ ਕੋਈ ਸਮਾਰਟ ਕੁਨੈਕਟ ਸਕੀਮ ਦੇ ਬਾਰੇ ਦੇ ਵਿੱਚ ਹੈ ਇਹ, ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇਹਦੇ ਬਾਰੇ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰੀਏ। ਤੇ ਇਹਦੇ ਨਾਲ ਹੀ ਸਾਡੇ ਨਾਲ ਰਮਨਜੀਤ ਸਿੰਘ ਜੰਡੋਰੀਆ ਜੁੜੇ ਨੇ, ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਆ। ਤੇ ਮਿੰਟੂ ਭਾਜੀ ਕਹਿੰਦੇ ਪੰਜਾਬ ਵਿੱਚ ਟਰੰਪ ਵਾਲੀ ਗੇਮ ਨਾ ਹੋ ਜਾਵੇ ਅਕਾਲੀਆਂ ਨਾਲ, ਕਹਿੰਦੇ ਬਹੁਤ ਚਾਂਸ ਲੱਗਦੇ ਆ ਮੈਨੂੰ।
ਦੇਖੋ ਪੰਜਾਬ ਤੇ ਕੈਨੇਡਾ ਅਮੈਰੀਕਾ ਨੂੰ ਆਪਾਂ ਕੰਪੇਅਰ ਨਹੀਂ ਕਰ ਸਕਦੇ, ਉਥੋਂ ਦਾ ਮਾਹੌਲ ਹੋਰ ਆ, ਵੋਟਰ ਦਾ ਮਾਹੌਲ ਹੋਰ ਆ, ਉਹਨਾਂ ਦੀਆਂ ਸਮੱਸਿਆਵਾਂ ਹੋਰ ਸੀ, ਸਾਡੀਆਂ ਸਮੱਸਿਆਵਾਂ ਹੋਰ ਆ, ਸੋ ਇੱਥੇ ਇੰਨਾ ਨਹੀਂ ਲੱਗਦਾ ਵੀ ਇਹ ਜੀ ਕੋਈ ਗੱਲ ਹੋਊਗੀ। ਪਰ ਜਿਹੜੀ ਇੱਕ ਚੀਜ਼ ਜਿਹੜੀ ਮੈਂ ਦੇਖ ਰਿਹਾ ਜ਼ਮੀਨੀ ਪੱਧਰ ਦੇ ਉੱਤੇ, ਜਿਹੜੇ ਤਾਂ ਵੋਟਰ ਆ ਜਾਂ ਸਪੋਰਟਰ ਆ ਉਹ ਵੀ ਤੇ ਪਾਰਟੀਆਂ ਵਾਲੇ ਵੀ ਥੋੜਾ ਜਿਹਾ ਨਾ ਵਿਰੋਧੀਆਂ ਨੂੰ ਕਮਜ਼ੋਰ ਬਹੁਤ ਸਮਝ ਰਹੇ ਆ, ਵਿਰੋਧੀਆਂ ਨੂੰ ਇਹ ਸਮਝ ਰਹੇ ਆ ਵੀ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਕੁਛ, ਉਹਨਾਂ ਨੂੰ ਤਾਂ ਉਹ ਤਾਂ ਇਲੈਕਸ਼ਨਾਂ 'ਚ ਅਸੀਂ ਉਹਨਾਂ ਨੂੰ ਤਾਂ ਚਿੱਤ ਕਰ ਦਿਆਂਗੇ। ਦੇਖੋ ਦੋ ਚੀਜ਼ਾਂ ਹੁੰਦੀਆਂ ਚਿੱਤ ਕਰਨ ਦੀਆਂ, ਚਿੱਤ ਬੰਦਾ ਤੁਹਾਡੇ ਜ਼ੋਰ ਨਾਲ ਹੋ ਜਾਂਦਾ ਜਾਂ ਤਾਂ, ਤੇ ਦੂਜਾ ਹੁੰਦਾ ਚਿੱਤ ਉਹ ਆਪਦੇ ਕਰਮਾਂ ਦੇ ਆਪਦੇ ਕੀਤੇ ਕਾਰਜਾਂ ਦਾ ਹੁੰਦਾ। ਸੋ ਅੱਜ ਜਿਹੜੀ ਪੋਜੀਸ਼ਨ ਆ ਨਾ ਜੀ, ਅੱਜ ਦੀ ਪੋਜੀਸ਼ਨ ਇਹ ਆ ਵੀ ਅੱਜ ਦੀ ਪੋਜੀਸ਼ਨ ਤੁਹਾਡੇ ਜ਼ੋਰ ਨਾਲ ਤੁਸੀਂ ਚਿੱਤ ਨਹੀਂ ਕਰ ਪਾਓਗੇ, ਜੇ ਕਰੋਂ ਤਾਂ ਅੱਜ ਚਿੱਤੋਂ ਹੋ ਰਹੇ ਆ ਤਾਂ ਉਹ ਹੋਣਗੇ ਉਹ ਆਪਦੇ ਪਿਛਲੇ ਕੀਤੇ ਕੰਮਾਂ ਕਾਰਨ, ਵੀ ਪਿਛਲੇ ਉਹਨਾਂ ਦੀਆਂ ਕੀਤੀਆਂ ਊਨਤਾਈਆਂ ਜਿਹੜੀਆਂ ਉਹਨਾਂ ਦੇ ਆੜੇ ਆ ਕੇ ਉਹਨਾਂ ਨੂੰ ਚਿੱਤ ਕਰ ਸਕਦੀਆਂ, ਨਾ ਕਿ ਵਿਰੋਧੀ ਵੱਡੇ ਦੇ ਬੰਦੇ ਦਾ ਜ਼ੋਰ ਕਿਤੇ ਆ ਕੇ ਚਿੱਤ ਕਰ ਸਕਦਾ। ਸੋ ਸਾਰਿਆਂ ਤੋਂ ਪਹਿਲਾਂ ਤਾਂ ਕੋਸ਼ਿਸ਼ ਇਹ ਰੱਖਣੀ ਚਾਹੀਦੀ ਆ ਵੀ ਸਾਨੂੰ ਜਿੰਨੇ ਵੀ ਸਰੋਤੇ ਸੁਣਦੇ ਆ ਜਾਂ ਜੋ ਵੀ ਆ ਬਦਲਾਵ ਦਾ ਇੱਛੁਕ ਆ ਤਾਂ ਉਹਨਾਂ ਨੂੰ ਨਾ ਦੁਸ਼ਮਣ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ। ਮੈਨੂੰ ਕਈ ਵਾਰੀ ਕਹਿ ਦਿੰਦੇ ਆ ਵੀ ਤੂੰ ਕਹਿ ਦਿੰਦਾ ਇਹ ਗੱਲ, ਮੇਰੇ ਤੇ ਆਮ ਇਹ ਗੱਲ ਕਹੀ ਜਾਂਦੀ ਆ ਵੀ ਤੂੰ ਉਹਨਾਂ ਨੂੰ ਕਹਿਣਾ ਵੀ ਉਹ ਤਕੜੇ ਆ ਬਹੁਤ ਜ਼ਿਆਦਾ ਆ, ਪਰ ਨਹੀਂ, ਮੇਰਾ ਮੰਨਣਾ ਵੀ ਜਿੱਦੇ ਤੁਸੀਂ ਉਹਨਾਂ ਨੂੰ ਕਮਜ਼ੋਰ ਸਮਝਣ ਲੱਗ ਗਏ ਨਾ, ਉਦੇ ਤੁਸੀਂ ਨੁਕਸਾਨ ਆਪਦਾ ਕਰ ਰਹੇ ਹੋ। ਮੈਂ ਜੇ ਕਿਸੇ ਨੂੰ ਤਕੜਾ ਕਹਿ ਰਿਹਾ ਨਾ, ਜਾਂ ਮੈਂ ਵਿਰੋਧੀ ਨੂੰ ਇਹ ਕਹਿ ਰਿਹਾ ਵੀ ਸੁਖਬੀਰ ਜਿੱਤੂ ਆ, ਜਾਂ ਮੈਂ ਕਹਿ ਰਿਹਾ ਵੀ ਅਕਾਲੀ ਦਲ ਸਰਕਾਰ ਅੱਜ ਵੀ ਜਿਹੜੀ ਪੋਜੀਸ਼ਨ ਆ, ਜਿਹੜੀਆਂ ਰਿਪੋਰਟਾਂ ਇਹ ਆ ਰਹੀਆਂ ਵੀ 56 ਸੀਟਾਂ ਤੇ ਜਾ ਰਹੀਆਂ ਦੋਨੇ ਅਕਾਲੀ ਤੇ ਭਾਜਪਾ, ਜਿਹੜੀ ਮੇਰੇ ਕੋਲੇ ਲੇਟੈਸਟ ਰਿਪੋਰਟ ਆਈ ਆ ਬਿਊਰੋਕਰੇਸੀ ਦੀ, ਉਹਦੇ ਵਿੱਚ 56 ਸੀਟਾਂ ਦੀ ਅੰਕੜਿਆਂ ਦੇ ਸਮੇਤ ਮੈਂ ਦੇ ਸਕਦਾ ਵੀ ਕਿੱਥੋਂ ਕਿਹਨੂੰ ਕੀ ਵੋਟ ਕਿੱਥੋਂ ਕੀ ਮਿਲ ਰਿਹਾ, ਉਹ ਲੈ ਰਹੇ ਅੱਜ ਵੀ ਇਹ 117 ਸੀਟਾਂ ਚੋਂ। ਪਰ ਗੱਲ ਤਾਂ ਇਹ ਆ ਵੀ ਇਹ ਹਜੇ ਸਮੀਕਰਨ ਬਹੁਤ ਬਦਲਣਗੇ, ਜਿਵੇਂ ਜਿਵੇਂ ਘਟਨਾਕ੍ਰਮ ਨੇੜੇ ਹੋਊਗਾ ਉਹਦੇ ਚ ਸਮੀਕਰਨ ਬਦਲਣਗੇ। ਸੋ ਅਸੀਂ ਇਹੀ ਮੰਨ ਕੇ ਚੱਲੀਏ ਵੀ ਉਹ ਸਰਕਾਰ ਬਣਾਉਣ ਦੇ ਲਾਗੇ ਆ, ਜੇ ਤੁਸੀਂ ਬਦਲਾਅ ਚਾਹੁੰਦੇ ਹੋ ਤਾਂ ਜਾ ਕੇ ਤੁਸੀਂ ਫੇਰ ਉਹ ਬਦਲਾਅ ਪ੍ਰੈਸ਼ਰ ਬਣਾ ਸਕੋਗੇ, ਤਾਂ ਜਾ ਕੇ ਹੋ ਸਕਦਾ ਵੀ ਜਿੱਤ ਸਕੇ ਕੋਈ ਹੋਰ ਪਾਰਟੀ ਜਿਹੜੀ ਚੰਗਾ ਕਰ ਸਕੇ, ਚੰਗੇ ਕੰਮ ਕਰ ਸਕੇ। ਪਰ ਫਿਲਹਾਲ ਦੀ ਜਿਹੜੀ ਪੋਜੀਸ਼ਨ ਆ ਇਹ ਕਿਤੇ ਨਾ ਕਿਤੇ ਪ੍ਰੋਬਲਮ ਆਈ ਹੋਈ ਆ ਵੀ ਦੁਸ਼ਮਣ ਨੂੰ ਜਿਹੜੀ ਕਮਜ਼ੋਰ ਸਮਝ ਕੇ ਹੀ ਆਪਦੀ ਹਿੱਕ ਥਾਪੜੀ ਜਾਂਦੇ ਆ, ਤੇ ਇਹ ਕਾਫੀ ਨੁਕਸਾਨਦੇਹ ਹੋ ਸਕਦੀ ਆ ਲੇਟਰ ਆਉਣੇ, ਮੈਨੂੰ ਉਮੀਦ ਆ
ਜੀ। ਤੇ ਬਰਾੜ ਸਾਹਿਬ, ਮੈਨੂੰ ਲੱਗਦਾ ਕਿ ਖਬਰਾਂ ਦੇ ਵਿੱਚ ਅੱਜ ਅਸੀਂ ਇੰਨਾ ਹੀ ਲਵਾਂਗੇ ਕਿਉਂਕਿ ਸਮਾਂ ਜਿਹੜਾ ਜੀ ਹੋਰ ਇਜਾਜ਼ਤ ਨਹੀਂ ਦੇ ਰਿਹਾ। ਪਰ ਜਾਂਦੇ ਜਾਂਦੇ ਇੱਕ, ਕਿਉਂਕਿ ਆਪਾਂ ਜਿਹੜੀਆਂ ਖਬਰਾਂ ਅੱਜ ਜ਼ਿਆਦਾਤਰ ਰਾਜਨੀਤੀ ਦੇ ਨਾਲ ਸੰਬੰਧਿਤ ਹੀ ਸਾਂਝੀਆਂ ਕੀਤੀਆਂ ਜੀ, ਜਾਂਦੇ ਜਾਂਦੇ ਦੂਜੇ ਟੈਸਟ ਮੈਚ ਦੀ ਵੀ ਗੱਲ ਕਰ ਲੈਂਦੇ ਹਾਂ। ਭਾਰਤ ਨੇ ਇੱਕ ਵਾਰ ਬੜੀ ਵਧੀਆ ਜਿੱਤ ਜਿਹੜੀ ਆ ਜੀ ਉਹ ਪ੍ਰਾਪਤ ਕੀਤੀ ਆ ਕੱਲ, ਤੇ ਇਹਦੇ ਬਾਰੇ ਜਾਂਦੇ ਜਾਂਦੇ ਜ਼ਰੂਰ ਆਪਣੀ ਟਿੱਪਣੀ ਦਿਓ।
ਬਿਲਕੁਲ ਜੀ, ਕ੍ਰਿਕਟ ਦੀ ਜਿਹੜੀ ਸਰਦਾਰੀ ਕਾਇਮ ਆ ਭਾਰਤ ਦੀ ਤੇ ਖਾਸ ਕਰਕੇ ਭਾਰਤ ਦੇ ਵਿੱਚ ਸਦਾ ਹੀ ਸ਼ੇਰ ਰਿਹਾ, ਤੇ ਬਾਕੀ ਜਿਹੜੀ ਯੰਗ ਟੀਮ ਆਈ ਆ ਉਹਨੇ ਟੀਮ ਨੇ ਵੀ ਆਪਣੀ ਜਿਹੜੀ ਸਥਾਪਤੀ ਕੀਤੀ ਆ, ਦਿਖਾਈ ਆ, ਆਪਣੀ ਹੋਂਦ ਦਰਸਾਈ ਆ, ਸੋ ਵਧਾਈ ਦੇ ਪਾਤਰ ਆ ਜੀ। ਪਰ ਮੈਂ ਜਾਂਦੇ ਜਾਂਦੇ ਨਾ ਦੋ ਗੱਲਾਂ ਸ਼ੇਅਰ ਹੋਰ ਕਰਨੀਆਂ ਚਾਹਾਂਗਾ। ਇੱਕ ਤਾਂ ਮੈਂ ਕੱਲ ਹਰਭਜਨ ਸਿੰਘ ਔਲਖ ਦੀ ਜਿਹੜੀ ਪੋਸਟ ਸ਼ੇਅਰ ਕੀਤੀ ਸੀਗੀ ਤੇ ਰਿਕੁਐਸਟ ਬੇਨਤੀ ਕੀਤੀ ਸੀ ਵੀ ਉਹਨਾਂ ਦੀ ਹੈਲਪ ਕਰਿਓ, ਤੇ ਮੈਨੂੰ ਬਹੁਤ ਸਾਰੇ ਸੱਜਣਾਂ ਮਿੱਤਰਾਂ ਦੇ ਸੁਨੇਹੇ ਆਏ ਆ ਜਿਹਦੇ ਚ ਉਹਨਾਂ ਨੇ ਕਿਹਾ ਵੀ ਅਸੀਂ ਆਪਣੇ ਬੰਨਿਓ ਜਿਹੜਾ ਟ੍ਰਾਂਸਫਰ ਪੈਸੇ ਕਰ ਦਿੱਤੇ ਆ, ਚਲੋ ਜੀ ਛੇਤੀ ਉਹ ਔਲਖ ਸਾਹਿਬ ਦੇ ਅਕਾਊਂਟ ਚ ਦਿਖਾਈ ਦੇਣਗੇ ਤੇ ਅਸੀਂ ਤੁਹਾਨੂੰ ਉਹ ਸਟੇਟਮੈਂਟ ਕੁਲਦੀਪ ਸਿੰਘ ਔਲਖ ਜਿਹੜੀ ਉਹ ਸਾਰੀ ਉਹਨਾਂ ਨੂੰ ਦਿਖਾਉਣਗੇ ਵੀ ਕਿੱਥੋਂ ਤੱਕ ਕਿੰਨੇ ਪੈਸੇ ਆਏ ਆ। ਸੋ ਦੋ ਚਾਰ ਦਿਨ ਅਸੀਂ ਵੇਟ ਕਰਦੇ ਆ, ਤੇ ਪਰ ਅਸੀਂ ਮੈਨੂੰ ਹਜੇ ਤੱਕ ਲੱਗਿਆ ਵੀ ਉਹ ਜਿੰਨੇ ਲੋੜ ਆ ਬਜਟ ਉੱਥੋਂ ਤੱਕ ਨਹੀਂ ਪਹੁੰਚਿਆ। ਕਈ ਵਾਰੀ ਕੀ ਹੁੰਦਾ ਸੀ ਇੱਕ ਦੂਜੇ ਨੂੰ ਦੇਖੋ ਦੇਖ ਇਹ ਰਹਿ ਜਾਂਦੇ ਆ ਵੀ ਉਹਨੇ ਕਰਤੇ ਹੋਣੇ, ਉਹਨੇ ਕਰਤੇ ਹੋਣੇ, ਇੰਨੇ ਕੀ ਚਾਹੀਦੇ ਆ, ਤੇ ਮੈਂ ਤਾਂ ਹੀ ਕਿਹਾ ਸੀ ਵੀ ਥੋੜੇ ਕਰ ਲੋ, ਦਸ ਦਸ ਵੀਹ ਕਰ ਦਿਓ ਚਾਹੇ ਤੇ, ਪਰ ਕਰ ਦਿਓ ਸਾਰੇ ਤਾਂ ਕਿ ਉਹ ਜਿਹੜਾ ਆਪਾਂ ਅਚੀਵ ਕਰ ਸਕੀਏ। ਪਰ ਕੋਈ ਚੱਕਰ ਨਹੀਂ ਜੀ, ਤੁਸੀਂ ਹਫ਼ਤਾ ਕੁ ਵੇਟ ਕਰੋ, ਹਫ਼ਤੇ ਕੁ ਦੇ ਵਿੱਚ ਜਦੋਂ ਵੀ ਕੋਈ ਗੱਲ ਆਉਂਦੀ ਆ ਤਾਂ ਤੁਹਾਨੂੰ ਅਸੀਂ ਜ਼ਰੂਰ ਦੱਸਾਂਗੇ, ਤੇ ਫਿਰ ਅਸੀਂ ਜਿਹੜਾ ਵੀ ਬਣਦਾ ਜੇ ਘਟਦਾ ਵਾਧਾ ਹੋਇਆ ਉਵੇਂ ਆਪਾਂ ਉਹਦੀ ਸਟ੍ਰੈਟਜੀ ਦੁਬਾਰਾ ਤੋਂ ਬਣਾਵਾਂਗੇ। ਪਰ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਕੱਲ ਦੀ ਇਸ ਪੋਸਟ ਤੋਂ ਬਾਅਦ ਬਹੁਤ ਸਾਰੀ ਹੈਲਪ ਕੀਤੀ। ਮੇਰੇ ਕੋਲ ਪਰਸਨਲ ਬਹੁਤ ਸਾਰੇ ਮੈਸੇਜ ਆ ਰਹੇ ਆ ਜੀ, ਮੇਰੇ ਕੱਲ ਦੇ ਆਰਟੀਕਲ ਪਿੱਛੇ ਕੁੱਤੀ ਪਾ ਜਿਹੜਾ ਆਰਟੀਕਲ ਪਾਇਆ ਲਿਖਿਆ ਸੀ ਉਹਦਾ ਨਾਂ ਜੇ ਤੋਂ ਥੋੜਾ ਜਿਹਾ ਅਜੀਬ ਜਿਹਾ ਲੱਗਦਾ ਸੀ, ਪਰ ਉਹ ਆਰਟੀਕਲ ਪੜ੍ਹਨ ਤੋਂ ਬਾਅਦ ਬਹੁਤ ਸਾਰੇ ਲੋਕਾਂ ਦਾ ਪਿਆਰ ਆ ਰਿਹਾ ਜੀ, ਤੇ ਮੈਂ ਉਮੀਦ ਕਰਦਾ ਆਪ ਜੀ ਦਾ ਇਹ ਪਿਆਰ ਮੈਨੂੰ ਸਦਾ ਹੀ ਐਂ ਬਣੇ ਮਿਲਿਆ ਰਹੇ, ਮਿਲਦਾ ਰਹੇ ਤਾਂ ਜ਼ਿਆਦਾ ਵਧੀਆ। ਕਿਉਂਕਿ ਕਈ ਵਾਰ ਕੀ ਹੁੰਦਾ ਨਾ ਵੀ ਅਸੀਂ ਸਾਡੀ ਮਿਹਨਤ ਆ ਜੇ ਉਹ ਅਜਾਈ ਚਲੀ ਜਾਂਦੀ ਹੈ ਜੇ ਉਹਦੇ ਬੱਟੇ ਸਾਨੂੰ ਕੁਛ ਨਹੀਂ ਆਉਂਦਾ, ਤੇ ਸਾਨੂੰ ਇਹਦੇ ਬੱਟੇ ਪੈਸੇ ਨਹੀਂ ਚਾਹੀਦੇ, ਪਿਆਰ ਹੀ ਚਾਹੀਦਾ। ਸੋ ਇਹ ਪਿਆਰ ਇਮੇਜ ਇੱਕ ਮੈਂ ਧੰਨਵਾਦ ਕਰਦਾ। ਤੇ ਅਖੀਰਲੀ ਗੱਲ ਨਾ, ਮੇਰੇ ਕੋਲ ਇੱਕ ਓਸ਼ੋ ਦਾ ਬਿਆਨ ਪਿਆ ਜੀ, ਤੇ ਮੈਂ ਉਹ ਪੜ੍ਹਨਾ ਚਾਹੂੰਗਾ। ਵੈਸੇ ਓਸ਼ੋ ਦੇ ਪ੍ਰਵਚਨ ਕਹੇ ਜਾਂਦੇ ਸੀ, ਓਸ਼ੋ ਨੂੰ ਕੋਈ ਬੜਾ ਚੰਗਾ ਵੀ ਨਹੀਂ ਬੰਦਾ ਮੰਨਿਆ ਗਿਆ, ਬਹੁਤ ਸਾਰੀਆਂ ਚੀਜ਼ਾਂ, ਪਰ ਉਹਦੀਆਂ ਕਈ ਗੱਲਾਂ ਸੀ ਜਿਹੜੀਆਂ ਉਹਨੂੰ ਗੱਲ ਨੂੰ ਉਹ ਬੜੀ ਦੂਰ ਅੰਦੇਸ਼ੀ ਤੇ ਸਿਰਾ ਲਾਉਂਦਾ ਸੀ। ਤੇ ਅੱਜ ਕੱਲ ਨੋਟਾਂ ਨਾਲ ਜਿਹੜੀ ਸੰਬੰਧਿਤ ਗੱਲ ਕਰੰਸੀ ਨਾਲ ਚੱਲ ਰਹੀ ਆ, ਉਸ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਬੜੀ ਪਿਆਰੀਆਂ ਗੱਲਾਂ ਲਿਖੀਆਂ ਸੀ ਅੱਜ ਤੋਂ ਬਹੁਤ ਸਾਲ ਪਹਿਲਾਂ। ਉਹ ਕਹਿੰਦੇ, ਤੁਮ ਜਿਸ ਕੋ ਪੈਸਾ ਸਮਝਤੇ ਹੋ ਵਹ ਇੱਕ ਮਾਨਤਾ ਹੈ, ਅਗਰ ਕਿਸੇ ਦਿਨ ਸਰਕਾਰ ਬਦਲ ਜਾਏ ਔਰ ਰਾਤੋ ਰਾਤ ਜੈ ਐਲਾਨ ਕੀਆ ਜਾਏ ਕਿ ਫਲਾਂ ਫਲਾਂ ਨੋਟ ਨਹੀਂ ਚੱਲੇਗਾ, ਤੋ ਤੁਮ ਕਿਆ ਕਰੋਗੇ? ਮਾਨਤਾ ਕੋ ਬਦਲਨੇ ਮੇ ਦੇਰ ਕਿਤਨੀ ਲਗਤੀ ਹੈ? ਚੰਦ ਕਾਗਜ਼ ਕੇ ਟੁਕੜੋਂ ਪਰ ਕਿਸੀ ਕਾ ਚਿੱਤਰ ਔਰ ਹਸਤਾਕਸ਼ਰ ਕਰਨੇ ਸੇ ਵਹ ਮੁਦਰਾ ਬਣ ਗਈ ਔਰ ਵਿਵਹਾਰ ਮੇ ਆਨੇ ਲਗੀ। ਅਬ ਮਾਨਤਾ ਬਦਲ ਗਈ ਤੋ ਵਹ ਮੁਦਰਾ ਦੋ ਕੌੜੀ ਕੀ ਹੋ ਜਾਏਗੀ? ਸਾਰਾ ਖੇਲ ਮਾਨਤਾ ਕਾ ਹੈ, ਜੜ ਵਸਤੂਏ ਮੁੱਲਹੀਨ ਹੈ, ਮਹਿਜ ਇੱਕ ਮਾਨਤਾ ਹੈ ਜਿਸਨੇ ਉਹਨੇ ਮੁੱਲਿਆਵਾਨ ਬਣਾ ਦਿਆ ਹੈ। ਸਵਰਨ ਰਜਤ ਹੀਰੇ ਮੁਦਰੇ ਇਨਕਾ ਮੁੱਲਿਆ ਮਹਿਜ ਮਾਨਤਾ ਕਾ ਆਰੋਪਣ ਹੈ। ਜਿਸ ਦਿਨ ਤੁਮ ਜਗਤ ਕੀ ਮਾਨਤਾ ਸੇ ਮੁਕਤ ਹੋ ਜਾਓਗੇ, ਹੋ ਗਏ, ਉਸ ਦਿਨ ਸਭ ਮਿੱਟੀ ਹੋ ਜਾਏਗਾ, ਉਸ ਦਿਨ ਤੁਮ ਚੇਤਨਾ ਕੋ ਉਪਲਬਧ ਹੋ ਗਏ ਜੋ ਅਨਮੋਲ ਹੈ। ਸੋ ਬਹੁਤ ਵੱਡਾ ਮੈਸੇਜ ਇਹਦੇ ਚ ਦੇ ਗਿਆ ਜੀ ਓਸ਼ੋ, ਤੇ ਉਹਨਾਂ ਨੇ ਕਿਹਾ ਵੀ ਜਿਹੜੀਆਂ ਦੁਨੀਆਦਾਰੀ ਹੈ ਸਿਰਫ ਕੱਲੀ ਮਾਨਤਾ ਸਾਡੀ, ਜੇ ਤੁਸੀਂ ਮਾਨਤਾ ਦੇਣੀ ਆ ਤਾਂ ਉਸ ਪਰਮਾਤਮਾ ਨੂੰ, ਉਸ ਅਕਾਲ ਪੁਰਖ ਨੂੰ, ਉਸ ਨੂੰ ਦਿਓ ਤਾਂ ਕਿ ਜਿਸ ਦਿਨ ਤੁਹਾਡੀ ਆਤਮਾ ਆਜ਼ਾਦ ਹੋ ਜੇ ਤਾਂ ਉਹ ਅਨਮੋਲ ਹੋ ਜੇ ਇਸ ਸੰਸਾਰਿਕ ਚੀਜ਼ਾਂ ਚੋਂ। ਸੋ ਇੰਨੇ ਕੁ ਵਿਚਾਰਾਂ ਦੇ ਨਾਲ ਮੈਨੂੰ ਦਿਓ ਜੀ ਇਜਾਜ਼ਤ।
ਬਰਾੜ ਸਾਹਿਬ ਇਜਾਜ਼ਤ ਤੁਹਾਨੂੰ, ਨਹੀਂ ਨਹੀਂ ਤੁਹਾਨੂੰ ਲੈਣ ਨੀ ਦੇਣੀ, ਕਿਉਂਕਿ ਤੁਸੀਂ ਹੁਣੇ ਗੱਲ ਕੀਤੀ ਨਾ ਵੀ ਇਹ ਸਰੋਤਿਆਂ ਦੀ ਮੁਹੱਬਤ ਆ, ਪਿਆਰ ਆ। ਸੋ ਮੁਹੱਬਤ ਤੇ ਪਿਆਰ ਜਿਹੜਾ ਜੀ ਸਰੋਤਿਆਂ ਦਾ, ਉਹ ਤੁਹਾਨੂੰ ਜਾਣ ਵੀ ਨੀ ਦਿੰਦਾ। ਫਿਰ ਇਸੇ ਕਰਕੇ ਸਾਡੇ ਨਾਲ ਕੁਛ ਹੋਰ ਦੋਸਤ ਜੁੜੇ ਆ, ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਆ। ਜਸਪਾਲ ਸਿਡਨੀ ਤੋਂ ਜੁੜੇ ਆ, ਤੁਸੀਂ ਬੇਰੁਜ਼ਗਾਰੀ ਦੀ ਗੱਲ ਕੀਤੀ ਸੀ ਨਾ ਤੇ ਉਹਨਾਂ ਨੇ ਫੜ ਲਈ, ਕਹਿੰਦੇ ਮਿੰਟੂ ਜੀ ਬੇਰੁਜ਼ਗਾਰੀ ਦਾ ਕੀ ਚੱਕਰ ਆ ਜੀ?
ਬਸ ਜੀ ਉਹ ਅੱਜ ਕੱਲ ਆਧੁਨਿਕਤਾ ਦਾ ਦੌਰ ਆ, ਬੜੀ ਤੇਜ਼ੀ ਨਾਲ ਤੁਹਾਨੂੰ ਆਪਣੇ ਆਪ ਨੂੰ ਬਦਲਣਾ ਪੈਂਦਾ, ਤੇਜ਼ੀ ਨਾਲ ਆਪਦੇ ਆਪ ਨੂੰ ਜੇ ਨਹੀਂ ਬਦਲਦੇ ਤਾਂ ਤੁਸੀਂ ਕਿਤੇ ਨਾ ਕਿਤੇ ਪਛੜ ਜਾਂਦੇ ਹੋ। ਤਕਰੀਬਨ 8-10 ਸਾਲ ਤੋਂ ਮੈਂ ਵੀ ਫੋਕਸਟੈਲ ਦੇ ਵਿੱਚ ਵਧੀਆ ਆਪਦੀ ਜੋਬ ਕਰ ਰਿਹਾ ਸੀ ਤੇ ਮੈਂ, ਮੇਰੀ ਇੱਕ ਪਲੱਸ ਪੁਆਇੰਟ ਸੀ ਜਿੰਨਾ ਵੱਧ ਮੈਂ ਸਮਾਂ ਕੱਢ ਰਿਹਾ ਸੀਗਾ ਸੋਸ਼ਲ ਕੰਮਾਂ ਲਈ, ਉਹ ਮੇਰੀ ਜੋਬ ਚੰਗੀ ਹੋਣ ਕਾਰਨ ਤੇ ਮੈਂ ਵਧੀਆ ਸੋਸ਼ਲ ਕੰਮਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਉਂਦਾ ਸੀ ਤੇ, ਪਰ ਹੁਣ ਪੋਜੀਸ਼ਨ ਇਹ ਆ ਵੀ ਉਹ ਥੋੜੀ ਜੀ ਬੈਕ ਗੇਅਰ ਲੱਗ ਗਿਆ, ਆਧੁਨਿਕਤਾ ਆ ਗਈ, ਇੰਟਰਨੈਟ ਦਾ ਜਮਾਨਾ ਆ ਗਿਆ, ਸੈਟੇਲਾਈਟ ਦਾ ਜਮਾਨਾ ਜਾ ਰਿਹਾ, ਤਾਂ ਉਹ ਜਿਹੜੀ ਮੇਰੀ ਕੰਪਨੀ ਚੇਂਜ ਹੋਈ ਹੈ ਤੇ ਨਵੀਂ ਕੰਪਨੀ ਨੇ ਕਹਿੰਦੀ ਵੀ ਸਾਡੇ ਕੋਲ ਅਸੀਂ ਹੁਣ ਤੁਹਾਨੂੰ ਅਫੋਰਡ ਨਹੀਂ ਕਰ ਸਕਦੇ, ਤਾਂ ਉਹ ਕਿਤੇ ਨਾ ਕਿਤੇ ਪਿੱਛੇ ਪੈਰ ਪੱਟਣਾ ਸ਼ੁਰੂ ਕਰ ਦਿੱਤਾ ਉਹਨੇ ਸਾਡੇ ਤੋਂ, ਤੇ ਇਸ ਕਰਕੇ ਫਿਲਹਾਲ ਮੈਂ ਤਕਰੀਬਨ 2 ਵੀਕ ਤੋਂ ਮੈਨੂੰ ਕੋਈ ਕੰਮ ਨਹੀਂ ਹੈਗਾ ਤੇ, ਪਰ ਕੰਮ ਵੈਸੇ ਮੇਰੇ ਕੋਲ ਘੱਟ ਨਹੀਂ ਹੈ ਜੀ, ਮੈਨੂੰ ਵੈਸੇ ਸਿਰ ਖੁਰਕਣ ਦਾ ਟਾਈਮ ਨਹੀਂ, ਮੈਂ ਰੋਜ਼ ਹੁਣ ਸਿੱਖ ਖੇਡਾਂ ਲਈ ਤੜਕੇ ਨਿਕਲਦਾ, ਹੱਥ ਨੇ ਤੱਕ ਲੋਕਾਂ ਕੋਲ ਜਾਈਦਾ, ਫੰਡ ਇਕੱਠੇ ਕਰੀਦਾ, ਜੋ ਜੋ ਚੀਜ਼ਾਂ ਕੰਮ ਕਰਨ ਵਾਲੇ ਆ ਤੇ ਉਹ ਕਰ ਰਹੇ ਲੱਗਿਆ ਹੋਇਆ। ਪਰ ਇਸ ਮੁਲਕ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਜੀ ਵੀ ਜੇ ਕਬੀਲਦਾਰੀ ਚਲਾਉਣੀ ਹੈ ਤਾਂ ਤੁਹਾਨੂੰ ਕੰਮ ਵੀ ਨਾਲ ਨਾਲ ਕਰਨਾ ਪੈਣਾ। ਸੋ ਬਹੁਤ ਸਾਰੇ ਸੱਜਣ ਮਿੱਤਰ ਸੁਨੇਹੇ ਦੇ ਰਹੇ ਸੀਗੇ ਕੱਲ ਪਰਸੋਂ, ਸਾਡੇ ਮੁੰਡੇ ਪਿੰਦਰ ਸਿੱਖ ਹੋਰਾਂ ਨੇ ਇੱਥੇ ਖੇਤੀ ਦਾ ਕੰਮ ਕਰਿਆ, ਕਹਿੰਦੇ ਬਾਈ ਆ ਜਾ ਕਰ ਸਾਡੇ ਨਾਲ ਆ ਜਾ ਕਰ, ਚਾਹੇ ਕੋਈ ਟਰੱਕ ਚਲਾਉਣ ਵਾਲਾ ਆਖੀ ਜਾਂਦਾ ਬਾਈ ਆ ਜਾ ਮੇਰਾ ਟਰੱਕ ਚਲਾ ਲਾ, ਕੋਈ ਆਖੀ ਜਾਂਦਾ ਆ ਜਾ, ਪਰ ਉਹ ਹੁਣ ਥੋੜਾ ਜਿਹਾ ਇੱਕ ਉਮਰ ਦਾ ਤਕਾਜ਼ਾ ਤੇ ਥੋੜਾ ਜਿਹਾ ਇੱਕ ਤੁਹਾਡਾ ਲਾਈਫ ਸਟਾਈਲ ਹੁੰਦਾ ਜਾਂ ਤੁਸੀਂ ਜਿਹੜੇ ਲਾਈਨ ਚ ਹੁੰਦੇ ਹੋ ਤੁਹਾਨੂੰ ਉਹੀ ਚੀਜ਼ਾਂ ਚੰਗੀਆਂ ਲੱਗਦੀਆਂ, ਤਾਂ ਤੁਹਾਨੂੰ ਲੱਗਦਾ ਵੀ ਮੈਂ ਜੇ ਉਸੇ ਲਾਈਨ ਚ ਦੁਬਾਰਾ ਕੋਈ ਕਰਾਂ ਜਾ ਕੇ ਜੰਪ ਫੇਰ ਜ਼ਿਆਦਾ ਬਿਹਤਰ ਆ। ਸੋ ਕੋਈ ਚੱਕਰ ਨਹੀਂ ਜੀ, ਬਹੁਤ ਸਾਰੇ ਸਰਟੀਫਿਕੇਟ ਕਰੇ ਸੀ ਪਿਛਲੇ ਸਾਲਾਂ ਦੇ ਦੌਰਾਨ ਤੇ ਉਹ ਹੁਣ ਹਥਿਆਰਾਂ ਦੇ ਤੌਰ ਦੇ ਉੱਤੇ ਆਪਦੇ ਤਰਕਸ਼ ਜਿਹੜਾ ਮੇਰਾ ਭਰਿਆ ਹੋਇਆ ਤੀਰਾਂ ਦਾ ਤੇ ਉਹ ਤਰਕਸ਼ ਹੁਣ ਕੱਢ ਕੱਢ ਕੇ ਹੌਲੀ ਹੌਲੀ ਚਲਾਉਣੇ ਆ ਜੀ, ਤੇ ਕੋਈ ਨਾ ਕੋਈ ਤੀਰ ਫੇਰ ਟਿਕਾਣੇ ਲੱਗੂਗਾ ਜ਼ਰੂਰ, ਤੇ ਕੋਸ਼ਿਸ਼ ਕਰਦੇ ਆ ਕੋਈ NVN ਜਾਂ ਕਿਸੇ ਹੋਰ ਪ੍ਰੋਜੈਕਟ ਦੇ ਵਿੱਚ ਜਾਈਏ, ਪਰ ਫਿਲਹਾਲ ਇਹ ਪੋਜੀਸ਼ਨ ਆ ਵੀ ਫਿਲਹਾਲ ਵਾਕਈ ਜੀ ਬੇਰੁਜ਼ਗਾਰੀ ਦਾ ਜਿਹੜਾ ਆਨੰਦ ਆ ਉਹ ਵੀ ਇੱਕ ਆਪਣੇ ਕਿਸਮ ਦਾ ਆਨੰਦ ਹੁੰਦਾ ਤੇ ਉਹ ਮਾਣ ਰਹੇ ਆ
ਜੀ। ਸੋ ਸਾਡੇ ਨਾਲ ਅੱਗੇ ਜਗਤਾਰ ਗਿੱਲ ਟੁੱਟੀਕੇ ਵਾਲੇ ਕਹਿੰਦੇ ਚਿੱਤ ਬੰਦਾ ਕਈ ਵਾਰ ਭੁਲੇਖੇ ਚ ਹੋ ਜਾਂਦਾ, ਜਿਵੇਂ ਪਾਰਲੀਮੈਂਟ ਚੋਣਾਂ ਚ ਅਕਾਲੀ ਕਾਂਗਰਸ ਹੋਏ ਸੀ। ਸੋ ਮੈਨੂੰ ਲੱਗਦਾ ਖਬਰਾਂ ਚ ਜਿਹੜੀ ਅਸੀਂ ਗੱਲਬਾਤ ਕੀਤੀ ਆ ਉਹਦੇ ਬਾਰੇ ਉਹਨਾਂ ਨੇ ਆਪਣਾ ਵਿਚਾਰ ਦਿੱਤਾ। ਤੇ ਅੱਗੇ ਸਾਡੇ ਨਾਲ ਜਗਤਾਰ ਸਿੰਘ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਭਾਜੀ ਕਹਿੰਦੇ ਅਕਾਊਂਟ ਦਿਓ ਜਗਤਾਰ ਸਿੰਘ ਕੰਗ ਜੀ, ਇਹਨਾਂ ਨੇ ਅਕਾਊਂਟ ਡਿਟੇਲ ਸ਼ਾਇਦ ਮੰਗੀ ਹੈ ਜੀ।
ਦੇਖੋ ਜੀ ਹਰਮਨ ਰੇਡੀਓ ਦੇ ਫੇਸਬੁੱਕ ਪੇਜ ਤੇ ਜਾਓ ਜੀ ਤੁਸੀਂ ਤੇ ਪਲੀਜ਼, ਤੇ ਜਾਂ ਮੈਂ ਸਰਬਜੀਤ ਹੋਰਾਂ ਨੂੰ ਕਹਿਣਾ ਵੀ ਉੱਥੋਂ ਲਿੰਕ ਤੁਹਾਨੂੰ ਸੈਂਡ ਕਰ ਦਿੰਦੇ ਹੁਣੇ, ਤੇ ਕੋਈ ਉਹਦੇ ਵਿੱਚ ਅਕਾਊਂਟ ਹੈ ਜੀ ਹਰਭਜਨ ਸਿੰਘ ਔਲਖ ਦੀ ਫੋਟੋ ਵਾਲੀ, ਇੱਕ ਮੈਂ ਪੋਸਟਰ ਕੱਲ ਸ਼ੇਅਰ ਕੀਤਾ ਸੀ ਤੇ ਉਸ ਪੋਸਟਰ ਦੇ ਵਿੱਚੋਂ ਤੁਹਾਨੂੰ ਮਿਲ ਜਾਣਾ
ਜੀ। ਤੇ ਗੁਰਿੰਦਰ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ। ਤੇ ਬਰਾੜ ਸਾਹਿਬ ਬਿਲਕੁਲ ਹੁਣ ਆਪਾਂ ਤੁਹਾਨੂੰ ਇਜਾਜ਼ਤ ਦੇਵਾਂਗੇ, ਜਾਂਦੇ ਜਾਂਦੇ ਸਰੋਤਿਆਂ ਦੇ ਲਈ ਕੋਈ ਸੁੱਖ ਸੁਨੇਹਾ?
ਬਸ ਜੀ ਜਿਉਂਦੇ ਰਹੋ, ਵਸਦੇ ਰਹੋ, ਆਬਾਦ ਰਹੋ, ਜਿੰਦਾਬਾਦ ਰਹੋ, ਇਹੀ ਦੁਆ ਜੀ ਚੜ੍ਹਦੀ ਕਲਾ ਚ ਰਹੋ। ਸਰਲ ਭਾਸ਼ਾ ਜੇ ਕਹੀਏ ਤਾਂ ਸਿੱਖੀ ਦੇ ਇੱਕੋ ਫਲਸਫੇ ਦੀ ਗੱਲ ਆ ਵੀ ਨਾਨਕ ਨਾਮ ਚੜ੍ਹਦੀ ਕਲਾ ਤੇ ਤੇਰੇ ਭਾਣੇ ਸਰਬੱਤ ਦਾ ਭਲਾ, ਤੇ ਤੁਸੀਂ ਪ੍ਰੋਗਰਾਮ ਜਾਰੀ ਰੱਖੋ ਜੀ।
ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ। ਤੇ ਦੋਸਤੋ ਇਹ ਸਨ ਮਿੰਟੂ ਬਰਾੜ ਹੁਰੀ ਜਿਹੜੇ ਕਿ ਸਾਡੇ ਨਾਲ ਖਬਰਾਂ ਦੇ ਸਿਲਸਿਲੇ ਦੇ ਵਿਚ ਸਾਡਾ ਸਾਥ ਦੇ ਰਹੇ ਸੀ, ਕੁਛ ਜ਼ਰੂਰੀ ਖਬਰਾਂ ਦੇ ਉੱਤੇ ਆਪਣੀਆਂ ਜਿਹੜੀਆਂ ਟਿੱਪਣੀਆਂ ਤੇ ਆਪਣੇ ਵਿਚਾਰ ਜਿਹੜੇ ਸੀ ਉਹ ਰੱਖ ਰਹੇ ਸੀ। ਸੋ ਖਬਰਾਂ ਦਾ ਸਿਲਸਿਲਾ ਇੱਥੇ ਅਸੀਂ ਖਤਮ ਕਰਦੇ ਹਾਂ ਤੇ ਅਗਲਾ ਸਿਲਸਿਲਾ ਜਿਹੜਾ ਜੀ ਉਹ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਬਹੁਤ ਜਲਦੀ। ਪਰ ਫਿਲਹਾਲ ਜਿਹੜਾ ਸਮਾਂ ਜੀ ਉਹ ਇੱਕ ਬ੍ਰੇਕ ਦਾ ਵੀ ਹੋਣ ਜਾ ਰਿਹਾ ਤੇ ਨਾਲ ਹੀ ਨਾਲ ਆਪਾਂ ਇੱਕ ਗੀਤ ਵੀ ਜ਼ਰੂਰ ਸੁਣਨਾ। ਤੇ ਬ੍ਰੇਕ ਤੋਂ ਪਹਿਲਾਂ ਮੈਂ ਸਾਰੇ ਜਿਹੜੇ ਸਾਡੇ ਸਹਿਯੋਗੀ ਨੇ ਹਰਮਨ ਰੇਡੀਓ ਦੇ ਉੱਤੇ ਜਿੰਨੇ ਵੀ ਪ੍ਰੋਗਰਾਮਸ ਚੱਲਦੇ ਨੇ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਜਿਹੜੇ ਸਹਿਯੋਗੀ ਮਦਦ ਕਰਦੇ ਨੇ ਅਸੀਂ ਉਹਨਾਂ ਸਾਰੇ ਸਹਿਯੋਗੀਆਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਸੋ ਅੱਜ ਦੇ ਪ੍ਰੋਗਰਾਮ ਨੂੰ ਵੀ ਸਪਾਂਸਰ ਕਰਨ ਦੇ ਲਈ ਜਾਂ ਹਰਮਨ ਰੇਡੀਓ ਦੇ ਸਾਰੇ ਸਪਾਂਸਰਸ ਜਿਹੜੇ ਪ੍ਰੋਗਰਾਮ ਹੁੰਦੇ ਨੇ ਉਹਨਾਂ ਦਾ ਅਸੀਂ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਕੁਛ ਇਸ਼ਤਿਹਾਰ ਜਿਹੜੇ ਆ ਸਾਡੇ ਸਪਾਂਸਰਸ ਦੇ ਰੇਡੀਓ ਦੇ ਉੱਤੇ ਇਸ ਵਿਸ਼ੇਸ਼ ਵਕਫੇ ਦੇ ਵਿੱਚ ਚੱਲਣਗੇ, ਇਸ ਬ੍ਰੇਕ ਦੇ ਵਿੱਚ ਚੱਲਣਗੇ। ਬ੍ਰੇਕ ਤੋਂ ਬਾਅਦ ਇੱਕ ਗੀਤ ਤੇ ਗੀਤ ਤੋਂ ਬਾਅਦ ਬਹੁਤ ਜਲਦੀ ਵਾਪਸ ਆਉਂਦੇ ਹਾਂ, ਤੁਸੀਂ ਬਣੇ ਰਹੋ, ਜੁੜੇ ਰਹੋ, ਕਿਉਂਕਿ ਤੁਹਾਡੇ ਸੁਨੇਹੇ ਲਵਾਂਗੀ ਮੈਂ ਇਸ ਅਗਲੇ ਸਿਲਸਿਲੇ ਦੇ ਵਿੱਚ।
ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਤੁਸੀਂ ਸੁਣ ਰਹੇ ਹੋ ਆਵਾਜ਼ ਦੀ ਦੁਨੀਆ, ਅਤੇ ਇਸ ਪ੍ਰੋਗਰਾਮ ਦੇ ਪ੍ਰਾਯੋਜਕ ਨੇ ਪੰਜਾਬ ਗ੍ਰੋਸਰੀ ਹਾਊਸ ਕੈਨਬਰਾ ਤੋਂ ਰਾਜਨਦੀਪ ਸਿੰਘ, ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ, ਈਸੀਟੀ ਆਟੋਮੋਟਿਵ ਕੈਨਬਰਾ ਤੋਂ ਸੁਖਪਾਲ ਸਿੰਘ, ਨਵੀਂ ਪੱਡਾ ਫਰੋਮ ਬਗ ਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ, ਬ੍ਰਿਸਬੇਨ ਤੋਂ ਮੋਗੇ ਵਾਲੇ ਗੁਰਪ੍ਰੀਤ ਸਿੰਘ ਬਰਾੜ।
ਆ ਲੋ ਸਮਾਨ ਦੀ ਲਿਸਟ, ਗੋਵੈਂਟ ਗੋਨ ਹੋ ਜਾਓ ਫਿਰ।
ਲਿਸਟ ਬੜੀ ਲੰਮੀ ਆ ਤੇਰੀ, 20 ਕਿਲੋ ਬਾਸਮਤੀ ਚੌਲ, 10 ਕਿਲੋ ਚੱਕੀ ਆਟਾ। ਓਏ ਆ ਕੀ ਇੰਨੀ ਲੰਮੀ ਲਿਸਟ, ਮੇਰੇ ਕੋ ਨੀ ਪੁੱਗਦੀਆਂ ਕਬੀਲਦਾਰੀਆਂ, ਐਡੀ ਲੰਮੀ ਲਿਸਟ
ਹੁਣ ਮੈਂ ਕੀ ਕਰਾਂ।
ਅਜੇ ਪਿਛਲੇ ਹਫ਼ਤੇ ਤਾਂ ਲੈ ਕੇ ਆਂਦਾ, ਤੇਰਾ ਪੀਣ ਹੀ ਮੁੱਕਦਾ,
ਕੁਛ ਤਾਂ ਲੱਗੂਗਾ ਹੀ ਨਾ।
ਜੀ ਹਾਂ, ਘਰ ਘਰ ਦੀ ਕਹਾਣੀ ਬਣ ਜਾਂਦੀ ਏ ਜਦੋਂ ਕਬੀਲਦਾਰੀਆਂ ਜੇਬ ਤੇ ਭਾਰੀਆਂ ਪੈ ਜਾਣ।
ਤੁਹਾਡੀਆਂ ਕਬੀਲਦਾਰੀਆਂ ਦਾ ਇੱਕੋ ਹੱਲ ਹੈ ਜਨਾਬ, ਏਸ਼ੀਅਨ ਪੈਸੀਫਿਕ ਫੂਡ ਮਾਰਕੀਟ, 38 ਮੈਕਿੰਟੋਸ਼ ਸਟਰੀਟ, ਸ਼ੈਪਟਨ, 3630 ਵਿਕਟੋਰੀਆ। ਫੋਨ ਨੰਬਰ 0415683482।
20 ਕਿਲੋ ਬਾਸਮਤੀ ਚੌਲ $38, 10 ਕਿਲੋ ਚੱਕੀ ਆਟਾ $10, ਨਾਲ 1 ਕਿਲੋ ਚੌਲ ਮੁਫ਼ਤ, ਅਤੇ ਇਸੇ ਤਰ੍ਹਾਂ ਦੀ ਹੋਰ ਮਨਪਸੰਦ ਆਫਰ।
ਏਸ਼ੀਅਨ ਪੈਸੀਫਿਕ ਫੂਡ ਮਾਰਕੀਟ, ਸਾਡੇ ਪਤੇ ਨੂੰ ਸੌਖਾ, ਕਬੀਲਦਾਰੀਆਂ ਚ ਖੁਸ਼ੀਆਂ ਹੀ ਖੁਸ਼ੀਆਂ।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ, ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 ਰੋਬਿਨਸਨ ਸਟ੍ਰੀਟ, ਡੈਂਡੀਨੋਂਗ, ਮੈਲਬੋਰਨ। ਫੋਨ ਨੰਬਰ 0387590629।
ਸਫ਼ਰ ਆਪਣਿਆਂ ਨਾਲ ਕਰਨ ਦਾ ਹੀ ਮਜ਼ਾ ਏ, ਸਫ਼ਰ ਆਪਣੇਪਣ ਚ ਹੋਣ ਦਾ ਹੀ ਸਵਾਦ ਏ।
Safe and customer focused bus company, superior service and good value of money in every market segment, excel in anticipating, quick responding to customer needs.
ASRs hai Sandhu bus lines da, chahe hove business tour, academic, ja hove sports tour, hove vyah ja hove janmdin, khas party da sabab bane countryside, ja le jani hove dharmik yatra, apne naal safar, apne de ehsaas ch, Sandhu bus lines.
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au।
ਫਾਰ ਮੋਰ ਇਨਫੋ 0424-115-551, ਯੂ ਕੈਨ ਈਮੇਲ ਅਸ
info@sandhubuslines.com.au।
ਭਰੋਸੇ ਦਾ ਨਾਮ ਸੰਧੂ ਬੱਸ ਲਾਈਨ।
ਲੱਡੂ, ਜਲੇਬੀਆਂ ਜਾਂ ਹੋਰ ਇੰਡੀਅਨ ਮਠਿਆਈਆਂ ਖਾਣ ਦਾ ਕਰਦਾ ਹੋਵੇ ਚਿੱਤ, ਤਾਂ ਜ਼ਿਆਦਾ ਨਾ ਸੋਚੋ ਜਨਾਬ, ਗੱਡੀ ਚੱਕੋ ਤੇ ਪਹੁੰਚੋ ਜਲੇਬੀ ਜੰਕਸ਼ਨ, 4/20 ਕਾਰਨਰ ਬ੍ਰੈਕਸ ਐਂਡ ਰੈਡਫੋਰਡ ਰੋਡ, ਰੈਜ਼ਰਵਾਇਰ 3073। ਇੱਥੇ ਮਿਲਦੇ ਨੇ ਸਪੈਸ਼ਲ ਮੋਤੀਚੂਰ ਲੱਡੂ, ਹਰ ਪ੍ਰਕਾਰ ਦੀਆਂ ਘੱਟ ਫੈਟ ਵਾਲੀਆਂ ਮਠਿਆਈਆਂ, ਛੋਲੇ ਭਟੂਰੇ, ਛੋਲੇ ਸਮੋਸੇ। ਸ਼ਾਮ 5 ਵਜੇ ਤੋਂ ਸ਼ਾਮ 7 ਵਜੇ ਤੱਕ ਮਿਲਦੀਆਂ ਨੇ ਦੇਸੀ ਘਿਓ ਚ ਤਿਆਰ ਕੀਤੀਆਂ ਜਲੇਬੀਆਂ। ਕਾਲ ਕਰ ਸਕਦੇ ਹੋ ਰਵੀ ਨੂੰ 0403135822। ਹਰ ਖੁਸ਼ੀ ਦੇ ਮੌਕੇ ਅਤੇ ਤਿਉਹਾਰ ਤੇ ਯਾਦ ਰੱਖੋ ਜਲੇਬੀ ਜੰਕਸ਼ਨ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਦੁਨੀਆ ਮਾਰੇ ਤਾਨੇ ਬਣ ਗਏ ਖਸਮ ਨੀ ਮਰਦੇ ਬੇਗਾਨੇ ਮੇਰਾ ਅੰਬਰੋਂ ਟੁੱਟ ਗਿਆ ਤਾਰਾ ਨੀ ਜੱਟ ਜੋਗੀ ਹੋਇਆ ਮੇਰਿਆਂ ਦੁੱਖਾਂ ਦਾ ਮਾਰਾ ਨੀ ਰਾਂਝਾ ਜੋਗੀ ਹੋਇਆ
ਜੀ ਦੋਸਤੋ ਕੁਲਦੀਪ ਮਾਣਕ ਹੋਰਾਂ ਦੀ ਆਵਾਜ਼ ਵਿਚ ਤੁਸੀਂ ਇਹ ਗੀਤ ਸੁਣ ਰਹੇ ਸੀ। ਉਸ ਤੋਂ ਪਹਿਲਾਂ ਤੁਸੀਂ ਸੁਣ ਰਹੇ ਸੀ ਕੁਝ ਇਸ਼ਤਿਹਾਰ। ਸੋ ਉਹ ਇਸ਼ਤਿਹਾਰ ਸਨ ਸਾਡੇ ਸਹਿਯੋਗੀਆਂ ਦੇ, ਜਿਹੜੇ ਸਹਿਯੋਗੀ ਸਾਨੂੰ ਸਹਿਯੋਗ ਦਿੰਦੇ ਨੇ ਜੀ ਸਾਡੇ ਹਰਮਨ ਰੇਡੀਓ ਤੇ ਚੱਲ ਰਹੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਦੇ ਵਿਚ। ਇਕ ਵਾਰ ਫੇਰ ਸਾਰੇ ਸਹਿਯੋਗੀਆਂ ਦਾ, ਸਾਰੇ ਸਪੋਂਸਰ ਦਾ ਅਸੀਂ ਧੰਨਵਾਦ ਕਰਦੇ ਆਂ ਤੇ ਸਵਾਗਤ ਕਰਦੇ ਆਂ ਇਕ ਵਾਰ ਫੇਰ ਸਾਡੇ ਨਾਲ ਜਿੰਨੇ ਵੀ ਦੋਸਤ ਜੁੜੇ ਹੋਏ ਆ ਇਸ ਵੇਲੇ ਆਵਾਜ਼ ਦੇ ਜ਼ਰੀਏ। ਸੋ ਪ੍ਰੋਗਰਾਮ ਦੇ ਵਿਚ ਜਿਹੜੇ ਸ਼ਾਮਲ ਹੋ ਰਹੇ ਆ, ਜਿਹੜੇ ਚੁੱਪ ਚਾਪ ਪ੍ਰੋਗਰਾਮ ਸੁਣ ਰਹੇ ਆ, ਜਿਹੜੇ ਆਪਣੇ ਕੰਮਾਂ ਕਾਰਾਂ ਦੇ ਨਾਲ ਨਾਲ ਪ੍ਰੋਗਰਾਮ ਨੂੰ ਟਿਊਨ ਕਰ ਰਹੇ, ਰੇਡੀਓ ਨੂੰ ਟਿਊਨ ਕਰ ਰਹੇ ਆ, ਸੋ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦੇ ਆ। ਪ੍ਰੋਗਰਾਮ ਚ ਇਕ ਵਾਰ ਫੇਰ ਤੋਂ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਲਹਿਰਾ ਮੇਰੇ ਨਾਲ ਅਮਰਦੀਪ ਕੌਰ ਦੇ ਨਾਲ ਹਰਮਨ ਰੇਡੀਓ ਤੇ। ਪ੍ਰੋਗਰਾਮ ਦੇ ਵਿਚ ਮੇਰੇ ਨਾਲ ਮਦਦ ਕਰ ਰਹੇ ਨੇ, ਟੈਕਨੀਕਲ ਸਪੋਰਟ ਦੇ ਰਹੇ ਨੇ ਮੈਨੂੰ ਪਟਿਆਲਾ ਸਟੂਡੀਓ ਤੋਂ ਸਰਬਜੀਤ ਸਿੰਘ ਹੋਰੀ। ਤੇ ਹੁਣ ਵੇਲਾ ਜੀ ਤੁਹਾਡੇ ਪਿਆਰੇ ਪਿਆਰੇ ਸੁਨੇਹੇ ਲੈਣ ਦਾ, ਤੇ ਸੁਨੇਹੇ ਲੈਣੇ ਆ ਜੀ ਤੁਹਾਡੇ। ਬਹੁਤ ਦੇਰ ਤੋਂ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਜਿਹੜੀ ਆਪਣੀ ਹਾਜ਼ਰੀ ਆ ਉਹ ਲਗਵਾਈ ਹੋਈ ਆ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਦਲਜੀਤ ਸਿੰਘ ਢਿੱਲੋਹਰਾ ਨੇ। ਸੋ ਬਹੁਤ ਦੇਰ ਤੋਂ ਸਾਡੇ ਨਾਲ ਜੁੜੇ ਹੋਏ ਆ, ਸੋ ਉਹਨਾਂ ਦਾ ਸੁਨੇਹਾ ਮੈਂ ਲੈਣੀ ਆ ਜੀ। ਸਤਿ ਸ੍ਰੀ ਅਕਾਲ ਅਮਰਦੀਪ ਜੀ ਤੇ ਮਿੰਟੂ ਜੀ ਕਹਿੰਦੇ, ਤੇ ਇਹਨਾਂ ਨੇ ਨਾ ਇੱਕ ਬਹੁਤ ਖੂਬਸੂਰਤ ਵਿਚਾਰ ਵੀ ਸਾਡੇ ਨਾਲ ਸਾਂਝਾ ਕੀਤਾ ਤੇ ਗੁੱਡ ਮਾਰਨਿੰਗ ਬੁਲਾ ਰਹੇ ਆ। ਪਹਿਲਾਂ ਤਾਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਤੁਹਾਨੂੰ ਵੀ। ਤੇ ਵਿਚਾਰ ਜਿਹੜਾ ਜੀ ਉਹ ਹੈਗਾ, ਲਾਈਫ ਇਜ਼ ਏ ਕੰਬੀਨੇਸ਼ਨ ਆਫ ਐਡਜਸਟਮੈਂਟਸ ਐਂਡ ਕੰਪਰੋਮਾਈਜ਼ਸ। ਐਡਜਸਟ ਵੈਨ ਸਮਵਨ ਵਾਂਟਸ ਟੂ ਬੀ ਵਿਥ ਯੂ ਐਂਡ ਕੰਪਰੋਮਾਈਜ਼ ਵੈਨ ਯੂ ਵਾਂਟ ਟੂ ਬੀ ਵਿਥ ਸਮਵਨ। ਬਿਲਕੁਲ, ਕਈ ਵਾਰ ਜਿਹੜੀਆਂ ਤਕਰਾਰਾਂ ਉਹ ਸਿਰਫ ਇਸੇ ਕਰਕੇ ਸ਼ੁਰੂ ਹੋ ਜਾਂਦੀਆਂ ਜ਼ਿੰਦਗੀ ਦੇ ਵਿੱਚ ਜਦੋਂ ਅਸੀਂ ਐਡਜਸਟਮੈਂਟਸ ਜਾਂ ਕੰਪਰੋਮਾਈਜ਼ ਕਰਨਾ ਨਹੀਂ ਚਾਹੁੰਦੇ। ਸੋ ਬਹੁਤ ਸਰਲ ਹੁੰਦਾ ਹੈ ਜਦੋਂ ਅਸੀਂ ਐਡਜਸਟਮੈਂਟਸ ਤੇ ਕੰਪਰੋਮਾਈਜ਼ ਜਿਹੜੇ ਉਹ ਕਰਦੇ ਹਾਂ। ਬਹੁਤ ਵਧੀਆ ਤਰ੍ਹਾਂ ਤੁਸੀਂ ਇਹ ਵਿਚਾਰ ਸਾਡੇ ਨਾਲ ਸਾਂਝਾ ਕੀਤਾ ਦਲਜੀਤ ਸਿੰਘ ਜੀ, ਬਹੁਤ ਬਹੁਤ ਧੰਨਵਾਦ ਆਪਣੇ ਵਿਚਾਰ ਦੇ ਨਾਲ ਸਾਂਝ ਪਾਉਣ ਦੇ ਲਈ ਪ੍ਰੋਗਰਾਮ ਦੇ ਵਿਚ। ਸ਼ੁਕਰੀਆ, ਇਸੇ ਤਰ੍ਹਾਂ ਬਣੇ ਰਹੋ ਸਾਡੇ ਨਾਲ। ਤੇ ਇਹਦੇ ਨਾਲ ਹੀ ਸਾਡੇ ਨਾਲ ਅੱਗੇ ਜੁੜੇ ਸਨ ਜੀ ਨਿਰਵੈਰ ਸਿੰਘ ਨਵੀਂ ਵਿਨੀਪੈਗ ਵਾਲੇ। ਸੋ ਉਹਨਾਂ ਦਾ ਸੁਨੇਹਾ ਜਿਹੜਾ ਸੀ ਅਸੀਂ ਖ਼ਬਰਾਂ ਦੇ ਸਿਲਸਿਲੇ ਦੇ ਵਿਚ ਸ਼ਾਮਲ ਕਰ ਲਿਆ ਸੀਗਾ, ਪਰ ਉਸ ਤੋਂ ਪਹਿਲਾਂ ਸਾਡੇ ਨਾਲ ਰਾਜ ਮਹਿੰਦਰ ਸਿੰਘ ਜੁੜੇ ਸੀਗੇ ਤੇ ਉਹਨਾਂ ਨੇ ਵੀ ਬਹੁਤ ਹੀ ਖੂਬਸੂਰਤ ਇਕ ਵਿਚਾਰ ਜਿਹੜਾ ਹੈ ਜੀ ਉਹ ਸਾਡੇ ਨਾਲ ਸਾਂਝਾ ਕੀਤਾ। ਕਹਿੰਦੇ, ਥੋੜੀ ਜਿਹੀ ਹਵਾ ਵਿਚ ਹੋ ਕੇ ਜ਼ਮੀਨ ਨੂੰ ਭੁੱਲ ਜਾਣ ਵਾਲੇ ਜ਼ਿਆਦਾ ਲੰਮੀ ਦੇਰ ਤੱਕ ਅਸਮਾਨ ਵਿਚ ਵੀ ਟਿਕ ਨਹੀਂ ਪਾਉਂਦੇ। ਕਿਆ ਬਾਤ ਹੈ ਜੀ, ਬਹੁਤ ਖੂਬਸੂਰਤ। ਤੇ ਇਹਨਾਂ ਨੇ ਨਾਲ ਹੀ ਨਾਲ ਸਤਿ ਸ੍ਰੀ ਅਕਾਲ ਵੀ ਬੁਲਾਈ ਆ ਤੇ ਕਹਿੰਦੇ ਦਿਲਜੀਤ ਦਾ ਗੀਤ ਸੁਣਾ ਦਿਓ ਜੀ, ਧੀਆਂ ਤੇ ਤਰੇਕਾਂ ਰੌਣਕ ਹੁੰਦੀਆਂ ਵਿਹੜੇ ਦੀ। ਬਿਲਕੁਲ, ਪ੍ਰੋਗਰਾਮ ਦੇ ਵਿਚ ਅਸੀਂ ਜ਼ਰੂਰ ਕੋਸ਼ਿਸ਼ ਕਰਦੇ ਆਂ ਕਿ ਗੀਤ ਜਿਹੜਾ ਤੁਹਾਨੂੰ ਸੁਨੇਹਿਆਂ ਤੋਂ ਬਾਅਦ ਨਾਲ ਲੱਗਦਾ ਹੀ ਸੁਣਾ ਦਿੰਦੇ ਆਂ। ਬਹੁਤ ਬਹੁਤ ਧੰਨਵਾਦ ਰਾਜ ਮਹਿੰਦਰ ਸਿੰਘ ਜੀ ਸਾਂਝ ਪਾਉਣ ਦੇ ਲਈ ਪ੍ਰੋਗਰਾਮ ਚ, ਬਹੁਤ ਬਹੁਤ ਸ਼ੁਕਰੀਆ। ਇਸੇ ਤਰ੍ਹਾਂ ਬਣੇ ਰਹੋ ਪ੍ਰੋਗਰਾਮ ਚ। ਤੇ ਇਹਦੇ ਨਾਲ ਹੀ ਅੱਗੇ ਗੁਰਜੀਤ ਸਿੰਘ ਚਾਹਲ ਸਾਡੇ ਨਾਲ ਜੁੜੇ ਸੀਗੇ 8:15 ਤੇ। ਅਮਰਦੀਪ ਭੈਣ ਜੀ, ਮਿੰਟੂ ਵੀਰ ਜੀ ਨੂੰ ਕਹਿੰਦੇ ਸਤਿ ਸ੍ਰੀ ਅਕਾਲ ਤੇ ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਵੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਕਹਿੰਦੇ ਅੱਜ ਮੈਲਬਰਨ ਚ ਰੇਨ ਹੋ ਰਹੀ ਆ ਜੀ, ਘਰ ਹੀ ਬੈਠੇ ਆ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਆ। ਕਿਆ ਬਾਤ ਹੈ ਜੀ, ਰੇਨ ਹੋ ਰਹੀ ਆ ਤੇ ਤੁਸੀਂ ਘਰ ਬੈਠੇ ਆ, ਚਾਹ ਪਕੌੜਿਆਂ ਦਾ ਆਨੰਦ ਵੀ ਜ਼ਰੂਰ ਲੈ ਰਹੇ ਹੋਣੇ ਹਨਾ, ਤੇ ਨਾਲ ਨਾਲ ਪ੍ਰੋਗਰਾਮ ਦਾ ਆਨੰਦ ਲੈ ਰਹੇ। ਵੈਸੇ ਚਾਹ ਪਕੌੜੇ ਤਾਂ ਮੈਂ ਆਪ ਹੀ ਸ਼ਾਮਲ ਕਰ ਦਿੱਤੇ, ਪ੍ਰੋਗਰਾਮ ਦਾ ਆਨੰਦ ਤਾਂ ਤੁਸੀਂ ਲੈ ਹੀ ਰਹੇ ਆ, ਫਿਰ ਚਾਹ ਦੀ ਚੁਸਕੀ ਜਿਹੜੀ ਆ ਉਹ ਵੀ ਜ਼ਰੂਰੀ ਹੋ ਜਾਂਦੀ ਆ। ਤੇ ਗੁਰਜੀਤ ਸਿੰਘ ਜੀ, ਚੰਗਾ ਲੱਗਿਆ ਕਿ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਤੇ ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿਚ ਬਣੇ ਰਹੋ ਸਾਡੇ ਨਾਲ। ਤੇ ਅੱਗੇ ਸਾਡੇ ਨਾਲ ਜੁੜੇ ਸੀ ਜੀ ਹਰਮੀਤ ਸਿੰਘ ਚਾਨਾ ਮੈਲਬਨ ਤੋਂ ਤੇ ਇਹਨਾਂ ਨੇ ਵੀ ਇੱਕ ਵਿਚਾਰ ਸਾਨੂੰ ਭੇਜਿਆ ਸੀ ਤੇ ਨਾਲ ਹੀ ਨਾਲ ਇਹਨਾਂ ਨੇ ਇੱਕ ਗੀਤ ਜਿਹੜਾ ਜੀ ਉਹ ਸਾਬਰ ਕੋਟੀ ਹੋਰਾਂ ਦੀ ਆਵਾਜ਼ ਚ ਸੁਣਨ ਦੀ ਫਰਮਾਇਸ਼ ਕੀਤੀ ਹੈ। ਜਿਵੇਂ ਗੁਰਜੀਤ ਸਿੰਘ ਚਾਹਲ ਹੋਰਾਂ ਨੇ ਦੱਸਿਆ ਜੀ ਕਿ ਮੀਂਹ ਪੈ ਰਿਹਾ ਤੇ ਘਰ ਅਸੀਂ ਪ੍ਰੋਗਰਾਮ ਦਾ ਆਨੰਦ ਲੈ ਰਹੇ ਹਾਂ ਤੇ ਇਹਨਾਂ ਨੇ ਉਸ ਮੀਂਹ ਦੇ ਉੱਤੇ ਇਹ ਗੀਤ ਸੁਣਨਾ ਚਾਹਿਆ। ਸੋ ਸਾਬਰ ਕੋਟੀ ਦੀ ਆਵਾਜ਼ ਚ ਕਹਿੰਦੇ ਸੌਣ ਦਾ ਮਹੀਨਾ ਹੋਵੇ ਪੈਂਦੀ ਬਰਸਾਤ ਹੋਵੇ, ਸੋ ਇਹ ਗੀਤ ਉਹਨਾਂ ਨੇ ਸੁਣਨਾ ਚਾਹਿਆ ਤੇ ਨਾਲ ਹੀ ਨਾਲ ਇੱਕ ਵਿਚਾਰ ਸਾਡੇ ਨਾਲ ਸਾਂਝਾ ਕਰ ਰਹੇ ਆ। ਕਹਿੰਦੇ ਗੋਡ ਸਟੈਂਡਸ ਬਾਈ ਅਸ ਵੈਨ ਵੀ ਆਰ ਡਾਊਨ, ਹੀ ਅਨਕਰੇਜਿਜ਼ ਅਸ ਵੈਨ ਵੀ ਥਿੰਕ ਆਫ ਕੁਇਟਿੰਗ ਐਂਡ ਹੀ ਗਾਈਡਸ ਅਸ ਵੈਨ ਥਿੰਗਸ ਸੀਮਸ ਕਨਫਿਊਜ਼ਿੰਗ, ਹੀ ਕੇਅਰਸ। ਬਿਲਕੁਲ ਵਿਸ਼ਵਾਸ ਹੋਣਾ ਚਾਹੀਦਾ ਜੀ ਉਹਦੇ ਵਿਚ, ਉਹ ਬਿਲਕੁਲ ਮਦਦ ਕਰਦਾ ਹੈ ਨਾ। ਅਸੀਂ ਆਮ ਤੌਰ ਤੇ ਦੇਖਦੇ ਹਾਂ ਕਿ ਜੇ ਸਾਡਾ ਵਿਸ਼ਵਾਸ ਪਕੇਰਾ, ਜੇ ਅਸੀਂ ਸੱਚੇ ਮਨ ਦੇ ਨਾਲ ਉਹਦੇ ਅੱਗੇ ਕਿਸੇ ਵੀ ਚੀਜ਼ ਲਈ ਅਰਦਾਸ ਕਰਦੇ ਹਾਂ, ਆਪਣੀ ਇੱਕ ਸੱਚੀ ਸੁੱਚੀ ਇੱਛਾ ਉਹਦੇ ਅੱਗੇ ਰੱਖਦੇ ਹਾਂ ਤੇ ਉਹ ਜ਼ਰੂਰ ਪੂਰੀ ਕਰਦਾ। ਸੋ ਬਹੁਤ ਬਹੁਤ ਧੰਨਵਾਦ, ਨਾਲ ਨਾਲ ਗੁੱਡ ਮਾਰਨਿੰਗ ਵੀ ਬੁਲਾ ਰਹੇ ਆ, ਬਹੁਤ ਬਹੁਤ ਸ਼ੁਕਰੀਆ ਸੋਹਣੇ ਜਿਹੇ ਵਿਚਾਰ ਦੇ ਨਾਲ, ਸੋਹਣੀ ਜਿਹੀ ਸਾਂਝ ਪਾਉਣ ਦੇ ਲਈ। ਤੇ ਇਸ ਤੋਂ ਬਾਅਦ ਸਾਡੇ ਨਾਲ ਅੱਗੇ ਜੁੜੇ ਸੀ ਜੀ ਰਮਨਦੀਪ ਜੰਡੋਰੀਆ ਹੋਰੀ ਤੇ ਉਹਨਾਂ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਖਬਰਾਂ ਦੇ ਸਿਲਸਿਲੇ ਚ ਇਹਨਾਂ ਨੇ ਇੱਕ ਵਿਚਾਰ ਵੀ ਭੇਜਿਆ ਸੀ, ਉਹ ਅਸੀਂ ਸਾਂਝਾ ਕਰ ਲਿਆ ਸੀ। ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਰਮਨਜੀਤ ਤੁਹਾਨੂੰ। ਤੇ ਹੁਣ ਪ੍ਰੋਗਰਾਮ ਨੂੰ ਆਪਾਂ ਅੱਗੇ ਵੀ ਵਧਾਉਣਾ, ਪਰ ਅੱਗੇ ਵਧਾਉਣ ਤੋਂ ਪਹਿਲਾਂ ਕਿਉਂਕਿ ਸਾਡੇ ਸਰੋਤਿਆਂ ਨੇ ਨਾ ਗੀਤਾਂ ਦੀ ਫਰਮਾਇਸ਼ ਜਿਹੜੀ ਬਹੁਤ ਪਹਿਲਾਂ ਤੋਂ ਕੀਤੀ ਹੋਈ ਆ ਤੇ ਰਾਜ ਮਹਿੰਦਰ ਸਿੰਘ ਹੋਰਾਂ ਨੇ ਧੀਆਂ ਤੇ ਧਰੇਕਾਂ ਗੀਤ ਸੁਣਨ ਦੀ ਫਰਮਾਇਸ਼ ਕੀਤੀ ਸੀ, ਆਪਾਂ ਪਹਿਲਾਂ ਉਹਨਾਂ ਦੀ ਫਰਮਾਇਸ਼ ਤੇ ਇਹ ਗੀਤ ਦਿਲਜੀਤ ਦੁਸਾਂਝ ਦੀ ਆਵਾਜ਼ ਚ ਸੁਣਦੇ ਆ ਤੇ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਦੇ ਵਿਚ ਸ਼ਾਮਲ ਹੁੰਦੇ ਆ ਬਹੁਤ ਜਲਦੀ। ਤੇ ਤੁਹਾਨੂੰ ਮੈਂ ਦੱਸਦੀ ਜਾਵਾਂ ਕਿ ਅੱਜ ਟੈਕਸ ਐਕਸਪਰਟ ਸੁਖਵਿੰਦਰ ਸਿੰਘ ਸਾਡੇ ਨਾਲ ਜੁੜਨਗੇ ਤੇ ਉਹ ਅੱਜ ਗੱਲਬਾਤ ਕਰਨਗੇ ਕੰਪਨੀ ਬਿਜ਼ਨਸ ਸਟਰਕਚਰ ਦੇ ਉੱਤੇ। ਤੁਸੀਂ ਵੀ ਆਪਣਾ ਕੋਈ ਸਵਾਲ ਭੇਜ ਸਕਦੇ ਹੋ request@harmanradio.com। ਗੀਤ ਸੁਣੋ ਜੀ ਦਿਲਜੀਤ ਦੁਸਾਂਝ ਦੀ ਆਵਾਜ਼ ਚ। ਜੀ ਦੋਸਤੋ ਦਿਲਜੀਤ ਦੋਸਾਂਝ ਦੀ ਆਵਾਜ਼ ਦੇ ਵਿੱਚ ਤੁਸੀਂ ਸੁਣ ਰਹੇ ਸੀ ਜੀ ਗੀਤ ਧੀਆਂ ਤੇ ਤਰੇਕਾਂ ਰੌਣਕ ਹੁੰਦੀਆਂ ਵਿਹੜੇ ਦੀ। ਗੀਤ ਦੀ ਫਰਮਾਇਸ਼ ਸਾਨੂੰ ਕੀਤੀ ਸੀਗੀ ਜੀ ਰਾਜ ਮੋਹਿੰਦਰ ਸਿੰਘ ਹੋਰਾਂ ਨੇ। ਸੋ ਬਿਲਕੁਲ ਧੀਆਂ ਤੇ ਤਰੇਕਾਂ ਦੀ ਜੇ ਗੱਲ ਕਰੀਏ ਤਾਂ ਜ਼ਿੰਦਗੀ ਨੂੰ ਚੱਲਦਾ ਰੱਖਣ ਦੇ ਲਈ ਦੋਵੇਂ ਬਹੁਤ ਜ਼ਰੂਰੀ ਨੇ, ਹਨਾ। ਜਦੋਂ ਅਸੀਂ ਰੁੱਖਾਂ ਦੀ ਗੱਲ ਕਰਦੇ ਹਾਂ, ਜਦੋਂ ਧੀਆਂ ਦੀ ਗੱਲ ਕਰਦੇ ਹਾਂ, ਧੀਆਂ ਤੋਂ ਬਿਨਾਂ ਵੀ ਇਹ ਜ਼ਿੰਦਗੀ ਸੰਭਵ ਨਹੀਂ ਆ, ਇਹ ਦੁਨੀਆਂ ਸੰਭਵ ਨਹੀਂ ਆ, ਤੇ ਰੁੱਖਾਂ ਤੋਂ ਬਿਨਾਂ ਵੀ ਇਹ ਦੁਨੀਆਂ ਸੰਭਵ ਨਹੀਂ ਆ। ਸੋ ਦੋਵਾਂ ਦਾ ਹੀ ਸਤਿਕਾਰ ਜਿਹੜਾ ਜੀ ਉਹ ਕਰਨਾ ਬਣਦਾ ਤੇ ਦੋਹਾਂ ਨੂੰ ਮਾਣ ਜਿਹੜਾ ਆ ਉਹ ਮਿਲਣਾ ਚਾਹੀਦਾ। ਸੋ ਪ੍ਰੋਗਰਾਮ ਨੂੰ ਹੁਣ ਅੱਗੇ ਵਧਾਉਂਦੇ ਹਾਂ ਤੇ ਸਿਲਸਿਲਾ ਜਿਹੜਾ ਅਗਲਾ ਸ਼ੁਰੂ ਕਰਦੇ ਹਾਂ ਸਿਹਤ ਸੰਭਾਲ ਬਾਰੇ। ਸੋ ਸਿਹਤ ਸੰਭਾਲ ਬਾਰੇ ਵੈਸੇ ਤਾਂ ਅਸੀਂ ਸਾਰੇ ਹੀ ਆਪੋ ਆਪਣੇ ਜਿਹੜੇ ਡਾਕਟਰਸ ਨੇ, ਆਪਣੇ ਜਿਹੜੇ ਸਪੈਸ਼ਲਿਸਟ ਨੇ, ਉਹਨਾਂ ਦੇ ਕੋਲ ਜਾਂਦੇ ਆ, ਪਰ ਕੁਛ ਗੱਲਾਂ ਜਿਹੜੀਆਂ ਜੀ ਉਹ ਹਮੇਸ਼ਾ ਸਾਡੇ ਆਪਣੇ ਹੱਥ ਵੀ ਹੁੰਦੀਆਂ ਤੇ ਜੇ ਅਸੀਂ ਥੋੜੇ ਜੇ ਆਪ ਚਿੰਤਤ ਹੋ ਕੇ, ਥੋੜੇ ਜੇ ਆਪ ਅਵੇਅਰ ਹੋ ਕੇ ਆਪਣੀ ਸਿਹਤ ਵੱਲ ਧਿਆਨ ਮਾਰੀਏ ਤਾਂ ਡਾਕਟਰਾਂ ਕੋਲ ਲਗਾਤਾਰ ਸਾਨੂੰ ਜਾਣ ਦੀ ਫਿਰ ਲੋੜ ਨਹੀਂ ਵੀ ਪੈਂਦੀ, ਹਨਾ। ਸੋ ਅੱਜ ਇਸ ਸਿਲਸਿਲੇ ਚ ਅਸੀਂ ਗੱਲ ਕਰਾਂਗੇ ਜੀ ਕਿ ਕੈਲਸ਼ੀਅਮ ਦੀ ਜਿਹੜੀ ਕਮੀ ਆ ਉਹ ਸਾਡੀਆਂ ਹੱਡੀਆਂ ਤੇ ਪ੍ਰਭਾਵ ਕਿੱਦਾਂ ਪਾਉਂਦੀ ਆ, ਖਾਸ ਤੌਰ ਤੇ ਜਿਨ੍ਹਾਂ ਨੂੰ ਜੋੜਾਂ ਦਾ ਦਰਦ ਰਹਿੰਦਾ ਆ, ਜਿਹੜੇ ਆਪਣੇ ਆਪ ਦੇ ਵਿੱਚ ਲੋਕ ਕਮਜ਼ੋਰੀ ਮਹਿਸੂਸ ਕਰਦੇ ਆ ਥੋੜਾ ਜਿਹਾ ਕੰਮ ਕਰਨ ਦੇ ਉੱਤੇ, ਜਾਂ ਫਿਰ ਬਹੁਤ ਵਾਰ ਕੀ ਹੁੰਦਾ ਕਿ ਥਕਾਵਟ ਜਿਹੜੀ ਆ ਉਹ ਮਹਿਸੂਸ ਕੀਤੀ ਜਾਂਦੀ ਆ ਤੇ ਮਹਿਸੂਸ ਇਹ ਵੀ ਕੀਤਾ ਜਾਂਦਾ ਕਿ ਜਿਹੜੀਆਂ ਸਾਡੀਆਂ ਹੱਡੀਆਂ ਉਹ ਕਿਤੇ ਨਾ ਕਿਤੇ ਕਮਜ਼ੋਰ ਹੋ ਗਈਆਂ, ਕੁਛ ਥੋੜਾ ਜਿਹਾ ਵੀ ਭਾਰਾ ਜਾਂ ਹਲਕਾ ਕੰਮ ਕਰਨ ਵੇਲੇ ਸਾਨੂੰ ਦਰਦਾਂ ਜਿਹੜੀਆਂ ਸਰੀਰ ਦੇ ਵਿੱਚ ਮਹਿਸੂਸ ਹੁੰਦੀਆਂ ਰਹਿੰਦੀਆਂ। ਕਾਰਨ ਕੀ ਹੈ? ਕਾਰਨ ਸਿੱਧਾ ਹੀ ਹੈ ਜੀ ਕਿ ਕੈਲਸ਼ੀਅਮ ਦੀ ਕਮੀ ਜਿਹੜੀ ਆ ਉਹ ਜਦੋਂ ਸਾਡੇ ਅੰਦਰ ਹੁੰਦੀ ਆ ਤਾਂ ਇਹਦਾ ਪ੍ਰਭਾਵ ਸਿੱਧੇ ਰੂਪ ਚ ਸਾਡੀਆਂ ਹੱਡੀਆਂ ਦੇ ਉੱਤੇ ਪੈਂਦਾ, ਕਿਉਂਕਿ ਜਿਹੜੀਆਂ ਹੱਡੀਆਂ ਜੀ ਉਹ ਮਨੁੱਖੀ ਸਰੀਰ ਦਾ ਇੱਕ ਮਜ਼ਬੂਤ ਆਧਾਰ ਆ। ਸੋ ਸਾਡਾ ਜਿਹੜਾ ਢਾਂਚਾ ਹੀ ਆ ਉਹ ਸਾਰਾ ਹੱਡੀਆਂ ਦੇ ਉੱਤੇ ਹੀ ਟਿਕਿਆ ਹੁੰਦਾ। ਸੋ ਢਾਂਚਾ ਜਿਹੜਾ ਹੱਡੀਆਂ ਦਾ ਬਣਿਆ ਹੁੰਦਾ, ਹਨਾ। ਸੋ ਹੱਡੀਆਂ ਵੀ ਜਿਹੜੀਆਂ ਉਹ ਸਰੀਰ ਦੇ ਅੰਦਰ ਲਗਾਤਾਰ ਬਣਦੀਆਂ ਰਹਿੰਦੀਆਂ, ਕਿਉਂਕਿ ਸਰੀਰਕ ਪ੍ਰਕਿਰਿਆ ਦੇ ਵਿੱਚ ਹੱਡੀਆਂ ਘੁਲਦੀਆਂ ਵੀ ਰਹਿੰਦੀਆਂ ਤੇ ਨਵੀਆਂ ਵੀ ਬਣਦੀਆਂ ਰਹਿੰਦੀਆਂ। ਸੋ ਇਹਨਾਂ ਦੋਵਾਂ ਦੇ ਬੈਲੈਂਸ ਦੇ ਨਾਲ ਹੱਡੀਆਂ ਦੀ ਜਿਹੜੀ ਮਜ਼ਬੂਤੀ ਆ ਉਹ ਤੈਅ ਹੁੰਦੀ ਆ ਤੇ ਜਿਹੜਾ ਇਹ ਬੈਲੈਂਸ ਆ ਜੀ ਉਹ ਅਸਲ ਦੇ ਵਿੱਚ ਬਹੁਤ ਹੱਦ ਤੱਕ ਸਾਡੀ ਖੁਰਾਕ ਦੇ ਉੱਤੇ ਨਿਰਭਰ ਕਰਦਾ। ਸੋ ਇਹ ਜਿਹੜੀ ਖੁਰਾਕ ਆ ਕਿੱਦਾਂ ਦੀ ਹੋਣੀ ਚਾਹੀਦੀ ਆ, ਕੈਲਸ਼ੀਅਮ ਜਿਹੜਾ ਆ ਉਹ ਸਾਡੇ ਅੰਦਰ ਮਜ਼ਬੂਤ ਰਵੇ, ਹੱਡੀਆਂ ਦੀ ਮਜ਼ਬੂਤੀ ਜਿਹੜੀ ਆ ਉਹ ਬਣੀ ਰਵੇ, ਇਹਦੇ ਲਈ ਸਭ ਤੋਂ ਵਧੀਆ ਚੀਜ਼ ਜਿਹੜੀ ਆ ਜੀ ਉਹ ਦੁੱਧ ਆ, ਜਾਂ ਫਿਰ ਦੁੱਧ ਤੋਂ ਬਣੇ ਹੋਏ ਜਿਹੜੇ ਪਦਾਰਥ ਆ ਉਹ ਸਾਡੇ ਅੰਦਰ ਕੈਲਸ਼ੀਅਮ ਜਿਹੜਾ ਆ ਉਹ ਪੈਦਾ ਕਰਦੇ ਆ। ਇਸ ਤੋਂ ਇਲਾਵਾ ਮੇਥੀ ਹੋ ਗਈ, ਚੁਲਾਈ ਹੋ ਗਈ, ਹਰੀਆਂ ਪੱਤੇਦਾਰ ਸਬਜ਼ੀਆਂ ਹੋ ਗਈਆਂ, ਜਿਹੜੇ ਲੋਕ ਮੱਛੀ ਖਾ ਸਕਦੇ ਆ ਉਹਨਾਂ ਦੇ ਲਈ ਮੱਛੀ ਵੀ ਬਹੁਤ ਚੰਗੀ ਆ, ਸੋਇਆਬੀਨ ਹੋ ਗਿਆ, ਸੋਇਆ ਪਨੀਰ ਹੋ ਗਿਆ ਜੀ, ਇਹ ਸਾਰਾ ਕੁਛ ਜਿਹੜਾ ਜੀ ਕੈਲਸ਼ੀਅਮ ਦੇ ਭਰਪੂਰ ਸਰੋਤ ਨੇ ਇਹ ਤੇ ਦੁੱਧ ਦੇ ਇੱਕ ਗਲਾਸ ਦੇ ਵਿੱਚ ਹੀ 300 mg ਕੈਲਸ਼ੀਅਮ ਜਿਹੜਾ ਆ ਉਹ ਮੌਜੂਦ ਹੁੰਦਾ ਆ। ਤੇ ਜੇ ਹੁਣ ਗੱਲ ਕਰੀਏ ਕਿ ਕੈਲਸ਼ੀਅਮ ਦੀ ਕਮੀ ਦੇ ਕਾਰਨ ਕੀ ਹੁੰਦੇ ਆ, ਅਸਲ ਦੇ ਵਿੱਚ ਸਭ ਤੋਂ ਵੱਡਾ ਕਾਰਨ ਤਾਂ ਇੱਕ ਇਹੀ ਹੋ ਗਿਆ ਕਿ ਜਦੋਂ ਅਸੀਂ ਕੈਲਸ਼ੀਅਮ ਯੁਕਤ ਚੀਜ਼ਾਂ ਜਿਹੜੀਆਂ ਆ ਉਹ ਖਾਂਦੇ ਨਹੀਂ ਆ, ਜਾਂ ਸਾਡੀ ਡਾਇਟ ਦੇ ਵਿੱਚ ਘੱਟ ਸੇਵਨ ਆ ਕੈਲਸ਼ੀਅਮ ਯੁਕਤ ਚੀਜ਼ਾਂ ਦਾ। ਸੋ ਇੱਕ ਕਾਰਨ ਇਹ ਹੋ ਜਾਂਦਾ, ਇੱਕ ਕਾਰਨ ਜਿਹੜਾ ਜੀ ਉਹ ਵੱਧਦੀ ਹੋਈ ਉਮਰ ਵੀ ਹੋ ਜਾਂਦੀ ਆ। ਸੋ ਜਿਉਂ ਜਿਉਂ ਜਿਹੜਾ ਬੁਢਾਪਾ ਆਉਂਦਾ ਆ ਜਾਂ ਫਿਰ ਸਾਡੀ ਉਮਰ ਵੱਧਦੀ ਜਾਂਦੀ ਆ ਤਾਂ ਕੈਲਸ਼ੀਅਮ ਜਿਹੜਾ ਉਹ ਹੌਲੀ ਹੌਲੀ ਘਟਣਾ ਸ਼ੁਰੂ ਹੋ ਜਾਂਦਾ। ਬਾਕੀ ਐਂਟੀ ਕੈਂਸਰ ਦਵਾਈਆਂ ਦਾ ਸੇਵਨ ਜਿਹੜਾ ਆ ਜੀ ਉਹ ਵੀ ਸਾਡੇ ਅੰਦਰ ਕੈਲਸ਼ੀਅਮ ਨੂੰ ਘਟਾਉਂਦਾ, ਜਾਂ ਫਿਰ ਓਵਰ ਡੋਜ ਜਿਹੜੀਆਂ ਦਵਾਈਆਂ ਅਸੀਂ ਲੈਂਦੇ ਹਾਂ। ਤੇ ਇੱਕ ਹੋਰ ਜਿਹੜਾ ਸਭ ਤੋਂ ਵੱਡਾ ਕਾਰਨ ਆ ਉਹ ਹੈਗਾ ਜੀ ਕਸਰਤ ਨਾ ਕਰਨਾ, ਹਨਾ, ਬੈਠੇ ਰਹਿਣਾ ਇੱਕ ਜਗ੍ਹਾ ਤੇ। ਜਿਵੇਂ ਅਸੀਂ ਭਾਰਤ ਦੇ ਵਿੱਚ ਆਮ ਤੌਰ ਤੇ ਦੇਖਦੇ ਹਾਂ ਕਿ ਉੱਥੇ ਕੰਮ ਕਰਨ ਦੇ ਲਈ ਸਰਵੈਂਟ ਸਾਨੂੰ ਮਿਲ ਜਾਂਦੇ ਆ, ਹਨਾ। ਸੋ ਇਸ ਕਰਕੇ ਉੱਥੇ ਰਹਿਣ ਵਾਲੇ ਲੋਕ ਜਿਹੜੇ ਆ ਉਹ ਹੱਥੀ ਕੰਮ ਘੱਟ ਕਰਦੇ ਨੇ ਤੇ ਜ਼ਿਆਦਾਤਰ ਬੈਠੇ ਰਹਿਣਾ, ਟੀਵੀ ਦੇਖੀ ਜਾਣਾ। ਸੋ ਇਹ ਚੀਜ਼ਾਂ ਜਿਹੜੀਆਂ ਆ ਸਾਡੇ ਅੰਦਰ ਜ਼ਿਆਦਾਤਰ ਸੁਸਤੀ ਪੈਦਾ ਕਰਦੀਆਂ ਆ ਤੇ ਜਦੋਂ ਸੁਸਤੀ ਪੈਦਾ ਹੁੰਦੀ ਆ ਤੇ ਸਰੀਰ ਜਿਹੜਾ ਆ ਜੀ ਉਹ ਸਾਡਾ ਚੁਸਤ ਨਹੀਂ ਰਹਿੰਦਾ ਤੇ ਕਸਰਤ ਅਸੀਂ ਕਰਦੇ ਨਹੀਂ ਆ ਤੇ ਉਹਦੇ ਨਾਲ ਜਿਹੜੀਆਂ ਹੱਡੀਆਂ ਆ ਜੀ ਉਹ ਹੋਰ ਕਮਜ਼ੋਰ ਪੈਂਦੀਆਂ ਜਾਂਦੀਆਂ। ਤੇ ਇਸ ਤੋਂ ਇਲਾਵਾ ਧੁੱਪ ਨਾ ਸੇਕਣਾ, ਆਪਾਂ ਧੁੱਪੇ ਵੀ ਬਹੁਤੀ ਦੇਰ ਨਹੀਂ ਬੈਠਦੇ। ਕਈ ਵਾਰ ਹੁੰਦਾ ਕਿ ਅੱਜ ਕੱਲ ਦਾ ਜਿਹੜਾ ਦੌਰ ਆ ਉਹ ਇੱਦਾਂ ਦਾ ਚੱਲਦਾ ਕਿ ਜ਼ਿਆਦਾਤਰ ਜੇ ਅਸੀਂ ਵੱਡਿਆਂ ਦੀ ਗੱਲ ਕਰੀਏ ਉਹ ਟੀਵੀ ਦੇ ਮੂਹਰੇ ਬੈਠਣਾ ਪਸੰਦ ਕਰਦੇ ਆ, ਜ਼ਿਆਦਾਤਰ ਅਸੀਂ ਕੰਪਿਊਟਰ ਦੀ ਸਕਰੀਨ ਦੇ ਮੂਹਰੇ ਬੈਠੇ ਰਹਿੰਦੇ ਆ, ਆਈਪੈਡ ਯੂਜ਼ ਕਰਦੇ ਆ, ਫੋਨਸ ਤੇ ਲੱਗੇ ਰਹਿੰਦੇ ਆ ਸਭ ਤੋਂ ਜ਼ਿਆਦਾ ਜਿਹੜਾ ਬਿਮਾਰੀ ਦਾ ਘਰ ਹੈ ਜੀ ਉਹ ਆਈਫੋਨਸ ਦੇ ਉੱਤੇ ਫੇਸਬੁੱਕ ਹੈ ਜਾਂ ਫਿਰ ਸੋਸ਼ਲ ਮੀਡੀਆ ਉਹਦੇ ਉੱਪਰ ਅਸੀਂ ਬੈਠੇ ਰਹਿੰਦੇ ਹਾਂ ਤੇ ਬਾਹਰ ਨਿਕਲਣਾ ਜਿਹੜਾ ਸਾਡਾ ਬਿਲਕੁਲ ਬੰਦ ਹੋ ਗਿਆ ਸੋ ਅਸੀਂ ਧੁੱਪ ਨਹੀਂ ਸੇਕਦੇ ਬਾਕੀ ਜਿਨ੍ਹਾਂ ਨੂੰ ਟੀਵੀ ਹੁੰਦਾ ਜਾਂ ਥਾਇਰਾਇਡ ਵਰਗੀਆਂ ਬਿਮਾਰੀਆਂ ਜੀ ਉਹ ਉਹਨਾਂ ਦੇ ਅੰਦਰ ਵੀ ਜਿਹੜੀ ਹੱਡੀਆਂ ਦੀ ਜਿਹੜੀ ਕਮਜ਼ੋਰੀ ਹੈ ਉਹ ਪਾਈ ਜਾਂਦੀ ਹੈ ਸੋ ਕੈਲਸ਼ੀਅਮ ਦੀ ਕਮੀ ਜਿਹੜੀ ਉਹਨਾਂ ਦੇ ਵਿੱਚ ਵੀ ਆ ਜਾਂਦੀ ਹੈ ਤੇ ਲੱਛਣ ਜਿਹੜੇ ਆ ਜੀ ਉਹ ਇਹ ਹੈ ਕਿ ਜੇ ਕਿਸੇ ਦੀਆਂ ਹੱਡੀਆਂ ਚ ਦਰਦ ਹੁੰਦਾ ਆ ਜਾਂ ਫਿਰ ਸਰੀਰ ਦੇ ਵਿੱਚ ਦਰਦ ਹੁੰਦਾ ਜਾਂ ਫਿਰ ਜਦੋਂ ਹੱਡੀਆਂ ਨੂੰ ਦਬਾਓ ਤਾਂ ਦਰਦ ਹੁੰਦਾ ਤਾਂ ਇਹਦਾ ਮਤਲਬ ਉਹਨੂੰ ਕੈਲਸ਼ੀਅਮ ਦੀ ਕਮੀ ਆ ਤੇ ਇਸ ਤੋਂ ਇਲਾਵਾ ਸਰੀਰ ਦੇ ਜਿਹੜੇ ਅਲੱਗ ਅਲੱਗ ਅੰਗ ਆ ਇਹਨਾਂ ਦੇ ਵਿੱਚ ਜੇ ਅਸੀਂ ਆਪਣੇ ਆਪ ਦੇ ਵਿੱਚ ਫੀਲ ਕਰਦੇ ਆ ਕਿ ਕੰਬਦੇ ਫੀਲ ਹੁੰਦੇ ਆ ਸਾਨੂੰ ਲੱਗਦਾ ਕਿ ਮੇਰੇ ਹੱਥ ਜਿਹੜੇ ਆ ਉਹ ਕਿਤੇ ਨਾ ਕਿਤੇ ਕੰਬਦੇ ਆ ਹਨਾ ਮੇਰੀਆਂ ਬਾਹਾਂ ਜਾਂ ਮੇਰੀਆਂ ਲੱਤਾਂ ਜਾਂ ਪੈਰ ਜਿਹੜੇ ਆ ਉਹ ਕੰਬਦੇ ਆ ਜਾਂ ਫਿਰ ਕਿਤੇ ਥੋੜਾ ਜਿਹਾ ਸਾਡਾ ਹੱਥ ਵੱਜਿਆ ਜਾਂ ਸਾਡਾ ਪੈਰ ਵੱਜਿਆ ਤਾਂ ਇਕਦਮ ਹੱਡੀਆਂ ਦਾ ਟੁੱਟਣਾ ਸ਼ੁਰੂ ਹੋ ਗਿਆ ਜਾਂ ਜੋੜਾਂ ਦੇ ਵਿੱਚ ਦਰਦ ਹੋ ਗਈ ਸੱਟ ਲੱਗਣ ਤੇ ਖੂਨ ਦਾ ਵਗਣਾ ਬੰਦ ਹੋ ਗਿਆ ਜਾਂ ਫਿਰ ਦਿਮਾਗ ਸਹੀ ਢੰਗ ਦੇ ਨਾਲ ਕੰਮ ਨਾ ਕਰ ਰਿਹਾ ਹੋਵੇ ਤਾਂ ਸਮਝਣਾ ਚਾਹੀਦਾ ਕਿ ਸਾਨੂੰ ਕਿਤੇ ਨਾ ਕਿਤੇ ਕੈਲਸ਼ੀਅਮ ਦੀ ਜਿਹੜੀ ਕਮੀ ਉਹ ਜ਼ਰੂਰ ਆ ਵੈਸੇ ਤਾਂ ਅਸੀਂ ਜਿਹੜੇ ਰੈਗੂਲਰ ਚੈੱਕਅਪ ਆਪਣੇ ਕਰਵਾਉਂਦੇ ਹਾਂ ਉਹਦੇ ਵਿੱਚ ਸਾਨੂੰ ਪਤਾ ਲੱਗਦਾ ਰਹਿੰਦਾ ਪਰ ਕਈ ਵਾਰ ਅਸੀਂ ਦੇਰੀ ਵੀ ਕਰ ਜਾਂਦੇ ਹਾਂ ਅਸੀਂ ਰੈਗੂਲਰ ਚੈੱਕਅਪ ਕਰਵਾਉਣ ਜਾਂਦੇ ਨਹੀਂ ਹਾਂ ਸੋ ਬਹੁਤ ਜ਼ਰੂਰੀ ਆ ਕਿ ਸਾਡੇ ਅੰਦਰ ਜਿਹੜੀਆਂ ਕਮੀਆਂ ਜਾਂ ਕਮਜ਼ੋਰੀਆਂ ਜਿਹੜੀਆਂ ਜੀ ਕਿਸੇ ਵੀ ਪਦਾਰਥ ਦੀਆਂ ਆ ਰਹੀਆਂ ਉਹਨਾਂ ਨੂੰ ਅਸੀਂ ਛੇਤੀ ਛੇਤੀ ਪੂਰੀਆਂ ਕਰੀਏ ਤੇ ਬਜਾਏ ਕਿ ਅਸੀਂ ਦਵਾਈਆਂ ਦੇ ਉੱਤੇ ਨਿਰਭਰ ਹੋਈਏ ਉਸ ਤੋਂ ਪਹਿਲਾਂ ਅਸੀਂ ਆਪਣੀ ਕਸਰਤ ਤੇ ਆਪਣੀ ਜਿਹੜੀ ਖੁਰਾਕ ਆ ਉਹਦੇ ਵਿੱਚ ਤਬਦੀਲੀ ਕਰੀਏ ਆਪਣੀ ਰੂਟੀਨ ਦੇ ਵਿੱਚ ਤਬਦੀਲੀ ਕਰੀਏ ਰੋਜ਼ਮਰਾ ਦੀ ਜਿਹੜੀ ਜ਼ਿੰਦਗੀ ਆ ਉਹਦੇ ਵਿੱਚ ਅਸੀਂ ਆਪਣੀ ਰੂਟੀਨ ਜਿਹੜੀ ਆ ਉਹ ਬਣਾਈਏ ਜਿਹਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਬਰਾਬਰ ਜਿਹੜਾ ਸਮਾਂ ਆ ਉਹ ਦਿੱਤਾ ਜਾਵੇ ਇੱਕ ਹੋਰ ਜਿਹੜਾ ਕਾਰਨ ਆ ਵੀ ਉਹ ਵੀ ਕੈਲਸ਼ੀਅਮ ਦੀ ਕਮੀ ਮੰਨੀ ਜਾਂਦੀ ਆ ਜਦੋਂ ਸਾਡੇ ਦੰਦ ਕਮਜ਼ੋਰ ਹੋਣ ਲੱਗ ਜਾਂਦੇ ਆ ਤੇ ਇਹ ਸਭ ਤੋਂ ਵੱਡਾ ਅਸਰ ਜਿਹੜਾ ਸਾਨੂੰ ਦਿਖਾਈ ਦੇਣ ਲੱਗ ਜਾਂਦਾ ਆ ਦੰਦਾਂ ਦੀ ਸੜਨ ਦੀ ਜਿਹੜੀ ਸਮੱਸਿਆ ਸ਼ੁਰੂ ਹੋ ਜਾਂਦੀ ਆ ਜਾਂ ਫਿਰ ਜੇ ਬੱਚਿਆਂ ਦੀ ਗੱਲ ਕਰੀਏ ਤਾਂ ਬੱਚਿਆਂ ਦੇ ਦੰਦ ਜਿਹੜੇ ਆ ਕਾਫੀ ਦੇਰ ਦੇ ਨਾਲ ਨਿਕਲਦੇ ਆ ਜੇ ਕੈਲਸ਼ੀਅਮ ਦੀ ਕਮੀ ਹੋਵੇ ਤੇ ਇੱਕ ਹੋਰ ਜਿਹੜੀ ਸਮੱਸਿਆ ਜੀ ਉਹ ਹੈਗੀ ਕਮਜ਼ੋਰ ਨੌਂ ਕਿਉਂਕਿ ਮਜ਼ਬੂਤ ਨੌਵਾਂ ਦੇ ਲਈ ਵੀ ਕੈਲਸ਼ੀਅਮ ਦੀ ਲੋੜ ਹੁੰਦੀ ਆ ਤੇ ਮੈਂ ਖੁਦ ਆਪਣੇ ਨੌਹਾਂ ਦੀ ਗੱਲ ਕਰਾਂ ਤਾਂ ਮੈਂ ਇਹ ਮਹਿਸੂਸ ਕਰਦੀ ਹਾਂ ਕਿ ਕਿਤੇ ਨਾ ਕਿਤੇ ਕੈਲਸ਼ੀਅਮ ਦੀ ਜਿਹੜੀ ਕਮੀ ਆ ਕਿਉਂਕਿ ਨੌਂ ਜਿਹੜੇ ਜੀ ਕਮਜ਼ੋਰ ਹੋ ਜਾਂਦੇ ਆ ਤੇ ਵਿੱਚੋਂ ਟੁੱਟਣੇ ਸ਼ੁਰੂ ਹੋ ਜਾਂਦੇ ਆ ਤੇ ਬਹੁਤ ਵਾਰ ਬਹੁਤ ਲੋਕਾਂ ਨੂੰ ਜਿਹੜੀ ਇਹ ਸਮੱਸਿਆ ਆ ਉਹ ਆਉਂਦੀ ਆ ਤੇ ਇਹਦਾ ਮਤਲਬ ਇਹੀ ਆ ਕਿ ਸਾਡੇ ਅੰਦਰ ਕੈਲਸ਼ੀਅਮ ਦੀ ਕਮੀ ਆ ਤੇ ਜਿਹੜੀਆਂ ਹੱਡੀਆਂ ਜਿਹੜੀਆਂ ਜੀ ਉਹ ਕਮਜ਼ੋਰ ਹੋ ਕੇ ਇਹਦੇ ਨਾਲ ਛੇਤੀ ਟੁੱਟ ਸਕਦੀਆਂ ਕਿਉਂਕਿ ਵੀਕਨੈਸ ਜਿਹੜੀ ਉਹ ਸਰੀਰ ਦੇ ਵਿੱਚ ਹੱਡੀਆਂ ਦੇ ਵਿੱਚ ਆ ਜਾਂਦੀ ਆ ਸੋ ਅਕੜਾ ਜਿਹੜਾ ਆ ਮਾਸਪੇਸ਼ੀਆਂ ਦੇ ਵਿੱਚ ਵੀ ਬਣਿਆ ਰਹਿੰਦਾ ਆ ਤੇ ਦਰਦ ਜਿਹੜਾ ਆ ਉਹ ਬਣਿਆ ਰਹਿੰਦਾ ਤੇ ਇਹਦੇ ਲਈ ਕੈਲਸ਼ੀਅਮ ਦੀ ਜਿਹੜੀ ਕਮੀ ਤੋਂ ਬਚਣ ਦੇ ਲਈ ਇਲਾਜ ਜਿਹੜਾ ਇਹੀ ਆ ਕਿ ਅਸੀਂ ਕੈਲਸ਼ੀਅਮ ਜਿਹੜੇ ਪਦਾਰਥਾਂ ਦੇ ਵਿੱਚ ਹੈਗਾ ਉਹ ਭੋਜਨ ਜਿਹੜਾ ਆ ਉਹ ਸਭ ਤੋਂ ਵੱਧ ਲਈਏ ਕੈਲਸ਼ੀਅਮ ਦੇ ਨਾਲ ਸਾਨੂੰ ਵਿਟਾਮਿਨ ਡੀ ਤੇ ਹੱਡੀਆਂ ਨੂੰ ਮਜ਼ਬੂਤ ਬਣਾਉਣ ਵਾਲੇ ਕੁਝ ਹੋਰ ਤੱਤ ਜਿਹੜੇ ਆ ਉਹ ਵੀ ਲੈਣੇ ਚਾਹੀਦੇ ਆ ਪਰ ਨਾਲ ਹੀ ਨਾਲ ਜਿਹੜੀ ਕਸਰਤ ਹੈ ਜੀ ਉਹ ਵੀ ਬਹੁਤ ਜ਼ਰੂਰੀ ਆ ਸੋ ਜੇ ਅਸੀਂ ਸੋਚੀਏ ਕਿ ਅਸੀਂ ਡਾਇਟ ਜਿਹੜੀ ਆ ਜੀ ਉਹ ਕੈਲਸ਼ੀਅਮ ਭਰਪੂਰ ਲੈਂਦੇ ਆ ਹਨਾ ਪਰ ਸਰੀਰ ਜਿਹੜਾ ਆ ਉਹ ਅਸੀਂ ਉਹਨੂੰ ਵਰਤਦੇ ਨਹੀਂ ਆ ਜਦੋਂ ਅਸੀਂ ਆਪਣੇ ਅੰਗਾਂ ਨੂੰ ਵਰਤਦੇ ਨਹੀਂ ਆ ਤਾਂ ਜਿਵੇਂ ਅਸੀਂ ਗੱਲ ਕਰਦੇ ਆ ਕਿ ਮਸ਼ੀਨਾਂ ਜਿਹੜੀਆਂ ਜੀ ਉਹ ਜਿੰਨੀਆਂ ਅਸੀਂ ਵਰਤਦੇ ਆ ਉਹ ਓਨੀਆਂ ਹੀ ਚੱਲਦੀਆਂ ਰਹਿੰਦੀਆਂ ਪਰ ਜਦੋਂ ਕਿਤੇ ਨਾ ਕਿਤੇ ਉਹਨਾਂ ਦਾ ਪ੍ਰਯੋਗ ਬੰਦ ਹੋ ਜਾਂਦਾ ਆ ਤੇ ਇਸੇ ਤਰ੍ਹਾਂ ਉਹ ਯੰਤਰ ਜਿਹੜੇ ਆ ਜੀ ਉਹ ਜਵਾਬ ਦੇ ਜਾਂਦੇ ਇਸੇ ਤਰ੍ਹਾਂ ਸਰੀਰ ਦੇ ਜਿਹੜੇ ਅੰਗ ਆ ਜਿੰਨਾ ਅਸੀਂ ਉਹਨਾਂ ਅੰਗਾਂ ਦਾ ਪ੍ਰਯੋਗ ਕਰਦੇ ਆ ਉਹ ਓਨੇ ਹੀ ਕਾਰਜਸ਼ੀਲ ਰਹਿੰਦੇ ਆ ਪਰ ਜਦੋਂ ਅਸੀਂ ਉਹਨਾਂ ਦਾ ਪ੍ਰਯੋਗ ਕਰਨਾ ਛੱਡ ਦਿੰਨੇ ਆ ਤੇ ਉਹ ਅੰਗ ਜਿਹੜੇ ਹੌਲੀ ਹੌਲੀ ਜਵਾਬ ਦੇਣੇ ਸ਼ੁਰੂ ਹੋ ਜਾਂਦੇ ਆ ਇਸ ਕਰਕੇ ਡਾਇਟ ਦੇ ਨਾਲ ਜਿਹੜੀ ਕਸਰਤ ਆ ਉਹ ਜ਼ਰੂਰ ਸਾਨੂੰ ਕਰਨੀ ਚਾਹੀਦੀ ਆ ਤੇ ਨਾਲ ਹੀ ਨਾਲ ਆਪਣੀ ਜਿਹੜੀ ਡਾਇਟ ਆ ਉਹ ਇਸ ਹਿਸਾਬ ਦੇ ਨਾਲ ਲੈਣੀ ਚਾਹੀਦੀ ਆ ਕਿ ਰੂਟੀਨ ਦੇ ਵਿੱਚ ਬਹੁਤਾਤ ਦੇ ਵਿੱਚ ਨਾ ਲਈ ਜਾਵੇ ਸਗੋਂ ਸਾਨੂੰ ਸਾਡੇ ਸਰੀਰ ਨੂੰ ਜਿੰਨੀ ਚੀਜ਼ ਉਸ ਚੀਜ਼ ਦੀ ਲੋੜ ਆ ਅਸੀਂ ਉਹ ਤੱਤ ਜਿਹੜੇ ਆ ਓਨੀ ਮਾਤਰਾ ਦੇ ਵਿੱਚ ਹੀ ਲਈਏ ਸੋ ਅੱਜ ਦੇ ਸਿਹਤ ਸੰਭਾਲ ਸਿਲਸਿਲੇ ਦੇ ਵਿੱਚ ਅੱਜ ਆਪਾਂ ਕੈਲਸ਼ੀਅਮ ਦੀ ਕਮੀ ਦੇ ਨਾਲ ਹੱਡੀਆਂ ਤੇ ਜਿਹੜਾ ਸਾਡਾ ਪ੍ਰਭਾਵ ਪੈਂਦਾ ਉਹਦੇ ਬਾਰੇ ਚ ਗੱਲ ਕੀਤੀ ਆ ਤੇ ਉਮੀਦ ਆ ਜੀ ਜ਼ਰੂਰ ਇਸ ਗੱਲਬਾਤ ਦਾ ਜਿਹੜਾ ਅਸਰ ਆ ਕਿਤੇ ਨਾ ਕਿਤੇ ਹੋਣਾ ਲਾਜ਼ਮੀ ਹੁੰਦਾ ਤੇ ਹੋਵੇਗਾ ਇਸ ਗੱਲ ਦੀ ਮੈਂ ਆਸ ਕਰਦੀ ਆਂ ਤੇ ਪ੍ਰੋਗਰਾਮ ਦੇ ਵਿਚ ਅਗਲਾ ਸਿਲਸਿਲਾ ਅਸੀਂ ਜਿਹੜਾ ਲੈਣਾ ਜੀ ਉਹ ਲੈਣਾ ਟੈਕਸ ਐਕਸਪਰਟ ਮੈਕਸ ਮਾਰਜਿਨ ਅਕਾਊਂਟੈਂਟਸ ਦੇ ਡਾਇਰੈਕਟਰ ਐਸ ਸੁਖਵਿੰਦਰ ਸਿੰਘ ਹੋਰਾਂ ਦੇ ਨਾਲ ਗੱਲਬਾਤ ਕਰਾਂਗੇ ਅੱਜ ਕੰਪਨੀ ਬਿਜ਼ਨਸ ਸਟਰਕਚਰ ਦੇ ਬਾਰੇ ਚ ਤੇ ਇਹਦੇ ਬਾਰੇ ਜੇ ਤੁਹਾਡੇ ਵੀ ਕੋਈ ਸਵਾਲ ਹੋਣ ਤਾਂ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ request@harmanradio.com ਤੇ ਜਾਂ ਫਿਰ ਤੁਸੀਂ ਸਾਨੂੰ ਆਪਣਾ ਮੈਸੇਜ ਜਿਹੜਾ ਹੈ ਜੀ ਉਹ ਭੇਜ ਸਕਦੇ ਹੋ ਟੈਲੀਗ੍ਰਾਮ ਮੈਸੇਜ ਇਹ ਸਾਡਾ ਨੰਬਰ ਹੈ +91 7508014489 ਸੋ ਟੈਲੀਗ੍ਰਾਮ ਤੇ ਵੀ ਤੁਸੀਂ ਆਪਣੇ ਮੈਸੇਜ ਜਿਹੜੇ ਆ ਉਹ ਇਸ ਸਿਲਸਿਲੇ ਦੇ ਵਿਚ ਸਾਨੂੰ ਭੇਜ ਸਕਦੇ ਹੋ ਜੇਕਰ ਤੁਹਾਡਾ ਕੋਈ ਸਵਾਲ ਟੈਕਸ ਦੇ ਬਾਬਤ ਹੋਵੇ ਜਾਂ ਕੰਪਨੀ ਬਿਜ਼ਨਸ ਸਟਰਕਚਰ ਦੇ ਬਾਰੇ ਚ ਹੋਵੇ ਅੱਜ ਅਸੀਂ ਇਹਦੇ ਵਿਸ਼ੇ ਦੇ ਉੱਤੇ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ ਤੇ ਫਿਲਹਾਲ ਇੱਕ ਗੀਤ ਆਪਾਂ ਤੁਹਾਡੇ ਲਈ ਜ਼ਰੂਰ ਸੁਣਾਉਂਦੇ ਹਾਂ ਕਿਉਂਕਿ ਸਾਨੂੰ ਫਰਮਾਇਸ਼ ਜਿਹੜੀ ਸੀ ਉਹ ਬਹੁਤ ਦੇਰ ਤੋਂ ਪਹੁੰਚੀ ਹੋਈ ਹੈ ਸੋ ਚਾਨਾ ਸਾਹਿਬ ਨੇ ਜਿਹੜੀ ਉਹ ਫਰਮਾਇਸ਼ ਸਾਨੂੰ ਕੀਤੀ ਸੀ ਹਰਮੀਤ ਸਿੰਘ ਚਾਨਾ ਮੈਲਬਨ ਤੋਂ ਸਾਬਰਕੋਟੀ ਦੀ ਆਵਾਜ਼ ਦੇ ਵਿਚ ਇਕ ਗੀਤ ਉਨ੍ਹਾਂ ਨੇ ਸੁਣਨਾ ਚਾਹਿਆ ਸੀ ਸੋ ਉਹ ਗੀਤ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਤੇ ਗੀਤ ਤੋਂ ਬਾਅਦ ਫਿਰ ਅਗਲੇ ਸਿਲਸਿਲੇ ਚ ਅਸੀਂ ਆਪਣੇ ਮਹਿਮਾਨ ਦੇ ਨਾਲ ਮਿਲਵਾਉਂਦੇ ਹਾਂ ਤੁਹਾਨੂੰ
ਦਾ ਮਹੀਨਾ ਹੋਵੇ ਪੈਂਦੀ ਬਰਸਾਤ ਹੋਵੇ ਸੌਣ ਦਾ ਮਹੀਨਾ ਹੋਵੇ ਪੈਂਦੀ ਬਰਸਾਤ ਹੋਵੇ ਸੱਜਣਾ ਨੇ ਆਉਣਾ ਹੋਵੇ ਪਹਿਲੀ ਮੁਲਾਕਾਤ ਨਜ਼ਾਰਾ ਮਿੱਤਰੋ ਮੇਰੀ ਜ਼ਿੰਦਗੀ ਚ ਕਦੇ ਕਦੇ ਮਿਲ ਜਾ ਇਹੋ ਜਿਹਾ ਨਜ਼ਾਰਾ ਮਿੱਤਰੋ ਮੇਰੀ ਜ਼ਿੰਦਗੀ ਚ ਕਦੇ ਕਦੇ ਮਿਲ ਜਾ ਇਹੋ ਜਿਹਾ ਨਜ਼ਾਰਾ ਮਿੱਤਰੋ ਮੇਰੀ ਜ਼ਿੰਦਗੀ ਚ ਕਦੇ ਕਦੇ ਮਿਲ ਜਾ ਇਹੋ
जान सारा मित्रो तेरी जिंदगी च कदे कदे मिल जा एहो जान सारा मित्रो तेरी जिंदगी च कदे कदे मिल जा एहो जान सारा मित्रो तेरी जिंदगी च कदे कदे मिल जा एहो जान सारा मित्रो तेरी जिंदगी च कदे
अपनी बिजनेस की तरक्की ले तुसी भी हरमन रेडियो दियां सेवावां हासिल कर सकदे हो। हरमन रेडियो ते अपने बिजनेस की एड देने ले जां किसी भी पसंदीदा प्रोग्राम नूं स्पॉन्सर करन ले संपर्क करो accounts@harmanradio.com जां harmanradio.com ते एडवर्टाइजमेंट सेक्शन च विजिट करो।
रेडियो दियां खूबसूरत लहरां तुहाडे तक पुजदा करन ले सानू निग्गा सहयोग दे रहे ने। पंजाब ग्रोसरी हाउस कैनरा तो राजनदीप सिंह, सीडी बैटरीज ब्लैकटाउन तो दविंदर सिंह, ईसीटी ऑटोमोटिव कैनरा तो सुखपाल सिंह, नवी पड्डा फ्रॉम बगबस्टर पेस्ट कंट्रोल सर्विस मेलबर्न,
ब्रिस्बेन तो मुगे वाले गुरप्रीत सिंह बराड़।
जी दोस्तों स्वागत करते हैं जी एक बार फिर तो ते गीत तुसी सुनिया हरमीत सिंह चाना होरां ने फरमाइश कीती सीगी साबर कोटी फरां दी आवाज दे विच ते उम्मीद करदी हां जी पसंद आया होना ते प्रोग्राम चल रहा लहरां लहरां प्रोग्राम अज तुसी सुन रहे हो मेरे नाल ते उस तो बाद एक जरूरी अनाउंसमेंट जिहड़ी कि साडे सहयोगियां दे बारे सी ते तुसी भी हरमन रेडियो ते अपने बिजनेस की तरक्की दे लई इश्तेहार जिहड़ा है जी ओह दे सकदे हो ते साडे कुछ इश्तेहार साडे सहयोगियां दे असी पहला भी प्रसारित कीते सीगे ते साडे नाल संधु बस लाइन्स तो करन संधु हुरी भी जुड़े सीगे जी सो अपनी बस सेवावां जिहड़ियां जी ओह उपलब्ध करवाउंदे ने समय समय ते उन्होंने 3 दिसंबर वाले टूर दे बारे दे विच पिछले हफ्ते भी जिहड़ी गलबात आ ओह कीती सीगी वख वख समय ते वख वख तरह दियां जिहड़ियां डील्स आ उहनां दियां लगदियां रहिंदियां सो तुसी उहनां दी जिहड़ी वैबसाइट आ संधु बस लाइन्स दे उत्ते जिहड़ियां कुछ होर डील्स अलग अलग टूर्स दे बारे च उहदे बारे तुसी उहनां तों जानकारी लै सकदे हो ते जिहड़ा 3 दिसंबर दा उहनां दा टूर है जी ग्रेट ओशन रोड डे टूर आ इक दिन दा टूर आ ते ਉਹ ਲੈ ਕੇ ਜਾ ਰਹੇ ਉਹਦੇ ਬਾਬਤ ਵੀ ਤੁਸੀਂ ਉਹਨਾਂ ਦੇ ਨਾਲ ਜਿਹੜੀ ਸਾਂਝ ਆ ਉਹ ਪਾ ਸਕਦੇ ਹੋ ਤੇ ਨੰਬਰ ਉਹਨਾਂ ਦਾ 6161+6142411551 ਯਾਨੀ 0424-115-551 ਤੇ ਉਹਨਾਂ ਦੀ ਵੈਬਸਾਈਟ ਆ ਜੀ ਸੰਧੂ ਬੱਸ ਲਾਈਨਸ ਤੁਸੀਂ ਉਹਨੂੰ ਵੀ ਫਾਲੋ ਕਰ ਸਕਦੇ ਹੋ ਤੇ ਹੁਣ ਪ੍ਰੋਗਰਾਮ ਦੇ ਵਿੱਚ ਸਮਾਂ ਜਿਹੜਾ ਜੀ ਸਾਡੇ ਅਗਲੇ ਸਿਲਸਿਲੇ ਦਾ ਹੋ ਗਿਆ ਤੇ ਇਸ ਸਿਲਸਿਲੇ ਦੇ ਵਿੱਚ ਸਾਡੇ ਟੈਕਸ ਐਕਸਪਰਟ ਮੈਕਸ ਮਾਰਜਿਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਹੋਰੀ ਸਾਡੇ ਨਾਲ ਸ਼ਾਮਲ ਹੋ ਚੁੱਕੇ ਆ ਜੀ ਪ੍ਰੋਗਰਾਮ ਦੇ ਵਿੱਚ ਤੇ ਉਹਨਾਂ ਨਾਲ ਅੱਜ ਅਸੀਂ ਖਾਸ ਗੱਲਬਾਤ ਜਿਹੜੀ ਕਰਨ ਜਾ ਰਹੇ ਹਾਂ ਕੰਪਨੀ ਬਿਜ਼ਨਸ ਸਟਰਕਚਰ ਦੇ ਬਾਰੇ ਦੇ ਵਿੱਚ ਤੇ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ ਜੀ ਸੁਖਵਿੰਦਰ ਜੀ ਬਹੁਤ ਬਹੁਤ ਸਵਾਗਤ ਹਰਮਨ ਰੇਡੀਓ ਦੇ ਪ੍ਰੋਗਰਾਮ ਲਾਰਾਂ ਦੇ ਵਿੱਚ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਅਮਨਦੀਪ ਜੀ ਤੇ ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ ਸਰੋਤਿਆਂ ਤੱਕ ਤੁਹਾਡੀ ਸਤਿ ਸ੍ਰੀ ਅਕਾਲ ਪਹੁੰਚ ਗਈ ਜੀ ਤੇ ਹੋਰ ਸੁਣਾਓ ਅੱਜ ਵੈਸੇ ਮੈਲਬਨ ਦੇ ਵਿੱਚ ਤਾਂ ਸੋਹਣੀ ਝੜੀ ਜਿਹੜੀ ਉਹ ਲੱਗੀ ਹੋਈ ਹੈ ਤੇ ਮੈਲਬਨ ਦਾ ਜਿਹੜਾ ਤੁਹਾਡੇ ਵਾਲਾ ਇਲਾਕਾ ਆ ਉਹ ਕੀ ਕਹਿ ਰਿਹਾ
ਹਾਂਜੀ ਸੇਮ ਹੀ ਆ ਸਾਡੇ ਵੀ ਜੀ ਮੀਂਹ ਪੈ ਰਿਹਾ ਸੋ ਪਿਛਲੇ 2 ਦਿਨਾਂ ਤੋਂ ਕਾਫੀ ਕਹਿ ਲੋ ਕਿ ਗਰਮੀ ਪਈ ਸੀ ਸੋ ਚੇਂਜ ਆਈ ਹੈ ਮੌਸਮ ਦੇ ਵਿੱਚ ਸੋ ਜਿਵੇਂ ਬਾਰਿਸ਼ ਪੈ ਰਹੀ ਹੈ ਸੋ ਬਹੁਤ ਵਧੀਆ ਲੱਗ ਰਿਹਾ ਸੋ ਆਪਣਾ ਹੋਪ ਕਰਦੇ ਹਾਂ ਕਿ ਸਾਰੇ ਜਿਹੜੇ ਮੈਲਬਨ ਵਾਸੀ ਨੇ ਸਾਰਿਆਂ ਨੂੰ ਬਹੁਤ ਵਧੀਆ ਲੱਗ ਰਿਹਾ ਹੋਵੇ ਕਿਉਂਕਿ ਗਰਮੀ ਤੋਂ ਬਾਅਦ ਜੇ ਮੀਂਹ ਪੈਂਦਾ ਤਾਂ ਸਾਰਿਆਂ ਨੂੰ ਪਤਾ ਕੀ ਕਿੰਨਾ ਵਧੀਆ ਲੱਗਦਾ ਇਹ ਚੀਜ਼
ਬਿਲਕੁਲ ਬੜੀ ਰਾਹਤ ਜੀ ਮਹਿਸੂਸ ਹੁੰਦੀ ਹੈ ਤੇ ਸੁਖਵਿੰਦਰ ਜੀ ਆਪਾਂ ਅੱਜ ਗੱਲਬਾਤ ਕਰਨ ਜਾ ਰਹੇ ਹਾਂ ਕੰਪਨੀ ਬਿਜ਼ਨਸ ਸਟਰਕਚਰ ਦੇ ਬਾਰੇ ਚ ਕਿਉਂਕਿ ਆਪਾਂ ਪਿਛਲੇ ਜਿਹੜੇ ਐਪੀਸੋਡ ਦੇ ਵਿੱਚ ਵੀ ਥੋੜੀ ਜਿਹੀ ਗੱਲਬਾਤ ਇਹਦੇ ਬਾਰੇ ਕੀਤੀ ਸੀਗੀ ਪਰ ਅਸੀਂ ਬਹੁਤੀ ਜ਼ਿਆਦਾ ਡਿਟੇਲ ਚ ਨਹੀਂ ਸੀ ਕਰ ਸਕੇ ਕਿਉਂਕਿ ਸਾਡੇ ਕੋਲ ਸਮਾਂ ਨਹੀਂ ਸੀ ਸੋ ਅੱਜ ਅਸੀਂ ਜਾਣਨਾ ਚਾਹਾਂਗੇ ਡਿਟੇਲ ਦੇ ਵਿੱਚ ਸਭ ਤੋਂ ਪਹਿਲਾਂ ਇੱਕ ਵਾਰ ਪਿਛਲੀ ਜਿਹੜੀ ਝਾਤ ਹੈ ਉਹ ਜ਼ਰੂਰ ਪਵਾਓ ਆਪਾਂ ਜਿਹੜੀ ਪਿਛਲੀ ਗੱਲਬਾਤ ਕੀਤੀ ਸੀ
ਹਾਂਜੀ ਅਮਰਦੀਪ ਜੀ ਕੁਛ ਐਪੀਸੋਡ ਤੋਂ ਜਿਵੇਂ ਤੁਹਾਨੂੰ ਪਤਾ ਕਿ ਆਪਾਂ ਆਪਣੇ ਸਰੋਤਿਆਂ ਦੇ ਨਾਲ ਬਿਜ਼ਨਸ ਸਟਰਕਚਰਸ ਦੇ ਬਾਰੇ ਗੱਲਬਾਤ ਸ਼ੁਰੂ ਕੀਤੀ ਸੀਗੀ ਬਿਜ਼ਨਸ ਸਟਰਕਚਰਸ ਦੇ ਬਾਰੇ ਸੀ ਕਿ ਜੇ ਤੁਸੀਂ ਆਸਟ੍ਰੇਲੀਆ ਦੇ ਵਿੱਚ ਬਿਜ਼ਨਸ ਕਰਨਾ ਵਾ ਕਰਨ ਬਾਰੇ ਸੋਚ ਰਹੇ ਹੋ ਜਾਂ ਕਰ ਰਹੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਲੀਗਲ ਬਿਜ਼ਨਸ ਸਟਰਕਚਰ ਤਿਆਰ ਕਰਨਾ ਪੈਂਦਾ। ਸੋ ਬਿਜ਼ਨਸ ਸਟਰਕਚਰ ਤੋਂ ਭਾਵ ਹੈ ਕਿ ਇੱਕ ਇਹੋ ਜਿਹਾ ਢਾਂਚਾ ਜੋ ਜਿਹਦੇ ਅੰਦਰ ਤੁਸੀਂ ਆਪਣਾ ਸਾਰੀਆਂ ਰਜਿਸਟ੍ਰੇਸ਼ਨ ਕਰਾ ਸਕੋ, ਜੋ ਲੀਗਲ ਵੇ ਦੇ ਨਾਲ ਪੂਰੇ ਦਾ ਪੂਰਾ ਢਾਂਚਾ ਮਤਲਬ ਤੁਸੀਂ ਤਿਆਰ ਕਰਦੇ ਹੋ, ਉਹਦੇ ਅੰਦਰ ਜਿਹੜਾ ਤੁਸੀਂ ਬਿਜ਼ਨਸ ਕਰਨਾ ਉਹਨੇ ਉਹਨੂੰ ਸਾਰਾ ਕੁਛ ਕਹਿ ਲਓ ਕਿ ਉਹਦੇ ਅੰਦਰ ਓਪਰੇਟ ਹੋਣਾ। ਸੋ ਉਸੇ ਤਰ੍ਹਾਂ ਅੱਜ ਦੀ ਜਿਹੜੀ ਗੱਲਬਾਤ ਆ ਆਪਾਂ ਕਰਨੀ ਆ ਕੰਪਨੀ ਬਾਰੇ। ਸੋ ਉਹ ਵਾਲੇ ਸਰੋਤੇ ਜਿਹੜੇ ਮਤਲਬ ਕਿ ਕੰਪਨੀ ਸੈਟਅਪ ਕਰਕੇ ਤੁਸੀਂ ਜੇ ਬਿਜ਼ਨਸ ਕਰਨਾ ਚਾਹੋ, ਆਲਰੇਡੀ ਕਰ ਰਹੇ ਹੋ ਜਾਂ ਕਰਨ ਬਾਰੇ ਸੋਚ ਰਹੇ ਹੋ, ਸੋ ਇੱਕ ਕੰਪਨੀ ਵੀ ਇੱਕ ਇਹੋ ਜਿਹਾ ਤਰੀਕਾ ਹੈ ਕਿ ਜਿਹਦੇ ਥਰੂ ਤੁਸੀਂ ਆਪਣਾ ਬਿਜ਼ਨਸ ਕਰ ਸਕਦੇ ਹੋ। ਪਿਛਲੀ ਸੈਗਮੈਂਟ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਆਪਾਂ ਕੰਪਨੀ ਬਾਰੇ ਗੱਲਬਾਤ ਸ਼ੁਰੂ ਕੀਤੀ ਸੀ, ਬਟ ਸਮਹਾਓ ਸਮਾਂ ਆਪਣੇ ਕੋਲ ਘੱਟ ਸੀਗਾ, ਪੂਰਾ ਕਵਰ ਨਹੀਂ ਕਰ ਸਕੇ ਸੀ ਆਪਾਂ ਉਸ ਐਪੀਸੋਡ ਦੇ ਵਿੱਚ। ਸੋ ਇੱਕ ਵਾਰੀ ਫੇਰ ਆਪਾਂ ਜਿਹੜੇ ਸਰੋਤਿਆਂ ਤੋਂ ਮਿਸ ਹੋ ਗਿਆ ਹੋਵੇ ਇਸ ਬਾਰੇ ਨਾ ਜਾਣਕਾਰੀ ਪਾ ਸਕੇ ਹੋਣ, ਸੋ ਇੱਕ ਵਾਰੀ ਫੇਰ ਇਸ ਬਾਰੇ ਕੰਪਨੀ ਦੇ ਬਾਰੇ ਆਪਾਂ ਡਿਟੇਲ ਚ ਗੱਲਬਾਤ ਕਰਾਂਗੇ ਕੁਛ ਅਗਲੇ ਮਿੰਟਾਂ ਦੇ ਵਿੱਚ।
ਜੀ, ਸੋ ਪਹਿਲਾਂ ਤਾਂ ਆਪਾਂ ਬਿਜ਼ਨਸ ਸਟਰਕਚਰ ਦੇ ਬਾਰੇ ਗੱਲਬਾਤ ਕਰਦੇ ਆ ਰਹੇ ਹਾਂ ਆਪਣੇ ਕੁਛ ਐਪੀਸੋਡਸ ਦੇ ਵਿੱਚ, ਤੇ ਬਿਜ਼ਨਸ ਸਟਰਕਚਰ ਦੇ ਬਾਰੇ ਅਸੀਂ ਪਿਛਲੀ ਵਾਰ ਵੀ ਥੋੜੀ ਜਿਹੀ ਗੱਲਬਾਤ ਜਿਹੜੀ ਸੀ ਉਹ ਕੀਤੀ ਸੀਗੀ। ਤੇ ਇਹ ਜਿਹੜਾ ਬਿਜ਼ਨਸ ਸਟਰਕਚਰ ਆ ਉਹ ਵੱਖ ਵੱਖ ਤਰ੍ਹਾਂ ਦਾ ਹੁੰਦਾ, ਤੇ ਹੁਣ ਜਿਹੜੀ ਅੱਜ ਅਸੀਂ ਗੱਲਬਾਤ ਕਰਨੀ ਆ ਉਹ ਕੰਪਨੀ ਬਿਜ਼ਨਸ ਸਟਰਕਚਰ ਦੇ ਬਾਰੇ ਚ ਕਰਨੀ ਆ। ਤੇ ਥੋੜਾ ਜਿਹਾ ਪਹਿਲਾਂ ਬਿਜ਼ਨਸ ਸਟਰਕਚਰ ਦੇ ਬਾਰੇ ਦੱਸੋ ਸਾਨੂੰ, ਤੇ ਉਸ ਤੋਂ ਬਾਅਦ ਅਸੀਂ ਆਉਂਦੇ ਆ ਜੀ ਕੰਪਨੀ ਬਿਜ਼ਨਸ ਸਟਰਕਚਰ ਵੱਲ।
ਹਾਂਜੀ, ਜਿਵੇਂ ਅਮਰਦੀਪ ਜੀ ਮੈਂ ਦੱਸਿਆ ਕਿ ਬਿਜ਼ਨਸ ਸਟਰਕਚਰ ਇੱਕ ਇਹੋ ਜਿਹਾ ਲੀਗਲ ਵੇ ਦੇ ਨਾਲ ਤੁਸੀਂ ਫਰੇਮਵਰਕ ਤਿਆਰ ਕਰਦੇ ਹੋ, ਇੱਕ ਇਹੋ ਜਿਹਾ ਢਾਂਚਾ ਤਿਆਰ ਕਰਦੇ ਹੋ ਜਿਹਦੇ ਅੰਡਰ ਤੁਸੀਂ ਆਪਣੇ ਬਿਜ਼ਨਸ ਨੂੰ ਸੈਟਅਪ ਕਰਨਾ ਵਾ ਤੇ ਰਨ ਕਰਨਾ ਵਾ। ਆਸਟ੍ਰੇਲੀਆ ਦੇ ਵਿੱਚ ਜੇ ਤੁਸੀਂ ਬਿਜ਼ਨਸ ਕਰਨਾ ਹੋਵੇ ਤਾਂ ਚਾਰ ਇਹੋ ਜਿਹੇ ਤਰੀਕੇ ਨੇ ਜਿਹਦੇ ਅੰਡਰ ਜਿਹੜੇ ਸਭ ਤੋਂ ਜ਼ਿਆਦਾ ਚੱਲਦੇ ਨੇ ਜਿਹਦੇ ਅੰਡਰ ਤੁਸੀਂ ਬਿਜ਼ਨਸ ਆਪਣਾ ਕਰ ਸਕਦੇ ਹੋ। ਸਭ ਤੋਂ ਪਹਿਲਾਂ ਜਿਹੜਾ ਹੈ ਕਿ ਸੋਲ ਟ੍ਰੇਡਰ ਆ, ਜਿਹਨੂੰ ਸੋਲ ਪ੍ਰੋਪਰਾਇਟਰ ਵੀ ਕਹਿੰਦੇ ਨੇ, ਜੋ ਕਿ ਜੇ ਤੁਸੀਂ ਆਪਣੇ ਖੁਦ ਦੇ ABN ਦੇ ਅੰਡਰ ਤੁਸੀਂ ਆਪਣਾ ABN ਅਪਲਾਈ ਕਰਕੇ ਉਹਦੇ ਅੰਡਰ ਆਪਣਾ ਜੇ ਬਿਜ਼ਨਸ ਕਰਦੇ ਹੋ ਤਾਂ ਸੋਲ ਟ੍ਰੇਡਰ ਆ। ਨੋਰਮਲੀ ਜਿਹੜੇ ਸਮਾਲ ਬਿਜ਼ਨਸ ਹੁੰਦੇ ਨੇ ਮੋਸਟਲੀ ਜਿਹੜੇ ਇਕੱਲੇ ਇਕੱਲੇ ਬੰਦੇ ਕੰਮ ਕਰਦੇ ਨੇ, ਕਾਫੀ ਪਾਪੂਲਰ ਇਹ ਵਾਲਾ ਬਿਜ਼ਨਸ ਸਟਰਕਚਰ। ਉਸ ਤੋਂ ਬਾਅਦ ਚ ਜੇ ਦੋ ਜਾਂ ਦੋ ਤੋਂ ਜ਼ਿਆਦਾ ਬੰਦੇ ਰਲ ਕੇ ਕੰਮ ਕਰਦੇ ਨੇ ਉਹ ਇੱਕ ਤੁਹਾਡੇ ਕੋਲ ਪਾਰਟਨਰਸ਼ਿਪ ਦੇ ਤਹਿਤ ਵੀ ਤੁਸੀਂ ਕੰਮ ਕਰ ਸਕਦੇ ਹੋ। ਸੋ ਪਾਰਟਨਰਸ਼ਿਪ ਦੇ ਵਿੱਚ ਮਿਨੀਮਮ ਰਿਕੁਆਇਰਮੈਂਟ ਹੁੰਦਾ ਕਿ ਦੋ ਬੰਦੇ ਦੋ ਪਾਰਟਨਰਸ ਹੋਣ, ਪਰ ਉਹਦੇ ਵਿੱਚ ਕੋਈ ਲਿਮਿਟ ਨਹੀਂ ਹੁੰਦੀ ਕਿ ਮਤਲਬ ਕਿੰਨੇ ਬੰਦੇ ਹੋਣੇ ਚਾਹੀਦੇ ਆ। ਸੋ ਦੂਸਰਾ ਤਰੀਕਾ ਇਹ ਆ। ਤੀਸਰਾ ਤਰੀਕਾ ਇਹ ਆ ਕਿ ਜੇ ਤੁਸੀਂ ਟਰੱਸਟ ਸੈਟਅਪ ਕਰਕੇ, ਜਿਵੇਂ ਫੈਮਿਲੀ ਟਰੱਸਟ ਲੈ ਲਓ, ਉਹ ਸੈਟਅਪ ਕਰਦੇ ਹੋ, ਉਹਦੇ ਅੰਡਰ ਜੇ ਤੁਸੀਂ ਫੈਮਿਲੀ ਦੇ ਵਿੱਚ ਕਾਫੀ ਤੁਹਾਡੇ ਮੈਂਬਰਸ ਨੇ ਜਿਹਦੇ ਵਿੱਚ ਤੁਸੀਂ ਟੈਕਸ ਦਾ ਮਤਲਬ ਕਟੌਤੀ ਕਰ ਸਕਦੇ ਹੋ ਲੀਗਲ ਵੇ ਦੇ ਨਾਲ, ਸੋ ਟਰੱਸਟ ਸੈਟਅਪ ਕਰਕੇ ਵੀ ਤੁਸੀਂ ਬਿਜ਼ਨਸ ਕਰ ਸਕਦੇ ਹੋ। ਕਿਉਂਕਿ ਅੱਜ ਗੱਲਬਾਤ ਆਪਾਂ ਕਰਨੀ ਹੈ ਡਿਟੇਲ ਦੇ ਵਿੱਚ। ਸੋ ਪਿਛਲੇ ਜਿਹੜੇ ਦੂਸਰੇ ਮੈਂ ਤਿੰਨ ਬਿਜ਼ਨਸ ਸਟਰਕਚਰ ਬਾਰੇ ਗੱਲਬਾਤ ਥੋੜਾ ਜਿਹਾ ਦੱਸਿਆ ਆਪਾਂ ਆਲਰੇਡੀ ਕਵਰ ਕਰ ਚੁੱਕੇ ਹਾਂ। ਸੋ ਅੱਜ ਆਪਾਂ ਗੱਲਬਾਤ ਡਿਟੇਲ ਦੇ ਵਿੱਚ ਕਰਾਂਗੇ ਕਿ ਜੇ ਉਹ ਵਾਲੇ ਕਹਿ ਲਓ ਕਿ ਜਿਹੜੇ ਟੈਕਸ ਪੇਅਰ, ਜਿਹੜੇ ਤੁਸੀਂ ਜੇ ਆਪਣਾ ਬਿਜ਼ਨਸ ਕੰਪਨੀਜ਼ ਦੇ ਥਰੂ ਕਰਨਾ, ਸੋ ਕੰਪਨੀ ਕਿਵੇਂ ਰਜਿਸਟਰ ਹੁੰਦੀ ਆ, ਕੀ ਚੀਜ਼ਾਂ ਦਾ ਖਿਆਲ ਰੱਖਣਾ ਪੈਂਦਾ, ਕੀ ਇਹਦੇ ਫਾਇਦੇ ਨੇ, ਕੀ ਨੁਕਸਾਨ ਨੇ, ਤਾਂ ਇਹ ਕਿਵੇਂ ਤੁਹਾਨੂੰ ਹੈਲਪ ਕਰ ਸਕਦੀ ਆ ਤੁਹਾਡੇ ਬਿਜ਼ਨਸ ਦੇ ਵਿੱਚ।
ਜੀ, ਤੇ ਸਭ ਤੋਂ ਪਹਿਲਾਂ ਤਾਂ ਆਪਾਂ ਗੱਲਬਾਤ ਕਰਾਂਗੇ ਵੀ ਕੰਪਨੀ ਬਿਜ਼ਨਸ ਸਟਰਕਚਰ ਜਿਹੜਾ ਆ, ਹਾਂ ਇਹਨੂੰ ਆਪਾਂ ਜਿਵੇਂ ਤੁਸੀਂ ਥੋੜਾ ਬਹੁਤਾ ਤਾਂ ਸਾਨੂੰ ਜਿਹੜਾ ਇਸ਼ਾਰਾ ਆ ਉਹ ਦੇ ਹੀ ਦਿੱਤਾ ਕਿ ਸੈਟਅਪ ਜਿਹੜਾ ਜਦੋਂ ਕਰਨਾ ਤਾਂ ਕਿੰਨੇ ਜਣੇ ਕਰ ਸਕਦੇ ਆ ਜਾਂ ਕਿਵੇਂ ਹੋ ਸਕਦਾ, ਹਨਾ। ਤੇ ਥੋੜਾ ਜਿਹਾ ਹੋਰ ਡਿਟੇਲ ਦੇ ਵਿੱਚ ਜਾਵਾਂਗੇ ਕਿ ਕੰਪਨੀ ਬਿਜ਼ਨਸ ਸਟਰਕਚਰ ਜਦੋਂ ਅਸੀਂ ਸੈਟਅਪ ਕਰਦੇ ਆ ਤਾਂ ਜਿਵੇਂ ABN ਜਾਂ ਟੈਕਸ ਫਾਈਲ ਨੰਬਰ ਜਿਹੜਾ ਆ ਉਹ ਵੀ ਸਾਨੂੰ ਚਾਹੀਦਾ ਹੁੰਦਾ, ਤੇ ਟੈਕਸ ਰਿਟਰਨ ਜਿਹੜੀ ਆ ਉਹ ਕੀ, ਜਿਵੇਂ ਬਿਜ਼ਨਸ ਸਟਰਕਚਰ ਦੀ ਜਦੋਂ ਅਸੀਂ ਗੱਲ ਕੀਤੀ ਸੀ ਉਹਦੇ ਬਾਰੇ ਚ ਵੀ ਗੱਲਬਾਤ ਟੈਕਸ ਰਿਟਰਨ ਦੀ ਹੋਈ ਸੀਗੀ। ਸੋ ਜਦੋਂ ਅਸੀਂ ਕੰਪਨੀ ਬਿਜ਼ਨਸ ਸਟਰਕਚਰ ਜਿਹੜਾ ਖੜਾ ਕਰਦੇ ਆ ਤਾਂ ਉਹਦੇ ਲਈ ਪਹਿਲਾਂ ਤਾਂ ABN ਤੇ ਟੈਕਸ ਫਾਈਲ ਨੰਬਰ ਦੀ ਜ਼ਰੂਰਤ ਹੁੰਦੀ ਆ, ਇਹਦੇ ਬਾਰੇ ਦੱਸੋ, ਤੇ ਨਾਲ ਹੀ ਫਿਰ ਸਾਨੂੰ ਥੋੜਾ ਜਿਹਾ ਹੋਰ ਡਿਟੇਲਸ ਲੈ ਕੇ ਜਾਓ ਕਿ ਜਿਹੜਾ ਟੈਕਸ ਲੌਜ ਕਰਨਾ ਜਾਂ ਟੈਕਸ ਰਿਟਰਨ ਜਿਹੜੀ ਆ ਉਹ ਲੌਜ ਕਰਨੀ ਆ ਉਹ ਕੰਪਨੀ ਕਿਵੇਂ ਕਰਦੀ ਆ।
ਹਾਂਜੀ ਅਮਰਦੀਪ ਜੀ, ਬਹੁਤ ਹੀ ਵਧੀਆ ਕੁਐਸਚਨ ਪੁੱਛਿਆ। ਇਸ ਕੁਐਸਚਨ ਦਾ ਮੈਂ ਤਿੰਨ ਹਿੱਸਿਆਂ ਦੇ ਵਿੱਚ ਮੈਂ ਜਿਵੇਂ ਆਪਣੇ ਸਰੋਤਿਆਂ ਲਈ ਸੌਖਾ ਕਰਨ ਵਾਸਤੇ ਤਿੰਨ ਪੁਆਇੰਟਸ ਦੀ ਗੱਲ ਕਿ ਮੈਂ ਕਵਰ ਕਰਦਾ ਕਿ ਸਭ ਤੋਂ ਪਹਿਲਾਂ ਕਿ ਕੰਪਨੀ ਸੈਟਅਪ ਕਿਵੇਂ ਹੁੰਦੀ ਆ, ਉਸ ਤੋਂ ਬਾਅਦ ਚ ਇਹ ਆ ਕਿ ਉਹਨੂੰ ਕਿਹੜੀਆਂ ਕਿਹੜੀਆਂ ਰਜਿਸਟ੍ਰੇਸ਼ਨ ਚਾਹੀਦੀਆਂ ਨੇ, ਤੀਜੀ ਗੱਲ ਇਹ ਆ ਕਿ ਜੇ ਕੰਪਨੀ ਨੂੰ ਟੈਕਸ ਰਿਟਰਨ ਲੌਂਚ ਕਰਨੀ ਪੈਂਦੀ ਕਿ ਨਹੀਂ ਪੈਂਦੀ। ਸੋ ਸਭ ਤੋਂ ਪਹਿਲਾਂ ਇਹ ਗੱਲ ਹੈ ਕਿ ਕੰਪਨੀ ਜਿਹੜੀ ਹੈ ਸੈਟਅਪ ਹੁੰਦੀ ਆ ਉਹ ਜਿਹੜੀ ਆਸਟ੍ਰੇਲੀਅਨ ਆਸਟ੍ਰੇਲੀਅਨ ਸਿਕਿਉਰਿਟੀ ਇਨਵੈਸਟਮੈਂਟ ਕਮਿਸ਼ਨ ਜਿਹਨੂੰ ਐਸਸੀ ਕਹਿੰਦੇ ਨੇ ਉਹਦੇ ਅੰਡਰ ਰਜਿਸਟਰ ਹੁੰਦੀ ਆ। ਸੋ ਐਸਸੀ ਦੀ ਵੈਬਸਾਈਟ ਵੀ ਹੈ, ਜਿਹੜੇ ਸਰੋਤੇ ਨੋਟ ਕਰਨਾ ਚਾਹੁਣ ਉਹ ਕਰ ਸਕਦੇ ਨੇ, www.asic.gov.au। ਇੱਥੇ ਪੂਰੀ ਇਨਫੋਰਮੇਸ਼ਨ ਤੁਹਾਨੂੰ ਮਿਲ ਸਕਦੀ ਹੈ ਕੰਪਨੀ ਸੈਟਅਪ ਕਰਨ ਬਾਰੇ, ਕੀ ਉਹਦੀ ਫੀਸ ਆ, ਕਿਵੇਂ ਰਜਿਸਟਰ ਹੁੰਦੀ ਆ। ਤੁਸੀਂ ਆਪਣੇ ਆਪ ਵੀ ਕਰ ਸਕਦੇ ਹੋ ਜੇ ਤੁਹਾਨੂੰ ਇਸ ਫੀਲਡ ਦੇ ਵਿੱਚ ਜੇ ਤੁਹਾਨੂੰ ਨੌਲੇਜ ਰੱਖਦੇ ਹੋ ਤਾਂ ਆਪਣੇ ਆਪ ਵੀ ਇਹ ਚੀਜ਼ ਕੀਤੀ ਜਾ ਸਕਦੀ ਆ। ਸੋ ਕੰਪਨੀ ਸਭ ਤੋਂ ਪਹਿਲਾਂ ਸੈਟਅਪ ਕਰਨੀ ਹੈ ਜੇ ਤੁਸੀਂ ਤਾਂ ਡਿਸਾਈਡ ਕਰਨਾ ਪੈਂਦਾ ਕਿ ਕੰਪਨੀ ਨੂੰ ਓਨ ਕੌਣ ਕਰੂਗਾ। ਹੁਣ ਕੋਈ ਵੀ ਬਿਜ਼ਨਸ ਆ ਜਿਵੇਂ ਤੁਹਾਨੂੰ ਪਤਾ ਅਮਰਦੀਪ ਜੀ, ਤਾਂ ਉਹਦੇ ਓਨਰਸ ਹੁੰਦੇ ਨੇ ਵੀ ਮਾਲਕ ਕੌਣ ਨੇ ਬਿਜ਼ਨਸ ਦੇ। ਹੁਣ ਕਿਉਂਕਿ ਬਿਜ਼ਨਸ ਸਟਰਕਚਰ ਤੁਹਾਡਾ ਕੰਪਨੀ ਆ, ਸੋ ਕੰਪਨੀ ਚ ਤੁਹਾਨੂੰ ਡਿਸਾਈਡ ਕਰਨਾ ਪੈਂਦਾ ਕਿ ਉਹਦੇ ਮਾਲਕ ਕੌਣ ਨੇ। ਉਹ ਮਾਲਕਾਂ ਨੂੰ ਕਹਿੰਦੇ ਨੇ ਸ਼ੇਅਰ ਹੋਲਡਰਸ। ਸੋ ਸਭ ਤੋਂ ਪਹਿਲਾਂ ਡਿਸਾਈਡ ਕਰਨਾ ਪੈਂਦਾ ਕਿ ਕੰਪਨੀ ਦੇ ਵਿੱਚ ਸ਼ੇਅਰ ਹੋਲਡਰਸ ਕੌਣ ਹੋਣਗੇ। ਸੋ ਜੇ ਦੋ ਜਣੇ ਆ ਜਾਂ ਦੋਵਾਂ ਤੋਂ ਜ਼ਿਆਦਾ ਨਾ ਜ਼ਿਆਦਾ ਹੋ, ਕੋਈ ਵੀ ਜਣਾ ਹੋ ਸਕਦਾ, ਭੈਣ ਭਰਾ ਹੋ ਸਕਦੇ ਨੇ, ਫੈਮਿਲੀ ਮੈਂਬਰਸ ਹੋ ਸਕਦੇ ਨੇ, ਦੋਸਤ ਬੇਲੀ ਹੋ ਸਕਦੇ ਨੇ, ਜਾਂ ਉਦਾਂ ਬਿਜ਼ਨਸ ਪਾਰਟਨਰਸ ਵੀ ਤੁਸੀਂ ਹੋ ਸਕਦੇ ਹੋ। ਸੋ ਸਭ ਤੋਂ ਪਹਿਲਾਂ ਇਹ ਡਿਸਾਈਡ ਕਰਨਾ ਕਿ ਇਹ ਜਿਹੜਾ ਬਿਜ਼ਨਸ ਸਟਰਕਚਰ ਅਸੀਂ ਕਰ ਰਹੇ ਹਾਂ, ਕੱਲ ਨੂੰ ਇਹਦੇ ਵਿੱਚ ਸਾਰਾ ਪੈਸਾ ਲੱਗਣਾ ਵਾ, ਉਹਦੀ ਓਨਰਸ਼ਿਪ ਕਿਹਦੇ ਕੋਲ ਹੋਣੀ ਆ। ਸੋ ਓਨਰਸ਼ਿਪ ਡਿਸਾਈਡ ਹੁੰਦੀ ਆ ਸ਼ੇਅਰ ਹੋਲਡਿੰਗ ਰੇਸ਼ੋ ਤੋਂ। ਸੋ ਇਹ ਚੀਜ਼ ਤੁਹਾਨੂੰ ਡਿਸਾਈਡ ਕਰਨੀ ਪੈਂਦੀ ਆ। ਅਗਲੀ ਚੀਜ਼, ਮੇਨ ਚੀਜ਼ ਦਾ ਖਿਆਲ ਰੱਖਣਾ ਪੈਂਦਾ ਕਿ ਹੁਣ ਤੁਸੀਂ ਕੰਪਨੀ ਸੈਟਅਪ ਕਰ ਰਹੇ ਹੋ, ਕੰਪਨੀ ਇੱਕ ਲੀਗਲ ਫਰੇਮਵਰਕ ਆ, ਪਰ ਉਹਦੇ ਪਿੱਛੇ ਤੁਹਾਨੂੰ ਪਤਾ ਕਿ ਹਿਊਮਨ ਬ੍ਰੇਨ ਚਾਹੀਦਾ ਹੁੰਦਾ ਉਹਨੂੰ ਗਵਰਨ ਕਰਨ ਵਾਸਤੇ। ਸੋ ਉਹ ਜਿਹੜਾ ਹਿਊਮਨ ਬ੍ਰੇਨ ਆ ਉਹਨੂੰ ਆਪਣਾ ਕੰਪਨੀ ਦੇ ਵਿੱਚ ਕਹਿੰਦੇ ਨੇ ਡਾਇਰੈਕਟਰਸ। ਸੋ ਕੰਪਨੀ ਦੀ ਜਿਹੜੀ ਡਿਸੀਜ਼ਨ ਮੇਕਿੰਗ ਆ, ਡੇ ਟੂ ਡੇ ਜਿਹੜੀਆਂ ਐਕਟੀਵਿਟੀਜ਼ ਆ, ਕਿੱਥੇ ਪੈਸਾ ਇਨਵੈਸਟ ਕਰਨਾ, ਕਿੱਥੇ ਤੁਸੀਂ ਕੰਟਰੈਕਟਸ ਨੈਗੋਸ਼ੀਏਟ ਕਰਨੇ ਆ, ਕਿੱਦਾਂ ਤੁਹਾਡੀ ਇਨਕਮ ਆਉਣੀ ਆ, ਸਾਰਾ ਕੁਛ, ਜਿੰਨਾ ਕੁਛ ਵੀ ਡੀਲਿੰਗ ਆ, ਜਾਂ ਕਹਿ ਲਓ ਕਿ ਕੰਪਨੀ ਦੇ ਪਿੱਛੇ ਉਹਨੂੰ ਗਵਰਨ ਕਰਨ ਵਾਲੇ ਜਿਹੜੇ ਹਿਊਮਨ ਬ੍ਰੇਨਸ ਨੇ ਉਹ ਡਾਇਰੈਕਟਰਸ ਨੇ। ਸੋ ਫਿਰ ਇਹ ਡਿਸਾਈਡ ਕਰਨਾ ਪੈਂਦਾ ਕਿ ਕੰਪਨੀ ਦੇ ਡਾਇਰੈਕਟਰਸ ਕੌਣ ਕੌਣ ਹੋਣਗੇ। ਉਸ ਤੋਂ ਬਾਅਦ ਚ ਇਹ ਆ ਕਿ ਕੰਪਨੀ ਦਾ ਸੈਕਟਰੀ ਹੁੰਦਾ ਵਾ, ਪਬਲਿਕ ਆਫਿਸਰ ਹੁੰਦਾ। ਸੋ ਇਹ ਵਾਲੇ ਡੈਜੀਗਨੇਸ਼ਨ ਵੀ ਤੁਹਾਨੂੰ ਡਿਸਾਈਡ ਕਰਨੇ ਪੈਂਦੇ ਆ, ਤਾਂ ਕਿ ਇਹ ਸਾਰੀ ਇਨਫੋਰਮੇਸ਼ਨ ਪਹਿਲਾਂ ਰੈਡੀ ਹੋਵੇ ਜਦੋਂ ਤੁਸੀਂ ਸੈਟਅਪ ਕਰਨਾ ਆਪਣੀ ਕੰਪਨੀ। ਉਸ ਤੋਂ ਬਾਅਦ ਚ ਜਿਵੇਂ ਮੈਂ ਦੱਸਿਆ ਅਮਰਦੀਪ ਜੀ ਕਿ ਕੰਪਨੀ ਨੇ ਐਸਿਕ ਦੇ ਨਾਲ ਰਜਿਸਟਰ ਹੋਣਾ। ਐਸਿਕ ਦੀ ਫੀਸ ਆ ਨੋਰਮਲੀ ਜੋ ਸਟਾਰਟਅਪ ਫੀ ਆ ਉਹਨਾਂ ਦੀ ਜੋ ਐਟ ਪ੍ਰੈਜੈਂਟ ਆ $469 ਆ ਇੱਕ ਸਾਲ ਦੀ। ਉਸ ਤੋਂ ਬਾਅਦ ਚ ਉਹਨਾਂ ਦੀ ਆਨ ਗੋਇੰਗ ਫੀਸ ਹੁੰਦੀ ਆ ਆਏ ਸਾਲ ਰਫਲੀ $247 ਆ ਹੁਣ ਮੇਰੇ ਖਿਆਲ ਚ ਜਿਹੜੀ ਕਰੰਟ ਫੀ ਉਹਨਾਂ ਦੀ ਚੱਲਦੀ ਹੈ, ਜਿਹੜੀ ਰਿਨਿਊ ਫੀ ਆ ਉਹਨਾਂ ਦੀ ਆਏ ਸਾਲ ਦੀ ਕੋਸਟ ਕਰਦੀ ਆ। ਸੋ ਇਹ ਸੀਗਾ ਵੀ ਸੈਟਅਪ ਕਿਵੇਂ ਹੋਣਾ, ਕੀ ਓਨਰਸ਼ਿਪ ਆ, ਕੀ ਡਾਇਰੈਕਟਰਸ ਨੇ, ਸਾਰਾ ਕੁਛ। ਉਸ ਤੋਂ ਬਾਅਦ ਚ ਜਦੋਂ ਅਮਰਦੀਪ ਜੀ ਤੁਸੀਂ ਕੰਪਨੀ ਸੈਟਅਪ ਕਰ ਲਈ ਆ, ਤੁਹਾਡਾ ਕੰਪਨੀ ਜਿਹੜਾ ਤੁਹਾਡਾ ਨਾਮ ਆ ਕੰਪਨੀ ਦਾ ਉਹ ਐਸਿਕ ਦੇ ਨਾਲ ਰਜਿਸਟਰ ਹੋ ਚੁੱਕਿਆ, ਕੰਪਨੀ ਦਾ ਬਰਥ ਸਰਟੀਫਿਕੇਟ ਆ ਚੁੱਕਿਆ ਜਿਹਨੂੰ ਕਹਿੰਦੇ ਨੇ ਸਰਟੀਫਿਕੇਟ ਆਫ ਇਨਕਾਰਪੋਰੇਸ਼ਨ, ਜਦੋਂ ਉਹ ਆ ਜਾਂਦਾ ਉਸ ਤੋਂ ਬਾਅਦ ਚ ਕਿ ਹੁਣ ਇਸ ਕੰਪਨੀ ਨੂੰ ਓਪਰੇਟਿਵ ਕਰਨ ਵਾਸਤੇ ਜਿਹੜੀ ਜਿਵੇਂ ਤੁਸੀਂ ਸਟਾਰਟਿੰਗ ਚ ਗੱਲ ਕੀਤੀ ਸੀ ਕਿ ਕੀ ਇਹਨੂੰ ABN ਚਾਹੀਦਾ ਜਾਂ ਟੈਕਸ ਫਾਈਲ ਨੰਬਰ ਚਾਹੀਦਾ। ਜਿਹੜਾ ਕੰਪਨੀ ਸੈਟਅਪ ਹੋਈ ਹੈ ਐਸਿਕ ਦੇ ਨਾਲ ਆ, ਪਰ ਜਿੰਨੀ ਉਹਦੀ ਰਿਪੋਰਟਿੰਗ ਆ ਉਹ ਸਾਰੀ ਦੀ ਸਾਰੀ ਟੈਕਸ ਆਫਿਸ ਦੇ ਨਾਲ ਦੇ ਥਰੂ ਹੋਣੀ ਆ, ਟੈਕਸ ਆਫਿਸ ਨੂੰ ਹੋਣੀ ਆ। ਸੋ ਟੈਕਸ ਆਫਿਸ ਦੇ ਨਾਲ ਜੇ ਡੀਲਿੰਗ ਆ ਤਾਂ ਜਿਹੜੀਆਂ ਰਜਿਸਟ੍ਰੇਸ਼ਨ ਤੁਸੀਂ ਤੁਹਾਨੂੰ ਕਰਵਾਉਣੀਆਂ ਪੈਂਦੀਆਂ ਨੇ ਟੈਕਸ ਆਫਿਸ ਦੇ ਨਾਲ, ਉਹ ਸਭ ਤੋਂ ਪਹਿਲਾਂ ਕਿ ਕੰਪਨੀ ਨੂੰ ਆਪਣਾ ABN ਲੈਣਾ ਪੈਂਦਾ, ਕਿਉਂਕਿ ਬਿਜ਼ਨਸ ਕਰ ਰਹੇ ਹਾਂ ਸੋ ABN ਤੋਂ ਬਿਨਾਂ ਬਿਜ਼ਨਸ ਨਹੀਂ ਕਰ ਸਕਦੇ। ਸੋ ਸਭ ਤੋਂ ਪਹਿਲਾਂ ਰਿਕੁਆਇਰਮੈਂਟ ਆ ਕਿ ਆਸਟ੍ਰੇਲੀਅਨ ਬਿਜ਼ਨਸ ਨੰਬਰ ਆ ਜੋ ਉਹ ਅਪਲਾਈ ਕਰਨਾ ਪੈਂਦਾ। ਹੁਣ ਜਦੋਂ ABN ਅਪਲਾਈ ਕਰਦੇ ਹੋ ਤਾਂ ਉਸ ਤੋਂ ਬਾਅਦ ਚ ਜਿਹੜੀਆਂ ਬਿਜ਼ਨਸ ਕਰਨ ਦੀਆਂ ਹੋਰ ਰਜਿਸਟ੍ਰੇਸ਼ਨ ਨੇ, ਜਿਵੇਂ ਜੇ GST ਵਾਸਤੇ ਰਜਿਸਟਰ ਕਰਨਾ ਵਾ ਉਹ ਤੁਹਾਨੂੰ ਕਰਵਾਉਣਾ ਪੈਂਦਾ, ਜਾਂ ਇੰਪਲਾਈਜ਼ ਜੇ ਤੁਸੀਂ ਅੱਗੇ ਕੰਪਨੀ ਦੇ ਹਾਇਰ ਕਰਨੇ ਆ ਉਹਨਾਂ ਦਾ ਜਿਹੜਾ ਟੈਕਸ ਵਿਦ ਹੈਲਡ ਕਰਨਾ ਉਹਦੀ ਇੱਕ ਰਜਿਸਟ੍ਰੇਸ਼ਨ ਹੁੰਦੀ ਆ, ਪੇ ਐਸ ਯੂ ਗੋ ਵਿਦ ਟੈਕਸ ਵਿਦ ਹੈਲਥ ਰਜਿਸਟ੍ਰੇਸ਼ਨ ਹੁੰਦੀ ਆ ਉਹ ਕਰਵਾਉਣੀ ਪੈਂਦੀ ਆ। ਸੋ ਇਹ ਸਾਰੀਆਂ ਰਜਿਸਟ੍ਰੇਸ਼ਨ ਦਾ ਖਿਆਲ ਰੱਖਣਾ ਪੈਂਦਾ ਤਾਂ ਕਿ ਕੰਪਨੀ ਓਪਰੇਟਿਵ ਹੋ ਸਕੇ। ਫਿਰ ਕੰਪਨੀ ਦਾ ਟੈਕਸ ਫਾਈਲ ਨੰਬਰ ਵੀ ਅਪਲਾਈ ਕਰਨਾ ਪੈਂਦਾ, ਕਿਉਂਕਿ ਕੰਪਨੀ ਆ ਸੋ ਕੰਪਨੀ ਨੇ ਦੇ ਅੰਡਰ ਬਿਜ਼ਨਸ ਹੋਣਾ, ਬਿਜ਼ਨਸ ਦੇ ਵਿੱਚ ਫਿਰ ਸਾਰਾ ਕੁਛ ਉਹਦੀ ਰਿਪੋਰਟਿੰਗ ਹੋਣੀ ਆ, ਟੈਕਸ ਰਿਟਰਨ ਹੋਣੀ ਆ, ਸੋ ਇਹ ਟੈਕਸ ਫਾਈਲ ਨੰਬਰ ਵੀ ਅਪਲਾਈ ਕਰਨਾ ਜ਼ਰੂਰੀ ਆ
ਜੀ।
ਤੁਹਾਡਾ ਤੀਸਰਾ ਜਿਹੜਾ ਕੁਐਸਚਨ ਆਪਾਂ ਮੈਂ ਦੱਸਿਆ ਸੀ ਕਿ ਹਾਂਜੀ ਬ੍ਰੇਕ ਕਰਾਂਗਾ ਕੀ ਕੰਪਨੀ ਨੂੰ ਟੈਕਸ ਰਿਟਰਨ ਕਰਨ ਦੀ ਲੋੜ ਆ। ਹਾਂਜੀ ਅਮਰਦੀਪ ਜੀ, ਪੂਰੀ ਲੋੜ ਆ, ਕਿਉਂਕਿ ਬਿਜ਼ਨਸ ਆ ਜਿਹੜਾ ਤੁਹਾਡਾ ਕੰਪਨੀ ਦੇ ਅੰਡਰ ਹੋ ਰਿਹਾ, ਸੋ ਜਿੰਨੀ ਵੀ ਰਿਪੋਰਟਿੰਗ ਹੋਣੀ ਆ ਏ ਟੂ ਡੇਟ ਤੁਹਾਡੀ, ਉਹ ਸਾਰੀ ਦੀ ਸਾਰੀ ਮਤਲਬ ਕਹਿ ਲਓ ਕਿ ਕੰਪਨੀ ਦੇ ਟੈਕਸ ਰਿਟਰਨ ਦੇ ਥਰੂ ਪ੍ਰਿਪੇਅਰ ਕਰਕੇ ਲੌਂਚ ਕਰਨੀ ਪੈਂਦੀ ਆ
ਜੀ। ਤੇ ਸੁਖਵਿੰਦਰ ਜੀ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਜਿਹੜੀ ਕੰਪਨੀ ਆ ਉਹਦੇ ਵਿੱਚ ਜਿੰਨੇ ਵੀ ਸਹਿਯੋਗੀ ਹੋਣਗੇ ਜਾਂ ਜਿਵੇਂ ਤੁਸੀਂ ਸ਼ੇਅਰ ਹੋਲਡਰਸ ਦੀ ਗੱਲ ਕੀਤੀ ਆ, ਤੇ ਆਉਣ ਵਾਲੇ ਸਮੇਂ ਦੇ ਵਿੱਚ ਕੰਪਨੀ ਨੂੰ ਕੋਈ ਘਾਟਾ ਪੈਂਦਾ ਤਾਂ ਕਿ ਉਹ ਜਿਹੜਾ ਘਾਟਾ ਆ ਫਿਰ ਜਿੰਨੇ ਵੀ ਉਸ ਕੰਪਨੀ ਦੇ ਨਾਲ ਇਨਵੋਲਵ ਲੋਕ ਨੇ, ਜਿਵੇਂ ਤੁਸੀਂ ਗੱਲ ਕੀਤੀ ਆ ਕਿ ਉਹਦੇ ਵਿੱਚ ਜਿਵੇਂ ਕੋਈ ਡਾਇਰੈਕਟਰ ਹੈ ਜਾਂ ਜਿਹੜੇ ਵੱਖ ਵੱਖ ਜਿਹੜੇ ਅਹੁਦੇ ਆ ਉਹ ਵੰਡੇ ਗਏ ਆ, ਸੋ ਜਿਹੜਾ ਘਾਟਾ ਆ ਉਹ ਸਾਰਿਆਂ ਨੂੰ ਬਰਾਬਰ ਪੈਂਦਾ ਆ ਜਾਂ ਫਿਰ ਜਿਹੜਾ ਇੱਕ ਓਨਰਸ਼ਿਪ ਵਾਲਾ ਅਹੁਦਾ ਆ ਉਹ ਜਿਹੜਾ ਘਾਟਾ ਆ ਉਹਨੂੰ ਚੜਨਾ ਪੈਂਦਾ?
ਅਮਰਦੀਪ ਜੀ, ਬਹੁਤ ਹੀ ਵਧੀਆ ਕੁਐਸਚਨ ਪੁੱਛਿਆ ਤੁਸੀਂ ਇਹ, ਕਿਉਂਕਿ ਹੋਲ ਪਰਪਸ ਜਿਹੜਾ ਆਪਣਾ ਲੀਗਲ ਸਟਰਕਚਰ ਜਿਹੜਾ ਮੈਂ ਕੰਪਨੀ ਦੀ ਗੱਲ ਕਰ ਰਿਹਾ ਸੈਟਅਪ ਕਰਨ ਦਾ, ਇਹ ਆ ਕਿ ਜੇ ਬਿਜ਼ਨਸ ਦੇ ਵਿੱਚ ਘਾਟੇ ਪੈ ਜਾਣ ਤਾਂ ਤੁਹਾਨੂੰ, ਜੇ ਮੰਨ ਲਓ ਕਿ ਬਿਜ਼ਨਸ ਦੇ ਵਿੱਚ ਲੋਸਿਸ ਹੋ ਗਏ ਨੇ, ਤੁਹਾਡਾ ਲੱਖ ਡਾਲਰ ਦਾ ਲੋਸ ਆ, ਤਾਂ ਤੁਸੀਂ ਜਿਹੜੇ ਕ੍ਰੈਡਿਟਰਸ ਨੇ ਜਿਹੜੇ ਉਧਾਰ ਤੁਹਾਨੂੰ ਜਿਨ੍ਹਾਂ ਤੋਂ ਉਧਾਰ ਚੱਕਿਆ ਵਾ, ਸੋ ਕੰਪਨੀ ਕਿਉਂਕਿ ਇੱਕ ਅੱਡ ਲੀਗਲ ਸਟਰਕਚਰ ਆ, ਸੋ ਜੇ ਤੁਸੀਂ ਪਰਸਨਲ ਗਾਰੰਟੀਜ਼ ਨਹੀਂ ਦਿੱਤੀਆਂ ਹੋਈਆਂ, ਲੋਨ ਚੱਕੇ ਹੋਏ ਆ ਉਹ ਚ, ਜੇ ਤੁਸੀਂ ਡਾਇਰੈਕਟਰ ਜਾਂ ਸ਼ੇਅਰ ਹੋਲਡਰ ਪਰਸਨਲ ਗਾਰੰਟੀ ਨਹੀਂ ਦਿੱਤੀਆਂ ਹੋਈਆਂ, ਤਾਂ ਜਿਹੜੇ ਜਿੰਨੇ ਵੀ ਲੋਸਿਸ ਨੇ ਉਹ ਕੰਪਨੀ ਲਾਇਬਲ ਹੁੰਦੀ ਆ ਪੇ ਕਰਨ ਵਾਸਤੇ, ਨਾ ਕਿ ਸ਼ੇਅਰ ਹੋਲਡਰਸ ਜਾਂ ਡਾਇਰੈਕਟਰਸ। ਸੋ ਇਸ ਕਰਕੇ ਜਿਹੜੀ ਲੀਗਲ ਪ੍ਰੋਟੈਕਸ਼ਨ ਆ ਹੋਰ ਪਰਪਸ, ਜਿਹੜਾ ਇੱਕ ਬਹੁਤ ਹੀ ਵਧੀਆ ਇਹਦੀ ਐਡਵਾਂਟੇਜ ਆ ਕੰਪਨੀ ਸੈਟਅਪ ਕਰਨ ਦੀ, ਕਿ ਜਿਹੜੇ ਜੇ ਬਿਜ਼ਨਸ ਕੱਲ ਨੂੰ ਰੱਬ ਨਾ ਕਰੇ ਕਿ ਫਲੋਪ ਹੋ ਜਾਂਦਾ ਜਾਂ ਬੈਂਕਰਪਸੀ ਹੋ ਜਾਂਦੀ ਆ, ਸੋ ਉਹ ਵਾਲਾ ਐਕਸ਼ਨ ਆ ਜਿਹੜਾ ਡਾਇਰੈਕਟਰਸ ਜਾਂ ਸ਼ੇਅਰ ਹੋਲਡਰਸ ਤੇ ਨਹੀਂ ਆਉਂਦਾ, ਉਹ ਕੰਪਨੀ ਤੱਕ ਹੀ ਰਹਿੰਦਾ ਵਾ। ਇਹ ਲੀਗਲ ਪ੍ਰੋਟੈਕਸ਼ਨ ਕਰਕੇ ਇੱਕ ਬਹੁਤ ਹੀ ਵਧੀਆ ਇਹ ਬਿਜ਼ਨਸ ਸੈਟਅਪ ਆ
ਜੀ। ਤੇ ਜਿਵੇਂ ਅਸੀਂ ਬਿਜ਼ਨਸ ਘਾਟੇ ਦੀ ਗੱਲ ਕੀਤੀ ਆ ਜਾਂ ਫਿਰ ਜੇ ਕੰਪਨੀ ਬਿਜ਼ਨਸ ਸਟਰਕਚਰ ਦੀ ਗੱਲ ਕੀਤੀ ਆ, ਤੁਸੀਂ ਦੱਸਿਆ ਕਿ ਬਹੁਤ ਵਧੀਆ ਇਹ ਬਿਜ਼ਨਸ ਨੂੰ ਚਲਾਉਣ ਦੇ ਲਈ ਇੱਕ ਸਟਰਕਚਰ ਆ, ਸਾਨੂੰ ਪਲੀਜ਼ ਸਾਡੇ ਸਰੋਤਿਆਂ ਨੂੰ ਜ਼ਰੂਰ ਦੱਸੋ ਕਿ ਕੰਪਨੀ ਬਿਜ਼ਨਸ ਸਟਰਕਚਰ ਦੇ ਜਿਹੜੇ ਅਸਲ ਦੇ ਵਿੱਚ ਹੋਰ ਕੀ ਫਾਇਦੇ ਆ?
ਹਾਂਜੀ ਅਮਰਦੀਪ ਜੀ, ਹੋਰ ਫਾਇਦਾ ਵਾ ਆਪਣਾ, ਤੁਸੀਂ ਜੇ ਕੰਪਨੀ ਸੈਟਅਪ ਕਰਦੇ ਹੋ ਤਾਂ ਕੰਪਨੀ ਦੇ ਵਿੱਚ ਜਿਹੜੀ ਆ ਆਪਣਾ ਟੈਕਸ ਮਿਨੀਮਾਈਜੇਸ਼ਨ, ਜਦੋਂ ਅਸੀਂ ਟੈਕਸ ਪਲੈਨਿੰਗ ਕਰਦੇ ਹਾਂ ਬੀਂਗ ਏ ਟੈਕਸ ਅਕਾਊਂਟੈਂਟ ਆਪਣੇ ਕਲਾਇੰਟਸ ਦੀ, ਸੋ ਟੈਕਸ ਮਿਨੀਮਾਈਜੇਸ਼ਨ ਦੀ ਸਟ੍ਰੈਟਜੀ ਹੁੰਦੀ ਹੈ ਕਿ ਇਨਕਮ ਸਪਲਿਟਿੰਗ ਦੇ ਥਰੂ ਤੁਸੀਂ ਜਿਹੜੀ ਟੈਕਸ ਨੂੰ ਬ੍ਰੈਕਟਸ ਦਾ ਮੈਕਸੀਮਮ ਯੂਜ ਕਰਕੇ ਘੱਟ ਤੋਂ ਘੱਟ ਟੈਕਸ, ਮਤਲਬ ਤੁਸੀਂ ਉਹਦੀ ਓਬਲੀਗੇਸ਼ਨ ਲੈ ਕੇ ਆਉਣੇ ਹੋ। ਸੋ ਇਹ ਹੁੰਦਾ ਕਿ ਕੰਪਨੀ ਦੇ ਵਿੱਚ, ਕਿਉਂਕਿ ਤੁਹਾਨੂੰ ਪਤਾ ਕਿ ਜਿਹੜੇ ਡਾਇਰੈਕਟਰਸ ਨੇ ਨੋਰਮਲੀ ਉਹ ਇਨਵੋਲਵ ਹੁੰਦੇ ਨੇ ਬਿਜ਼ਨਸ ਦੇ ਵਿੱਚ, ਸੋ ਕੰਪਨੀ ਦੇ ਵਿੱਚ ਐਜ਼ ਏ ਇੰਪਲਾਈ ਵੀ ਉਹ ਕੰਮ ਕਰਦੇ ਨੇ ਜਾਂ ਡਾਇਰੈਕਟਰ ਵੇਜਿਸ ਵੀ ਉਹ ਲੈ ਸਕਦੇ ਨੇ। ਸੋ ਕੰਪਨੀ ਦੀ ਜਿਹੜੀ ਮੰਨ ਲਓ ਜੇ ਤਿੰਨ ਡਾਇਰੈਕਟਰ ਨੇ ਤਾਂ ਤਿੰਨਾਂ ਦੇ ਵਿੱਚ ਵਰਕਆਊਟ ਕਰੀਦਾ ਕਿ ਕਿੰਨੀ ਕਿੰਨੀ ਕਿਸ ਬੰਦੇ ਨੂੰ ਵੇਜਿਸ ਦਿੱਤੀਆਂ ਜਾਣ ਕਿ ਮੈਕਸੀਮਮ ਯੂਟੀਲਾਈਜ਼ ਕੀਤੀਆਂ ਜਾਣ, ਮਤਲਬ ਜਿਹੜੀਆਂ ਟੈਕਸ ਬ੍ਰੈਕਟਸ ਆ। ਫਿਰ ਜੇ ਉਹਨਾਂ ਦੀ ਇਨਕਮ ਜ਼ਿਆਦਾ ਹੋ ਜਾਵੇ, ਜੇ ਕੰਪਨੀ ਦੇ ਵਿੱਚ ਕਿੰਨੀ ਇਨਕਮ ਰੱਖੀ ਜਾਵੇ ਕਿ ਜਿਹੜਾ ਟੈਕਸ ਤੁਸੀਂ ਘੱਟ ਤੋਂ ਘੱਟ ਪੇ ਕਰ ਸਕੋ। ਸੋ ਜਿਹੜੀਆਂ ਟੈਕਸ ਮਿਨੀਮਾਈਜੇਸ਼ਨ ਦੀਆਂ ਥਰੂ ਇਨਕਮ ਸਪਲਿਟਿੰਗ ਦੇ ਥਰੂ ਜਿਹੜੀਆਂ ਸਟ੍ਰੈਟਜੀਜ਼ ਯੂਜ਼ ਕਰਦੇ ਨੇ ਉਹ ਇਹਦੇ ਵਿੱਚ ਬਹੁਤ ਯੂਜ਼ ਕੀਤੀਆਂ ਜਾਂਦੀਆਂ, ਤਾਂ ਕਿ ਲੀਗਲ ਵੇ ਦੇ ਨਾਲ ਤੁਸੀਂ ਇਨਕਮ ਸਪਲਿਟ ਕਰਕੇ ਘੱਟ ਤੋਂ ਘੱਟ ਟੈਕਸ ਪੇ ਕਰੋ। ਇਸ ਵਾਸਤੇ ਜਿਹੜਾ ਕੰਪਨੀ ਸਟਰਕਚਰ ਆ ਇੱਕ ਬਹੁਤ ਹੀ ਵਧੀਆ ਸਟਰਕਚਰ ਆ, ਕਿਉਂਕਿ ਕੰਪਨੀ ਨੇ ਜਿੰਨੀ ਵੀ ਇਨਕਮ ਕੰਪਨੀ ਦੇ ਵਿੱਚ ਰਹਿ ਜਾਂਦੀ ਆ ਉੱਤੇ ਔਨ ਐਨ ਐਵਰੇਜ ਤੁਸੀਂ 30% ਕਾਰਪੋਰੇਟ ਟੈਕਸ ਪੇ ਕਰਦੇ ਹੋ। ਸੋ ਬਾਕੀ ਜਿਵੇਂ ਟਰੱਸਟ ਜਾਂ ਹੋਰ ਚੀਜ਼ਾਂ ਵਾ ਉਹਦੇ ਵਿੱਚ ਟੈਕਸ ਬ੍ਰੈਕਟਸ ਹਾਇਰ ਨੇ। ਸੋ ਸਭ ਤੋਂ ਵੱਡਾ ਇਹ ਫਾਇਦਾ। ਦੂਸਰਾ ਮੈਂ ਜਿਹੜਾ ਆਲਰੇਡੀ ਕਵਰ ਕਰ ਚੁੱਕਿਆ ਕਿ ਜੇ ਮਤਲਬ ਕਿਹੜੀ ਲੀਗਲ ਪ੍ਰੋਟੈਕਸ਼ਨ ਆ, ਜੇ ਜਿਵੇਂ ਦੱਸਿਆ ਕਿ ਤੁਹਾਡੇ ਲੋਸ ਹੋ ਗਿਆ ਬਿਜ਼ਨਸ ਚ ਜਾਂ ਕ੍ਰੈਡਿਟਰਸ ਨੂੰ ਪੈਸੇ ਦੇਣੇ ਨੇ, ਸੋ ਉਹ ਲੀਗਲ ਪ੍ਰੋਟੈਕਸ਼ਨ ਜਿਹੜੀ ਆ ਕਿ ਕੰਪਨੀ ਤੁਹਾਨੂੰ ਪ੍ਰੋਟੈਕਟ ਕਰਦੀ ਆ, ਕਿਉਂਕਿ ਕੰਪਨੀ ਆਪਣੇ ਆਪ ਚ ਇੱਕ ਲੀਗਲ ਮਤਲਬ ਲੀਗਲ ਪਰਸਨ ਆ। ਸੋ ਜਿੰਨੇ ਵੀ ਲੋਸਿਸ ਨੇ, ਜੇ ਤੁਸੀਂ ਪਰਸਨਲ ਗਾਰੰਟੀਜ਼ ਨਹੀਂ ਦਿੱਤੀਆਂ ਜਾਂ ਡਾਇਰੈਕਟਰਸ ਨੇ ਕੋਈ ਇਹੋ ਜਿਹੇ ਐਕਸ਼ਨ ਲਈ ਨਹੀਂ ਲਏ ਜਿਹੜੇ ਅਮਾਊਂਟ ਟੂ ਫਰੋਡ ਹੁੰਦੇ ਆ, ਸੋ ਨਾਰਮਲੀ ਕੰਪਨੀ ਹੀ ਉਹਨਾਂ ਦੇ ਕੇਸਿਸ ਦੇ ਵਿੱਚ ਲਾਇਬਲ ਹੁੰਦੀ ਹੈ, ਨਾ ਕਿ ਇੰਡੀਵਿਜੁਅਲਸ ਜਿਹੜੇ ਉਹਦੇ ਨਾਲ ਇਨਵੋਲਵ ਨੇ ਜਿਵੇਂ ਸ਼ੇਅਰ ਹੋਲਡਰਸ ਜਾਂ ਡਾਇਰੈਕਟਰਸ।
ਜੀ ਸੁਖਵਿੰਦਰ ਜੀ, ਸਾਡੀ ਇਸ ਗੱਲਬਾਤ ਦੇ ਵਿੱਚ ਸਾਡੇ ਇੱਕ ਸਰੋਤੇ ਵੀ ਸ਼ਾਮਲ ਹੋਏ ਨੇ। ਸਾਡੇ ਨਾਲ ਉੱਪਲ ਸਾਹਿਬ ਸ਼ਰਨ ਉੱਪਲ ਜੀ ਸ਼ਾਮਲ ਹੋਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਪਲੀਜ਼ ਆਸਕ ਹਾਊ ਡੂ ਵੀ ਸ਼ੇਅਰ ਪ੍ਰੋਫਿਟਸ ਆਫ ਕੰਪਨੀ।
ਹਾਂਜੀ, ਕੰਪਨੀ ਦੀ ਜਿਹੜੀ ਪ੍ਰੋਫਿਟਸ ਸ਼ੇਅਰ ਮਤਲਬ ਕਰਨ ਦੀ ਜਿਹੜੀ ਸਟ੍ਰੈਟਜੀ ਆ, ਕਹਿ ਲਓ ਕਿ ਸਟਾਰਟਿੰਗ ਚ ਜਿਵੇਂ ਮੈਂ ਕਿਹਾ ਸੀ, ਜਾਂ ਤਾਂ ਤੁਸੀਂ ਆਪਣੀਆਂ ਜੇ ਡਾਇਰੈਕਟਰ ਹੋ, ਸ਼ੇਅਰ ਹੋਲਡਰਸ ਬੇਸਿਕਲੀ ਡਾਇਰੈਕਟਰਸ ਹੋਣ ਤਾਂ ਡਾਇਰੈਕਟਰ ਵੇਜਿਸ ਤੁਸੀਂ ਦੇ ਸਕਦੇ ਹੋ, ਜਾਂ ਜਿਹੜੇ ਡਾਇਰੈਕਟਰਸ ਨੇ ਉਹ ਐਜ਼ ਐਨ ਇੰਪਲੋਈ ਵੀ ਕੰਮ ਕਰ ਸਕਦੇ ਨੇ। ਬਾਕੀ ਟੈਕਸ ਪੇ ਆਫ ਕਰਨ ਤੋਂ ਬਾਅਦ ਜਿੰਨਾ ਵੀ ਤੁਹਾਡਾ ਟੈਕਸੇਬਲ ਇਨਕਮ ਸੀ ਕੰਪਨੀ ਦੇ ਵਿੱਚ, ਤੁਸੀਂ ਪ੍ਰੋਫਿਟ ਰੱਖ ਲੈਂਦੇ ਹੋ, ਟੈਕਸ ਉਹਤੇ ਪੇ ਕਰ ਦਿੱਤਾ। ਉਸ ਤੋਂ ਬਾਅਦ ਤੁਸੀਂ ਜਿਹੜਾ ਡਿਵੀਡੈਂਟਸ ਵੀ ਕੰਪਨੀ ਡਿਕਲੇਅਰ ਕਰਦੀ ਆ ਉਹਨਾਂ ਦੇ ਸ਼ੇਅਰ ਹੋਲਡਰਸ ਨੂੰ। ਸੋ ਜਿਹੜਾ ਪ੍ਰੋਫਿਟ ਡਿਸਟ੍ਰੀਬਿਊਟ ਹੁੰਦਾ ਵਾ ਕੰਪਨੀ ਦੇ ਵਿੱਚ, ਉਹ ਥਰੂ ਡਿਵੀਡੈਂਟਸ ਹੁੰਦਾ। ਜਿਵੇਂ ਤੁਸੀਂ ਸੁਣਿਆ ਹੋਣਾ ਕਿ ਮੇਰੇ ਯਾਰ ਕੰਪਨੀ ਦੇ ਵਿੱਚ ਸ਼ੇਅਰ ਸੀਗੇ, ਮੈਨੂੰ ਉਥੋਂ ਡਿਵੀਡੈਂਟ ਮਿਲਿਆ। ਸੋ ਇਹ ਉਹੀ ਡਿਵੀਡੈਂਟ ਚੀਜ਼ ਆ ਜਿਹੜੀ ਮਤਲਬ ਕਿ ਜਿਹੜਾ ਸਰਪਲਸ ਕੈਸ਼ ਬਚ ਗਿਆ ਕੰਪਨੀ ਕੋਲੋਂ, ਉਹਨਾਂ ਨੂੰ ਸ਼ੇਅਰ ਹੋਲਡਰਸ ਨੂੰ ਕਿ ਪ੍ਰੋਫਿਟ ਕੀਤਾ ਉਹਨੇ ਪੂਰੇ ਸਾਲ ਦੇ ਵਿੱਚ, ਉਹ ਡਿਸਟ੍ਰੀਬਿਊਟ ਕਰ ਦਿੱਤਾ ਇਨ ਦੀ ਫਾਰਮ ਆਫ ਡਿਵੀਡੈਂਟਸ। ਸੋ ਡਿਵੀਡੈਂਡ ਨਾਰਮਲੀ ਦੋ ਤਰ੍ਹਾਂ ਦੇ ਹੁੰਦੇ ਨੇ, ਇੱਕ ਫ੍ਰੈਂਕ ਡਿਵੀਡੈਂਡ ਹੁੰਦੇ ਨੇ, ਇੱਕ ਅਨਫ੍ਰੈਂਕ ਡਿਵੀਡੈਂਡ ਹੁੰਦੇ ਨੇ। ਸੋ ਫ੍ਰੈਂਕ ਡਿਵੀਡੈਂਡ ਹੁੰਦੇ ਨੇ ਜਿਹਦੇ ਵਿੱਚ ਆਲਰੇਡੀ ਕੰਪਨੀ ਨੇ ਟੈਕਸ ਪੇ ਕਰ ਚੁੱਕੇ ਆ, ਸੋ ਜਿੰਨਾ ਉਹਤੇ ਦੁਆਰਾ ਟੈਕਸ ਨਹੀਂ ਲੱਗਦਾ। ਅਨਫ੍ਰੈਂਕ ਹੁੰਦੇ ਨੇ ਕਿ ਟੈਕਸ ਪੇ ਕਰਨ ਤੋਂ ਪਹਿਲਾਂ ਕੰਪਨੀ ਨੇ ਡਿਵੀਡੈਂਟਸ ਡਿਸਟ੍ਰੀਬਿਊਟ ਕੀਤੇ ਉਹਨਾਂ ਦੇ ਸ਼ੇਅਰ ਹੋਲਡਰਸ ਨੂੰ। ਜਦੋਂ ਤੁਸੀਂ ਆਪਣੀ ਇਨਕਮ ਚ ਡਿਕਲੇਅਰ ਕਰਦੇ ਹੋ ਐਜ਼ ਅ ਸ਼ੇਅਰ ਹੋਲਡਰ ਕਿ ਕਿਸੇ ਕੰਪਨੀ ਤੋਂ ਤੁਹਾਨੂੰ ਇੰਨਾ ਪੈਸਾ ਆਇਆ ਇਨ ਦੀ ਫਾਰਮ ਆਫ ਡਿਵੀਡੈਂਟਸ, ਉਹਤੇ ਤੁਹਾਨੂੰ ਟੈਕਸ ਪੇ ਕਰਨਾ ਪੈਂਦਾ। ਜੇ ਫ੍ਰੈਂਕ ਨੇ ਆਲਰੇਡੀ ਉਹ ਕੰਪਨੀ ਟੈਕਸ ਪੇ ਕਰ ਚੁੱਕੀ ਆ, ਉਹਦਾ ਤੁਹਾਨੂੰ ਕ੍ਰੈਡਿਟ ਮਿਲ ਜਾਂਦਾ, ਤੁਹਾਨੂੰ ਖੁਦ ਫਿਰ ਦੁਬਾਰਾ ਡਬਲ ਟੈਕਸੇਸ਼ਨ ਨਹੀਂ ਪੇ ਕਰਨਾ ਪੈਂਦਾ। ਸੋ ਇਹ ਵਾਲੇ ਤਰੀਕੇ ਨੇ ਜਿਹਨਾਂ ਦੇ ਥਰੂ ਮਤਲਬ ਕਿ ਜਿਹੜਾ ਸਰਪਲਸ ਪ੍ਰੋਫਿਟ ਆ ਕੰਪਨੀ ਦੇ ਵਿੱਚ ਤੁਸੀਂ ਡਿਸਟ੍ਰੀਬਿਊਟ ਹੁੰਦਾ ਵਾ ਕੰਪਨੀ ਬਿਜ਼ਨਸ ਸਟਰਕਚਰ ਦੇ ਵਿੱਚ।
ਜੀ ਤੇ ਸੁਖਵਿੰਦਰ ਜੀ, ਅਸੀਂ ਫਾਇਦਿਆਂ ਦੀ ਗੱਲ ਕੀਤੀ, ਪਰ ਕੀ ਕੰਪਨੀ ਬਿਜ਼ਨਸ ਸਟਰਕਚਰ ਦੇ ਕੁਝ ਨੁਕਸਾਨ ਵੀ ਹੈਗੇ ਆ?
ਹਾਂਜੀ, ਕੋਈ ਵੀ ਅਮਰਦੀਪ ਜੀ ਗੱਲ ਆ ਕਿਸੇ ਦੀ, ਕਹ ਲੋ ਕਿ ਆਪਾਂ ਜਦੋਂ ਤੁਲਨਾ ਕਰਦੇ ਆ ਕਿ ਕੋਈ ਵੀ ਚੀਜ਼ ਬਾਰੇ ਇਨ ਲਾਈਫ ਜਨਰਲ ਜਾਂ ਅੱਜ ਦੇ ਬਿਜ਼ਨਸ ਸਟਰਕਚਰਸ ਦੀ ਗੱਲ ਕਰਦੇ ਆ, ਤਾਂ ਹਰੇਕ ਚੀਜ਼ ਦੇ ਫਾਇਦੇ ਵੀ ਹੁੰਦੇ ਨੇ, ਕੁਛ ਇੱਕ ਨੈਗੇਟਿਵ ਪੁਆਇੰਟਸ ਵੀ ਹੁੰਦੇ ਨੇ। ਸੋ ਜੇ ਕੰਪਨੀ ਦੀ ਗੱਲਬਾਤ ਕਰਦੇ ਆ, ਕੰਪਨੀ ਸਟਰਕਚਰ ਦੀ ਗੱਲਬਾਤ ਕਰਦੇ ਆ, ਸੋ ਕਿਉਂਕਿ ਜਦੋਂ ਤੁਸੀਂ ਡਿਸਾਈਡ ਕਰਨਾ ਕਿ ਇਹ ਵਾਲਾ ਬਿਜ਼ਨਸ ਸਟਰਕਚਰ ਕਿ ਮੇਰੇ ਬਿਜ਼ਨਸ ਵਾਸਤੇ ਸਹੀ ਆ ਕਿ ਨਹੀਂ ਸਹੀ ਆ, ਜੇ ਸਹੀ ਨਹੀਂ ਆ ਤਾਂ ਕਿਉਂ ਸਹੀ ਨਹੀਂ ਆ। ਸੋ ਉਹਨਾਂ ਚੀਜ਼ਾਂ ਦਾ ਫਾਇਦੇ ਨੁਕਸਾਨ ਦਾ ਤੁਹਾਨੂੰ ਪਤਾ ਹੋਵੇ ਤਾਂ ਹੀ ਤੁਸੀਂ ਡਿਸੀਜਨ ਕਰ ਸਕਦੇ ਹੋ, ਮੇਕ ਕਰ ਸਕਦੇ ਹੋ ਕਿ ਕਿਹੜਾ ਬਿਜ਼ਨਸ ਮੇਰੇ ਬਿਜ਼ਨਸ ਵਾਸਤੇ ਸਭ ਤੋਂ ਵਧੀਆ ਵਾ। ਸੋ ਉਸੇ ਤਰ੍ਹਾਂ ਕੰਪਨੀ ਬਿਜ਼ਨਸ ਸਟਰਕਚਰ ਦੇ ਵਿੱਚ ਵੀ ਐਸ ਸੱਚ ਮੈਨੂੰ ਜ਼ਿਆਦਾ ਵੱਡੇ ਨੁਕਸਾਨ ਨਹੀਂ ਦੇਖਦੇ, ਪਰ ਜੇ ਨਾਰਮਲੀ ਜਦੋਂ ਸੈਟਅਪ ਕੋਸਟ ਆ ਸਟਾਰਟਿੰਗ ਦੇ ਵਿੱਚ, ਹੁਣ ਨਾਰਮਲੀ ਕਹਿ ਲਓ ਕਿ 800 ਤੋਂ ਲੈ ਕੇ $1,000 ਤੱਕ ਤੁਹਾਡਾ ਖਰਚਾ ਆ ਜਾਂਦਾ ਰਫਲੀ। ਜਿਵੇਂ ਦੱਸਿਆ ਕਿ $470 ਤਾਂ ਸਿੱਧੀ ਐਸਿਕ ਦੀ ਫੀ ਆ, ਫਿਰ ਪਲੱਸ ਤੁਸੀਂ ਆਪਣਾ ਕੰਸਟੀਟਿਊਸ਼ਨ ਪ੍ਰਪੇਅਰ ਕਰਦੇ ਹੋ, ਅਕਾਊਂਟਿੰਗ ਦੀ ਫੀ ਵਿੱਚ ਐਡ ਅਪ ਹੋ ਜਾਂਦੀ ਆ। ਸੋ ਜੇ ਨਾਰਮਲੀ ਇਕੱਲੇ ਬੰਦੇ ਨੇ ਬਿਜ਼ਨਸ ਸ਼ੁਰੂ, ਕਈ ਵਾਰੀ ਤੁਸੀਂ ਐਕਸਪੈਰੀਮੈਂਟ ਹੀ ਕਰਦੇ ਹੋ ਕਿ ਲੋ ਆਪਾਂ ਚਲੋ ਆਈਡੀਆ ਆਇਆ ਮਨ ਦੇ ਵਿੱਚ ਕਿ ਚਲੋ 6 ਮਹੀਨੇ ਕਰਕੇ ਦੇਖਦੇ ਆ, ਇਹ ਪੰਗਾ ਲੈ ਕੇ ਦੇਖਦੇ ਆ ਕਿ ਬਿਜ਼ਨਸ ਚੱਲਦਾ ਕਿ ਨਹੀਂ ਚੱਲਦਾ, ਨਾ ਚੱਲੂਗਾ ਤਾਂ ਆਪਾਂ ਬੰਦ ਕਰ ਦਾਂਗੇ। ਸੋ ਜੇ ਉਹੋ ਜਿਹੇ ਤੁਹਾਡੇ ਮਨ ਦੇ ਵਿੱਚ ਕਈ ਵਾਰੀ ਆਈਡੀਆ ਹੁੰਦੇ ਨੇ, ਸੋ ਤੁਹਾਨੂੰ ਪਤਾ ਕਿ ਕੱਲਾ ਸੈਟਅਪ ਦਾ ਹੀ ਇੱਕ ਜਿਹੜੀ ਕੋਸਟ ਆ, ਤੁਹਾਨੂੰ ਇਹ ਸਿੱਧਾ ਜਿਹੜੇ ਕੰਪਨੀ ਬਿਜ਼ਨਸ ਸਟਰਕਚਰ ਸੈਟਅਪ ਕਰਦੇ ਹੋ, ਸੋ ਰਫਲੀ ਇਹ ਕੋਸਟ ਤੁਹਾਡੀ ਜੇਬ ਚ ਜਾਂਦੀ ਰਹਿਣੀ ਆ। ਡਾਊਨ ਦਾ ਟਰੈਕ 2-4 ਮਹੀਨਿਆਂ ਬਾਅਦ ਲੱਗਿਆ ਕਿ ਨਹੀਂ ਯਾਰ ਦਿਸ ਇਜ਼ ਨਾਟ ਮਾਈ ਕੱਪ ਆਫ ਟੀ, ਲੈਟਸ ਮੂਵ ਔਨ, ਸੋ ਉਹ ਵੇਸਟ ਜਾਂਦੀ ਆ। ਉਸ ਵੇਸਟ ਦੇ ਵਿੱਚ ਨਾਰਮਲੀ ਫਿਰ ਕਹੀਦਾ ਕਿ ਹੋਰ ਕੋਈ ਈਜ਼ੀ ਟੂ ਸਟਾਰਟਅਪ ਜਿਹੜਾ ਬਿਜ਼ਨਸ ਸਟਰਕਚਰ ਆ, ਜਿਵੇਂ ਸੋਲ ਟ੍ਰੇਡਰ ਜਾਂ ਸੋਲ ਪ੍ਰੋਪਰਾਈਟਰ ਤੁਸੀਂ ਸ਼ੁਰੂ ਕਰ ਲਓ, 6 ਮਹੀਨੇ ਕਰਕੇ ਦੇਖੋ ਕਿ ਕਿਵੇਂ ਤੁਹਾਡਾ ਬਿਜ਼ਨਸ ਚੱਲ ਰਿਹਾ, ਫਿਰ ਲੱਗਦਾ ਕਿ ਨਹੀਂ ਇਟਸ ਰੀਲੀ ਮਤਲਬ ਕਿ ਵਰਕ ਕਰਨਾ ਵਾ, ਸੋ ਫਿਰ ਤੁਸੀਂ ਮੂਵ ਔਨ ਕਰਦੇ ਹੋ। ਸੋ ਇਹਨਾਂ ਚੀਜ਼ਾਂ ਦਾ ਕਿਉਂਕਿ ਸਟਾਰਟਅਪ ਚ ਸਟਾਰਟਿੰਗ ਅਪ ਕੋਸਟ ਜ਼ਿਆਦਾ ਵਾ ਇਹਦੀ, ਮਤਲਬ ਕਹਿ ਲਓ ਕਿ ਨਵੇਂ ਬੰਦੇ ਵਾਸਤੇ, ਸੋ ਇਹਨਾਂ ਚੀਜ਼ਾਂ ਦਾ ਜ਼ਰੂਰ ਖਿਆਲ ਰੱਖਿਆ ਜਾਵੇ ਕਿ ਤੁਹਾਡਾ ਮੋਟਿਵ ਕੀ ਆ, ਕਿ ਹਜੇ ਐਕਸਪੈਰੀਮੈਂਟ ਹੀ ਕਰ ਰਹੇ ਹੋ ਜਾਂ ਸਟੇਟ ਅਵੇ ਬਿਜ਼ਨਸ ਦੇ ਵਿੱਚ ਤੁਸੀਂ ਆਪਣਾ ਆਪਣੇ ਆਪ ਨੂੰ ਪੂਰੀ ਤਰ੍ਹਾਂ ਵਿੱਚ ਉਹਦੇ ਉਤਰਨਾ ਤੇ ਉਹੀ ਕੰਮ ਤੁਸੀਂ ਕਰਨਾ ਵਾ। ਸੋ ਉਸ ਤੋਂ ਬਿਨਾਂ ਐਸ ਸੱਚ ਕੰਪਨੀ ਕਾਫੀ ਪਾਪੂਲਰ ਕਹਿ ਲੋ ਕਿ ਆਸਟ੍ਰੇਲੀਆ ਦੇ ਵਿੱਚ ਬਿਜ਼ਨਸ ਸਟਰਕਚਰ ਆ, ਸੋ ਵੱਡੇ ਬਿਜ਼ਨਸ ਹੁੰਦੇ ਨੇ, ਸਮਾਲ ਟੂ ਮੀਡੀਅਮ ਸਾਈਜ਼ ਜਿਹੜੇ ਹੁੰਦੇ ਨੇ ਥਰੂ ਕੰਪਨੀਜ਼ ਹੀ ਆਪਣਾ ਕਾਫੀ ਕੀਤੇ ਜਾਂਦੇ ਨੇ, ਹੋਰ ਵੀ ਲੀਗਲ ਸਟਰਕਚਰਸ ਨੇ, ਪਰ ਦਿਸ ਇਜ਼ ਵਨ ਆਫ ਦ ਆਈ ਵੁੱਡ ਸੇ ਕਿ ਬੈਸਟ ਲੀਗਲ ਸਟਰਕਚਰ ਆ ਬਿਜ਼ਨਸ ਕਰਨ ਵਾਸਤੇ।
ਜੀ ਤੇ ਸੁਖਿੰਦਰ ਜੀ, ਜੇ ਸਾਡੇ ਸਰੋਤੇ ਕੰਪਨੀ ਬਿਜ਼ਨਸ ਸਟਰਕਚਰ ਦੇ ਬਾਰੇ ਚ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਟੈਕਸ ਸੇਵਾ ਦੇ ਬਾਰੇ ਚ ਤੁਹਾਡੀ ਸੇਵਾ ਲੈਣੀ ਚਾਹੁਣ ਤਾਂ ਤੁਸੀਂ ਕਿਸ ਤਰ੍ਹਾਂ ਉਹਨਾਂ ਨੂੰ ਸਹਿਯੋਗ ਦੇ ਸਕਦੇ ਹੋ?
ਹਾਂਜੀ ਅਮਰਦੀਪ ਜੀ, ਸਾਡੇ ਦਰਵਾਜ਼ੇ ਹਮੇਸ਼ਾ ਖੁੱਲੇ ਨੇ ਆਪਣੇ ਸਰੋਤਿਆਂ ਵਾਸਤੇ, ਕਲਾਇੰਟਸ ਵਾਸਤੇ, ਸੋ ਜਿਹੜੇ ਵੀ ਇਸ ਬਾਰੇ ਸਾਡੀਆਂ ਸੇਵਾਵਾਂ ਲੈਣ ਸਾਨੂੰ ਮਤਲਬ ਕਿ ਬੇਝਿਜਕ ਹੋ ਕੇ ਫੋਨ ਕਰ ਸਕਦੇ ਨੇ। ਜੇ ਮੈਲਬਰਨ ਚ ਰਹਿੰਦੇ ਹੋ ਤਾਂ ਬੈਸਟ ਹੈ ਕਿ ਫੇਸ ਟੂ ਫੇਸ, ਕਿਉਂਕਿ ਬਿਜ਼ਨਸ ਦੀ ਗੱਲ ਕਰਨੀ ਆ ਤਾਂ ਬਿਜ਼ਨਸ ਦੇ ਵਿੱਚ ਬਹੁਤ ਸਾਰੀਆਂ ਗੱਲਾਂ, ਤੁਸੀਂ ਤੁਹਾਡੇ ਕੁਐਸਚਨ ਹੁੰਦੇ ਨੇ, ਖਿਆਲ ਹੁੰਦੇ ਨੇ, ਸਾਡੇ ਨਾਲ ਬੈਠ ਕੇ ਤੁਸੀਂ ਉਹ ਡਿਸਕਸ ਕਰ ਸਕਦੇ ਹੋ। ਦੈਨ ਵੀ ਕੈਨ ਵਰਕ ਆਊਟ ਕਿ ਤੁਹਾਡੇ ਵਾਸਤੇ ਕਿਹੜਾ ਬਿਜ਼ਨਸ ਸਟਰਕਚਰ ਬੈਸਟ ਆ। ਜਿਹੜਾ ਕਈਆਂ ਨੇ ਆਲਰੇਡੀ ਜੇ ਬਿਜ਼ਨਸ ਸ਼ੁਰੂ ਕੀਤਾ ਹੋਇਆ ਤਾਂ ਹੋ ਸਕਦਾ ਕਿ ਉਹ ਬਿਜ਼ਨਸ ਸਟਰਕਚਰ ਠੀਕ ਨਾ ਹੋਵੇ, ਸੋ ਕਈ ਵਾਰੀ ਉਹਨੂੰ ਚੇਂਜ ਵੀ ਕਰਨਾ ਪੈਂਦਾ ਕਿਉਂਕਿ ਆਪਣੀ ਫਿਊਚਰ ਦੀ ਪਲੈਨਿੰਗ ਕਰਦੇ ਆ। ਸੋ ਅਪੁਆਇੰਟਮੈਂਟ ਲੈ ਸਕਦੇ ਨੇ। ਜਿਹੜੇ ਸਰੋਤੇ ਮੈਲਬਰਨ ਚ ਨਹੀਂ ਗਏ ਜਾਂ ਮੈਲਬਰਨ ਦੇ ਵਿੱਚ ਵੀ ਦੂਸਰੇ ਪਾਸੇ ਤੁਸੀਂ ਕਿਤੇ ਬੈਠੇ ਹੋ, ਤੁਹਾਨੂੰ ਲੱਗਦਾ ਕਿ ਨਹੀਂ ਫਿਜ਼ੀਬਲ ਨਹੀਂ ਹੈ ਮੈਨੂੰ ਟਰੈਵਲ ਕਰਨਾ, ਸੋ ਸਾਡੇ ਨਾਲ ਫੋਨ ਦੇ ਉੱਤੇ ਵੀ ਅਸੀਂ ਇਹ ਵਾਲੀ ਪ੍ਰੋਪਰ ਟਾਈਮ ਬੁੱਕ ਕਰਕੇ ਅਸੀਂ ਗੱਲਬਾਤ ਕਰ ਸਕਦੇ ਨੇ। ਤੁਹਾਨੂੰ ਪਤਾ ਕਿ ਅੱਜਕੱਲ ਇਲੈਕਟ੍ਰੋਨਿਕ ਦਾ ਮੀਡੀਆ ਵਾ, ਸੋ ਸਾਰਾ ਕੁਛ ਜਿੰਨਾ ਕੁਛ ਵੀ ਹੈ ਇਲੈਕਟ੍ਰੋਨਿਕਲੀ ਹੀ ਵਾ। ਈਵਨ ਜਿਹੜੇ ਲੋਕਲ ਅਕਾਊਂਟ ਕਲਾਇੰਟਸ ਵੀ ਨੇ ਸਾਡੇ, ਇੱਕ ਵਾਰੀ ਜਦੋਂ ਸਭ ਕੁਛ ਸੈਟਅਪ ਹੋ ਜਾਂਦਾ ਕਿ 90% ਸਾਡੀ ਜਿਹੜੀ ਹੈ ਮਤਲਬ ਗੱਲਬਾਤ ਆ ਥਰੂ ਇਲੈਕਟ੍ਰੋਨਿਕ ਮੀਡੀਆ ਦੇ ਥਰੂ ਹੀ ਹੁੰਦੀ ਆ। ਸੋ ਫਿਜ਼ੀਕਲ ਮਿਲਣਾ ਮਤਲਬ ਮੇਰੇ ਖਿਆਲ ਚ ਸਟਾਰਟਿੰਗ ਚ ਬਹੁਤ ਹੁੰਦਾ, ਪਰ ਜੇ ਲੱਗਦਾ ਕਿ ਨਹੀਂ ਦੂਰ ਨੇ ਜਾਂ ਕਿਸੇ ਤਰ੍ਹਾਂ ਵੀ ਨੇ, ਸੋ ਇਲੈਕਟ੍ਰੋਨਿਕਲੀ ਵੀ ਅਸੀਂ ਇੱਕ ਦੂਜੇ ਨਾਲ ਇਹ ਵਾਲੀ ਗੱਲਬਾਤ ਕਰ ਸਕਦੇ ਨੇ। ਸੋ ਬਾਕੀ ਚੀਜ਼ ਖੋ ਕੇ ਜਿਵੇਂ ਦੱਸਿਆ ਕਿ ਤੁਹਾਨੂੰ ਕਾਲ ਕਰ ਸਕਦੇ ਨੇ, ਸੋ ਸਾਡੀਆਂ ਸੇਵਾਵਾਂ ਅਸੀਂ ਉਹਨਾਂ ਬਾਰੇ ਦੇ ਸਕਦੇ ਹਾਂ।
ਬਿਲਕੁਲ ਸੁਖਵਿੰਦਰ ਜੀ, ਅਸੀਂ ਸਰੋਤਿਆਂ ਦੀ ਜਾਣਕਾਰੀ ਦੱਸ ਦਿੰਦੇ ਹਾਂ ਕਿ ਮੈਕਸ ਮਾਰਜਿਨ ਅਕਾਊਂਟੈਂਟਸ ਦਾ ਇਸ਼ਤਿਹਾਰ ਜਿਹੜਾ ਜੀ ਰੇਡੀਓ ਤੇ ਲਗਾਤਾਰ ਚੱਲਦਾ ਰਹਿੰਦਾ, ਤੇ ਨੰਬਰ ਜਿਹੜਾ ਜੀ ਉਹ ਵੀ ਤੁਹਾਡਾ ਸਾਂਝਾ ਕਰ ਦਿੰਦੇ ਹਾਂ। ਮੋਬਾਈਲ ਨੰਬਰ ਹੈਗਾ ਜੀ 0470-400-650, ਜਾਂ ਫਿਰ ਇਹਨਾਂ ਦਾ ਫੋਨ ਨੰਬਰ, ਬਿਜ਼ਨਸ ਫੋਨ ਨੰਬਰ ਹੈ 1388-65-18, ਤੇ ਇਹਨਾਂ ਦਾ ਜਿਹੜਾ ਆਫਿਸ ਹੈ ਜੀ 168 ਮੈਨਰ ਲੇਕਸ ਬੁਲੇਵਰਡ ਵਿੰਡਮ ਵੇਲ ਮੈਲਬਰਨ ਦੇ ਵਿਚ, ਤੇ ਆਸਟ੍ਰੇਲੀਆ ਵਾਈਡ ਸਰਵਿਸਿਜ਼ ਜਿਹੜੀਆਂ ਜੀ ਉਹ ਪ੍ਰਦਾਨ ਕਰਦੇ ਨੇ। ਤੇ ਸੁਖਵਿੰਦਰ ਜੀ, ਅੱਜ ਦੀ ਗੱਲਬਾਤ ਦੇ ਲਈ ਅਸੀਂ ਤੁਹਾਡਾ ਧੰਨਵਾਦ ਕਰਨਾ ਚਾਹਾਂਗੇ। ਅੱਜ ਬੜੀ ਖੁੱਲ ਕੇ ਤੁਸੀਂ ਕੰਪਨੀ ਬਿਜ਼ਨਸ ਸਟਰਕਚਰ ਦੇ ਬਾਰੇ ਚ ਗੱਲਬਾਤ ਕੀਤੀ ਹੈ, ਤੇ ਸਾਡੇ ਸਰੋਤੇ ਨੇ ਜ਼ਰੂਰ ਇਸ ਗੱਲਬਾਤ ਦਾ ਫਾਇਦਾ ਲਿਆ ਹੋਵੇਗਾ, ਇਸ ਗੱਲ ਦੀ ਅਸੀਂ ਉਮੀਦ ਕਰਦੇ ਹਾਂ। ਬਹੁਤ ਬਹੁਤ ਧੰਨਵਾਦ ਅੱਜ ਦੇ ਲਈ ਸਾਂਝ ਪਾਉਣ ਦੇ ਲਈ।
ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ ਅਮਰਦੀਪ ਜੀ, ਤੇ ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਇੱਕ ਵਾਰੀ ਫੇਰ ਪਿਆਰ ਭਰੀ ਸਤਿ ਸ੍ਰੀ ਅਕਾਲ।
ਜੀ ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ। ਤੇ ਦੋਸਤੋ, ਇਹ ਸਨ ਸੁਖਵਿੰਦਰ ਸਿੰਘ ਜਿਹੜੇ ਕਿ ਮੈਕਸ ਮਾਰਜਿਨ ਅਕਾਊਂਟੈਂਟਸ ਦੇ ਡਾਇਰੈਕਟਰ ਨੇ, ਤੇ ਟੈਕਸ ਐਕਸਪਰਟ ਨੇ, ਆਪਣੀਆਂ ਸੇਵਾਵਾਂ ਦੇ ਬਾਰੇ ਚ ਜਿਹੜੀਆਂ ਗੱਲਾਂ ਬਾਤਾਂ ਸਾਡੇ ਨਾਲ ਸਾਂਝੀਆਂ ਕਰਦੇ ਨੇ, ਤੇ ਬਹੁਤ ਸਾਰੇ ਜਿਹੜੇ ਵਿਸ਼ੇ ਜਿਨ੍ਹਾਂ ਤੋਂ ਅਸੀਂ ਕਈ ਵਾਰ ਅਣਜਾਣ ਰਹਿ ਜਾਂਦੇ ਹਾਂ ਉਹਦੇ ਬਾਰੇ ਚ ਬੜੇ ਵਿਸਥਾਰ ਦੇ ਵਿਚ ਸਾਨੂੰ ਜਾਣਕਾਰੀ ਦਿੰਦੇ ਨੇ। ਤੇ ਹੁਣ ਪ੍ਰੋਗਰਾਮ ਦੇ ਵਿਚ ਸਮਾਂ ਸਾਡੇ ਕੋਲ ਬਹੁਤਾ ਬਚਿਆ ਨਹੀਂ ਆ, ਤੇ ਇਕ ਜ਼ਰੂਰੀ ਜਿਹੜਾ ਮੈਸੇਜ ਰਹਿ ਜਾਣਾ ਸੀਗਾ, ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਨਾ ਇਕ ਵਿਚਾਰ ਭੇਜਿਆ ਸੀ ਸਾਨੂੰ, ਉਹ ਵਿਚਾਰ ਤੁਹਾਡੇ ਨਾਲ ਜ਼ਰੂਰ ਮੈਂ ਸਾਂਝਾ ਕਰ ਦੇਵਾਂ ਜਾਣ ਤੋਂ ਪਹਿਲਾਂ। ਕਹਿੰਦੇ ਗਲਤ ਲੋਕ ਗਲਤ ਫੈਸਲੇ ਗਲਤ ਰਸਤੇ, ਕਹਿੰਦੇ ਜ਼ਿੰਦਗੀ ਚ ਹੋਣੇ ਚਾਹੀਦੇ ਨੇ, ਜੋ ਲੋਕ ਸਹੀ ਫੈਸਲਿਆਂ ਸਹੀ ਰਸਤਿਆਂ ਦੀ ਪਹਿਚਾਣ ਕਰਨ ਦੀ ਤਾਕਤ ਦਿੰਦੇ ਨੇ। ਸੋ ਇਹਨਾਂ ਨੇ ਕਿਹਾ ਕਿ ਜੇ ਗਲਤ ਲੋਕ ਨਾ ਹੋਣ ਤਾਂ ਫਿਰ ਸਾਨੂੰ ਸਹੀ ਲੋਕਾਂ ਦਾ ਵੀ ਪਤਾ ਨਾ ਲੱਗੇ, ਸੋ ਗਲਤ ਫੈਸਲੇ ਨਾ ਹੋਣ ਤਾਂ ਸਹੀ ਫੈਸਲਿਆਂ ਬਾਰੇ ਸਾਨੂੰ ਅਹਿਸਾਸ ਨਾ ਹੋਵੇ। ਬਹੁਤ ਖੂਬਸੂਰਤ ਵਿਚਾਰ ਢੁੱਡੀ ਕੇ ਸਾਹਿਬ ਤੁਹਾਡੇ ਇਸ ਵਿਚਾਰ ਦੇ ਨਾਲ ਅੱਜ ਦਾ ਇਹ ਪ੍ਰੋਗਰਾਮ ਅਸੀਂ ਇੱਥੇ ਖਤਮ ਕਰਨਾ, ਪਰ ਆਉਣ ਵਾਲੇ ਸਮੇਂ ਦੇ ਵਿਚ ਕੁਛ ਜਿਹੜੇ ਇਵੈਂਟਸ ਹੋਣ ਜਾ ਰਹੇ ਉਹਦੇ ਬਾਰੇ ਇੱਕ ਸਰਸਰੀ ਨਜ਼ਰ ਮਾਰ ਜਾਂਦੇ ਹਾਂ ਜੀ। ਮਿਸ ਐਂਡ ਮਿਸਿਸ ਪੰਜਾਬਣ ਆਸਟ੍ਰੇਲੀਆ 2016 ਹੋ ਰਿਹਾ, ਆਉਂਦੇ ਸ਼ਨੀਵਾਰ ਵਿਲੀਅਮ ਟਾਊਨ ਹਾਲ ਦੇ ਵਿਚ ਹੋਣ ਜਾ ਰਿਹਾ ਜੀ। ਤੇ ਇਸ ਤੋਂ ਇਲਾਵਾ ਅਖੰਡ ਜਾਪ 2016 ਸ਼ਨੀਵਾਰ ਨੂੰ, ਇਹ ਵੀ 5 ਵਜੇ ਸ਼ਾਮ ਨੂੰ ਗੁਰਦੁਆਰਾ ਸਾਹਿਬ ਕ੍ਰੇਗੀਵਨ ਹੋਣ ਜਾ ਰਹੇ ਆ ਜੀ। ਸੋ ਤੁਸੀਂ ਅਖੰਡ ਜਾਪ ਦੇ ਵਿਚ ਸ਼ਾਮਲ ਹੋ ਸਕਦੇ ਹੋ, ਤੇ ਇਸ ਤੋਂ ਇਲਾਵਾ ਨੂਰਾ ਸਿਸਟਰ ਲਾਈਵ ਹੋਣ ਜਾ ਰਿਹਾ ਜੀ ਮੈਲਬਨ ਦੇ ਵਿੱਚ ਸੰਡੇ ਐਤਵਾਰ 6 ਵਜੇ। ਸੋ ਤੁਸੀਂ ਇਹਨਾਂ ਸਾਰੇ ਹੀ ਇਵੈਂਟਸ ਦੇ ਵਿੱਚ ਆਪਣੀ ਹਾਜ਼ਰੀ ਜਿਹੜੀ ਉਹ ਭਰ ਸਕਦੇ ਹੋ। ਹੁਣ ਮੇਰੇ ਕੋਲ ਸਮਾਂ ਨਹੀਂ ਬਚਿਆ, ਪਰ ਰੇਡੀਓ ਸਪਾਈਸ ਨਿਊਜ਼ੀਲੈਂਡ ਤੋਂ ਸਾਡੇ ਕੋਲ ਕੁਝ ਖਬਰਾਂ ਪਹੁੰਚੀਆਂ ਹੋਈਆਂ, ਉਹ ਖਬਰਾਂ ਅਸੀਂ ਤੁਹਾਡੇ ਤੱਕ ਪਹੁੰਚਾਉਣੀਆਂ ਨੇ, ਪਰ ਮੈਨੂੰ ਹੁਣ ਇਜਾਜ਼ਤ ਲੈਣੀ ਪੈਣੀ ਆ। ਤੁਸੀਂ ਜੁੜੇ ਰਹਿਣਾ ਹਰਮਨ ਰੇਡੀਓ ਤੇ, ਪ੍ਰੋਗਰਾਮ ਜਿਹੜੇ ਹੋਰ ਵੀ ਚੱਲਦੇ ਰਹਿਣੇ ਆ, ਕਿਉਂਕਿ 24 ਘੰਟੇ 7 ਦਿਨ ਸਾਡੇ ਪ੍ਰੋਗਰਾਮ ਤੁਹਾਡੇ ਲਈ ਚੱਲਦੇ ਰਹਿੰਦੇ ਆ ਜੀ। ਤੇ ਮੈਨੂੰ ਹੁਣ ਇਜਾਜ਼ਤ ਦਿਓ, ਅਗਲੇ ਮੰਗਲਵਾਰ ਫੇਰ ਇਸੇ ਤਰ੍ਹਾਂ ਜੁੜ ਬੈਠਾਂਗੇ ਪ੍ਰੋਗਰਾਮ ਲਹਿਰਾਂ ਦੇ ਵਿੱਚ। ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੇ ਨਾਲ ਦੇ ਨਾਲ ਮੇਰੇ ਨਾਲ ਸਹਿਯੋਗੀ ਸਰਬਜੀਤ ਸਿੰਘ ਹੋਰੀ ਜਿਹੜੇ ਟੈਕਨੀਕਲ ਸਪੋਰਟ ਦੇ ਰਹੇ ਸੀ, ਉਹਨਾਂ ਨੂੰ ਵੀ ਇਜਾਜ਼ਤ ਦਿਓ ਜੀ। ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਕਿਉਰਾ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਅੱਜ ਦਿਨ ਮੰਗਲਵਾਰ 22 ਨਵੰਬਰ 2016, ਯੂਨੀਕਾਰਸ ਮੈਨਰੇਵਾ ਦੇ ਸਹਿਯੋਗ ਦੇ ਨਾਲ ਪਰਮਿੰਦਰ ਸਿੰਘ ਪਾਪਾ ਟੋਇਟੋਏ ਤੁਹਾਡੇ ਤੱਕ ਨਿਊਜ਼ੀਲੈਂਡ ਦੀਆਂ ਸਥਾਨਕ ਖਬਰਾਂ ਲੈ ਕੇ ਹਾਜ਼ਰ ਹੈ। ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਮਗਰ ਮਹੀਨੇ ਦੀ 8 ਤਰੀਕ ਹੋ ਗਈ ਹੈ। ਇਨ੍ਹਾਂ ਖਬਰਾਂ ਨੂੰ ਤੁਸੀਂ